ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਾਦ
ਪੰਕਜ ਬੰਦਨ,
ਪਾਦ
ਪੰਕਜ ਬੰਦਨ,
ਸਿਮਰੋ
ਅੰਗਦ ਦੁਖ ਨਿਕੰਦਨ,
ਸ੍ਰੀ ਅਮਰਦਾਸ
ਹਿਰਦੈ ਨਿਤ ਧਿਆਵ,
ਹਿਰਦੈ
ਨਿਤ ਧਿਆਵ,
ਸ੍ਰੀ ਗੁਰੂ
ਰਾਮਦਾਸ ਗੁਣ ਗਾਵ,
ਸ੍ਰੀ ਅਰਜਨ
ਬਿਘਨਨ ਕੇ ਨਾਸ਼ਕ,
ਬਿਘਨਨ
ਕੇ ਨਾਸ਼ਕ,
ਸ੍ਰੀ ਹਰ
ਗੋਬਿੰਦ ਸੁਭ ਸੁਮਤ ਪ੍ਰਕਾਸ਼ਕ,
ਸ੍ਰੀ
ਹਰ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ,
ਸ੍ਰੀ ਹਰ
ਕ੍ਰਿਸ਼ਨ ਮਨਾਇ ਬਹੋਰੀ,
ਗੁਰੂ ਤੇਗ ਬਹਾਦਰ
ਪਰਮ ਕਿਰ ਪਾਲਾ, ਪਰਮ ਕਿਰ ਪਾਲਾ,
ਸ੍ਰੀ ਗੁਰੂ ਗੋਬਿੰਦ
ਸਿੰਘ ਵਿਸਾਲਾ,
ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ,
ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ,
ਤਿਨ
ਸੰਤਨ ਕਉ ਬੰਦਨ
ਸਿਰ
ਚਰਨਨ ਪਰਤਾਰ,
ਏਕੰਕਾਰ
ਸਤਿਗੁਰੂ
ਤੇ
ਪ੍ਰਸਾਦ ਸਚ ਹੋਏ,
ਵਾਹਿਗੁਰੂ
ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਏ ਪ੍ਰਸੰਨ ਵਰ ਦਇਓ ਸੁਜਨ, ਸੰਤਤ ਤੇਰੀ ਵਧੈ ਮਹਨ, ਸਗਲ ਜਗਤ ਕੀ ਹੋਮਹਿ ਪੂਜ, ਜੈਸੋ ਚੜ੍ਹੈ ਚੰਦਰਮਾ ਦੂਜ। ਹੋਏ ਪ੍ਰਸੰਨ ਵਰ ਦਇਓ ਸੁਜਨ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਿਸ਼ਵਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਵਾਜ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਅਪਾਰ ਕਿਰਪਾਲਤਾ ਕੀਤੀ। ਸ਼ਾਮ ਦੇ ਸੁੰਦਰ ਦੀਵਾਨਾਂ ਵਿੱਚ ਆਪ ਗੁਰਮੁਖ ਜਾਨਾਂ ਨੇ ਹਾਜ਼ਰੀ ਭਰੀ, ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਸਮਾਂ ਸਫਲ ਕੀਤਾ ਹੈ ਜੀ। ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਤੇ ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਿੱਜ ਸਰੂਪ ਵਿੱਚ ਧਿਆਨ ਟਿਕਾ ਕੇ ਬੈਠੇ ਹਨ। ਜਿਸ ਪੀੜ੍ਹੀ 'ਤੇ ਬੈਠੇ ਨੇ ਉਹਦੇ ਪਾਵੇ ਸਮਤਲ ਨਹੀਂ ਹਨ। ਕੋਲ ਉਹਨਾਂ ਦੇ ਸਤਿਕਾਰਯੋਗ ਪੁੱਤਰੀ ਬੀਬੀ ਭਾਨੀ ਜੀ ਬੈਠੇ ਨੇ। ਉਹਨਾਂ ਨੇ ਦੇਖਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਆਪਣੇ ਨਿੱਜ ਸਰੂਪ 'ਤੇ ਧਿਆਨ ਟਿਕਾਈ ਬੈਠੇ ਨੇ, ਪਰ ਜੇ ਪਾਵਾ ਬਰਾਬਰ ਨਾ ਹੋਣ ਕਰਕੇ ਹਿੱਲਿਆ ਤਾਂ ਸਮਾਧੀ ਉਥਾਨ ਹੋਵੇਗੀ। ਇਹ ਜਾਣ ਕੇ ਬੀਬੀ ਭਾਨੀ ਜੀ ਨੇ ਆਪਣਾ ਜਿਹੜਾ ਕਰ ਸੀ, ਪਵਿੱਤਰ ਹੱਥ ਸੀ, ਉਸ ਪਾਵੇ ਦੇ ਥੱਲੇ ਦੇ ਦਿੱਤਾ। ਜਿੰਨੀ ਦੇਰ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਧਿਆਨ ਟਿਕਾ ਕੇ ਬੈਠੇ ਰਹੇ, ਉਨੀ ਦੇਰ ਤੱਕ ਹੀ ਬੀਬੀ ਭਾਨੀ ਜੀ ਨੇ ਆਪਣਾ ਹੱਥ ਉੱਥੇ ਦੇਈ ਰੱਖਿਆ। ਜਦੋਂ ਸਤਿਗੁਰੂ ਜੀ ਨੇ ਆਪਣੇ ਨੇਤਰ ਖੋਲ੍ਹੇ ਨੇ, ਦੇਖਿਆ ਅਤੇ ਪੁੱਛਿਆ, ਪੁੱਤਰੀ ਇੰਨੀ ਪੀੜ ਕਿਉਂ ਝੱਲੀ ਆ? ਕਿਉਂਕਿ ਸਾਰੀ ਬਾਂਹ ਨੂੰ ਸੋਜ ਪੈ ਗਈ ਸੀ, ਨਾੜਾਂ ਦਾ ਖੂਨ ਰੁਕ ਗਿਆ ਸੀ, ਮੋਢੇ ਤੱਕ ਸਾਰੀ ਬਾਂਹ ਸੁੰਨ ਹੋ ਚੁੱਕੀ ਸੀ। ਦੱਸਿਆ, ਪਿਤਾ ਸਤਿਗੁਰੂ ਜੀ ਇਹ ਪਾਵਾ ਠੀਕ ਨਹੀਂ ਸੀ, ਇਸ ਕਰਕੇ ਹੋਰ ਕੋਈ ਵਸਤੂ ਮੈਨੂੰ ਕੋਲੋਂ ਮਿਲੀ ਨਹੀਂ ਹੈ, ਇਸ ਕਰਕੇ ਮੈਂ ਆਪਣਾ ਹੱਥ ਇਹ ਥੱਲੇ ਦਿੱਤਾ ਸੀ ਕਿ ਆਪ ਜੀ ਦੇ ਧਿਆਨ ਵਿੱਚ ਫਰਕ ਨਾ ਪਵੇ। ਏਡੀ ਵੱਡੀ ਸੇਵਾ ਦੇਖ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁੱਖ ਤੋਂ ਕੁਝ ਬਚਨ ਕੀਤੇ ਸਨ ਆਪਣੀ ਸਪੁੱਤਰੀ ਜੀ ਵਾਸਤੇ ਕਿ ਬੇਟਾ ਜੀ ਤੇਰੀ ਅੰਸ ਬੰਸ ਬਹੁਤ ਵਧੇਗੀ, ਤੇਰੀ ਸੇਵਾ ਤੋਂ ਅਸੀਂ ਬਹੁਤ ਖੁਸ਼ ਅਤੇ ਪ੍ਰਸੰਨ ਹੋਏ ਹਾਂ, ਤੇਰੇ 'ਤੇ ਇੰਨੇ ਪ੍ਰਸੰਨ ਹੈ ਵੀ ਤੇਰੀ ਆਉਣ ਵਾਲੇ ਸਮੇਂ ਵਿੱਚ ਤੇਰੀ ਪੀੜ੍ਹੀ ਵਿੱਚ ਉਹ ਪੂਜਨੀਕ ਹਸਤੀਆਂ ਜਿਹੜੀਆਂ ਉਹ ਉਪਜਣਗੀਆਂ, ਅਵਤਾਰ ਲੈਣਗੀਆਂ, ਜਿਨ੍ਹਾਂ ਨੂੰ ਸਾਰਾ ਸੰਸਾਰ ਨਤਮਸਤਕ ਹੋਇਆ ਕਰੇਗਾ। ਇਉਂ ਬਹੁਤ ਸਾਰੇ ਬਖਸ਼ਾਂ ਦੇ ਬਚਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਰਦੇ ਪਏ ਨੇ। ਇੱਥੋਂ ਤੱਕ ਖਾਲਸਾ ਜੀ ਆਪ ਜੀ ਨੇ ਪਹਿਲਾਂ ਪ੍ਰਸੰਗ ਸਰਵਣ ਕੀਤਾ ਹੈ। ਆਓ ਅੱਗੇ ਜਿਵੇਂ ਤੀਸਰੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਇਤਿਹਾਸ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹੋਏ ਪ੍ਰਸੰਨ ਵਰਦਾਇਓ ਸੁਜਨ।
ਬਹੁਤ ਪ੍ਰਸੰਨ ਹੋ ਕੇ ਸ੍ਰੇਸ਼ਟ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਆਪਣੇ ਪਵਿੱਤਰ ਮੁਖ ਤੋਂ ਆਪਣੀ ਸਪੁੱਤਰੀ ਜੀ ਨੂੰ। ਵਰ ਦਾ ਮਤਲਬ ਹੁੰਦਾ ਸਾਧ ਸੰਗਤ ਜੀ, ਜਿਹੜਾ ਬਚਨ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਤੋਂ ਨਿਕਲਿਆ ਉਹ ਸਫਲਾ ਹੈ। ਉਹਨੇ ਕਿਸੇ ਲਈ ਵਰ ਬਣ ਜਾਣਾ ਹੁੰਦਾ, ਕਿਸੇ ਲਈ ਸ਼ਰਾਬ ਬਣ ਜਾਣਾ ਹੁੰਦਾ। ਮਿੱਥ ਕੇ ਸੱਚੇ ਪਾਤਸ਼ਾਹ ਜੀ ਭਾਵੇਂ ਇਉਂ ਨਹੀਂ ਕਰਦੇ, ਪਰ ਹਜ਼ੂਰ ਦੇ ਪਵਿੱਤਰ ਮੁਖ ਤੋਂ ਜੋ ਵੀ ਬਚਨ ਨਿਕਲਿਆ, ਜੇ ਭਲੇ ਦਾ ਨਿਕਲਿਆ ਤਾਂ ਉਹ ਵਾਰੀ ਹੈ ਉਹਦੇ ਵਾਸਤੇ, ਅਤੇ ਜੇ ਕਿਸੇ ਦੀ ਨੀਚਤਾਈ ਦੇਖ ਕੇ ਕੋਈ ਐਸਾ ਬਚਨ ਨਿਕਲ ਆਇਆ ਉਹਦੇ ਵਾਸਤੇ ਉਹ ਸ਼ਰਾਬ ਬਣ ਜਾਏਗਾ। ਜੋ ਪਵਿੱਤਰ ਬਚਨ ਉਹਨਾਂ ਨੇ ਬੀਬੀ ਭਾਨੀ ਜੀ ਵਾਸਤੇ ਕੀਤੇ ਨੇ ਉਹ ਬੀਬੀ ਭਾਨੀ ਜੀ ਵਾਸਤੇ ਵਰ ਨੇ, ਆਪਣੇ ਪਵਿੱਤਰ ਮੁੱਖ ਤੋਂ ਤੀਸਰੇ ਪਾਤਸ਼ਾਹ ਜੀ ਏਦਾਂ ਵਰ ਬਖਸ਼ਿਸ਼ ਕਰਦੇ ਹਨ ਜੀ।
ਸੰਤਤ ਤੇਰੀ ਵਧੇ ਮਹਾਨ,
ਆਖਿਆ ਹੇ ਪੁੱਤਰੀ ਤੇਰੀ ਸੰਤਾਨ ਬਹੁਤ ਵਧੇਗੀ, ਤੇਰੀ ਸੰਤਾਨ ਵਿੱਚ ਬਹੁਤ ਜ਼ਿਆਦਾ ਸੁੱਖ ਤੇ ਸਤਿਕਾਰ ਹੋਵੇਗਾ।
ਸਗਲ ਜਗਤ ਕੀ ਹੋ ਮਹਿ ਪੂਜ,
ਸਾਰੇ ਜਗਤ ਦੀ ਪੂਜਨੀਕ ਹੋ ਜਾਵੇਗੀ ਤੂੰ ਪੁੱਤਰੀ।
ਜੈ ਸੋ ਚੜ੍ਹੇ ਚੰਦਰਮਾ ਦੂਜ,
ਜਿਵੇਂ ਦੂਜ ਦਾ ਚੰਦਰਮਾ ਹੁੰਦਾ ਤੇ ਦਿਨੋ ਦਿਨ ਵੱਧਦਾ, ਇਵੇਂ ਤੇਰੀ ਸੰਤਾਨ ਵਿੱਚ ਦਿਨੋ ਦਿਨ ਸਤਿਕਾਰ ਵਿੱਚ, ਸੁੱਖ ਵਿੱਚ, ਧਨ ਸੰਪਦਾ ਵਿੱਚ ਵਾਧਾ ਹੋਵੇਗਾ।
ਬੜ ਐਸ਼ਵਰਜ ਵਧੈ ਤੇ ਅੱਗੇ,
ਹਰੇਕ ਸੁੱਖ ਦਾ ਸਾਧਨ ਤੇਰੀ ਸੰਤਾਨ ਕੋਲ ਵਧੇਗਾ, ਇਹ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਜੀ।
ਜੋ ਤਿੰਨ ਸੇਵ ਹੈ ਸੋ ਵੱਡ ਭਾਗੇ,
ਜਿਹੜੇ ਤੈਨੂੰ ਸੇਵਣਗੇ, ਤੈਨੂੰ ਯਾਦ ਕਰਨਗੇ, ਔਰ ਤੇਰੀ ਸੰਤਾਨ ਨੂੰ ਜਿਹੜੇ ਯਾਦ ਕਰਨਗੇ ਉਹ ਵੱਡੇ ਭਾਗਾਂ ਵਾਲੇ ਹੋ ਨਿਬੜਨਗੇ।
ਅੱਗੇ ਬੰਸ ਵਿਖੇ ਨਿਪ ਜਾ ਹੈ,
ਤੇਰੀ ਬੰਸ ਵਿੱਚ ਅੱਗੇ ਚੱਲ ਕੇ ਐਸੀਆਂ ਪਵਿੱਤਰ ਰੂਹਾਂ ਜਨਮ ਲੈਣਗੀਆਂ।
ਮਹਾਬਲੀ ਸੇ ਜਗ ਮੈਂ ਹੋਏ ਹੈ,
ਬਹੁਤ ਵੱਡੇ ਬਲੀ ਯੋਧੇ ਤੇ ਸੂਰਮੇ ਜਗਤ ਵਿੱਚ ਪ੍ਰਗਟ ਹੋਣਗੇ ਤੇਰੀ ਅੰਸ਼ ਬੰਸ਼ ਵਿੱਚ, ਜਿਹੜੇ ਹੁਣ ਪੈਦਾ ਹੋਣਗੇ ਅੱਗੇ ਸਮੇਂ ਤੇ।
ਸ਼ਸਤਰਗ ਹੈ ਦੁਸ਼ਟਨ ਕੋ ਕਾਮ ਹੈ,
ਐਸੇ ਸੂਰਮੇ ਪੈਦਾ ਹੋਣਗੇ ਤੇਰੀ ਕੁਲ ਵਿੱਚ ਵੀ ਜਿਹੜੇ ਸ਼ਸਤਰ ਫੜ ਕੇ ਦੁਸ਼ਟਾਂ ਦਾ ਨਾਸ ਕਰਨਗੇ।
ਆਪਣੋ ਅਧਿਕ ਪ੍ਰਤਾਪ ਵਧਾਮ ਹੈ,
ਬਹੁਤ ਜ਼ਿਆਦਾ ਆਪਣਾ ਪ੍ਰਤਾਪ ਉੱਚਾ ਲੈ ਜਾਣਗੇ ਉਹ ਜਿਹੜੇ ਤੇਰੀ ਸੰਤਾਨ ਹੋਵੇਗੀ, ਤੇਰੀ ਅੰਸ਼ ਵਿੱਚ ਜਿਹਨਾਂ ਦਾ ਨਿਪਜਣਾ ਹੋਵੇਗਾ। ਇੱਥੋਂ ਤੱਕ ਸਾਧ ਸੰਗਤ ਜੀ, ਅਜੇ ਗੁਰੂ ਘਰ ਵਿੱਚ ਕਿਸੇ ਨੂੰ ਜੰਗ ਨਹੀਂ ਕਰਨਾ ਪਿਆ ਸੀ, ਇੱਥੇ ਆਣ ਕੇ ਮਹਾਰਾਜ ਨੇ ਬਚਨ ਕੀਤਾ ਆਪਣੀ ਪੁੱਤਰੀ ਦੇ ਤਾਂ ਹੀ ਵੀ ਤੇਰੀ ਆਉਣ ਵਾਲੇ ਸਮੇਂ 'ਚ ਜਿਹੜੀ ਸੰਤਾਨ ਹੈ ਏਡੀ ਬਲੀ ਏਡੇ ਸੂਰਮੇ ਹੋਣਗੇ, ਹੱਥ ਵਿੱਚ ਸ਼ਸਤਰ ਫੜ ਕੇ ਪਾਪਾਂ ਦਾ, ਪਾਪ ਕਰਨ ਵਾਲੇ ਦੁਸ਼ਟਾਂ ਦਾ ਨਾਸ ਕਰਨਗੇ ਉਹ।
ਪਰਮ ਧਰਮ ਪੀਰੀ ਅਰ ਮੀਰੀ,
ਇਹ ਸਮਝ ਲਓ ਛੇਵੇਂ ਪਾਤਸ਼ਾਹ ਜੀ ਵੱਲੇ ਇਸ਼ਾਰਾ ਹੈ, ਅਜੇ ਸਮਾਂ ਆਉਣਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣੇ ਜਾਣ ਨੇ ਆਖਿਆ ਸਭ ਤੋਂ ਵੱਡਾ ਪਰਮ ਧਰਮ ਉਹਨਾਂ ਦਾ ਪੀਰੀ ਤੇ ਮੀਰੀ ਨੂੰ ਧਾਰਨ ਕਰਨਾ ਹੋਵੇਗਾ।
ਧਰਹੇ ਆਪ ਦੇ ਅਪਰ ਤਗੀਰੀ,
ਆਪਣੇ ਸਰੀਰ ਕਰਕੇ ਉਹ ਮੀਰੀ ਪੀਰੀ ਧਾਰਨਗੇ ਤੇ ਉਸੇ ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਕਰਨਗੇ। ਅਪਰ ਤਗੀਰੀ ਦਾ ਅਰਥ ਹੈ ਬਾਕੀ ਸਾਰਾ ਕੁਝ ਛੱਡ ਦੇਣਗੇ ਅਥਵਾ ਉਹ ਪਹਿਲੀ ਚੱਲਦੀ ਮਰਿਆਦਾ ਨੂੰ ਬਦਲਣਗੇ, ਇੱਥੋਂ ਅੱਗੇ ਫਿਰ ਮੀਰੀ ਪੀਰੀ ਧਾਰਨ ਕਰਨਗੇ ਤੇ ਜਿਹੜੇ ਬਾਕੀ ਪੀਰ ਤੇ ਮੀਰ ਅੱਜ ਤੱਕ ਹੋਏ ਨੇ ਉਹਨਾਂ ਦੇ ਸਮੇਂ ਤੋਂ ਬਾਅਦ ਉਹ ਸਾਰੇ ਪਿੱਛੇ ਰਹਿ ਜਾਣਗੇ।
ਕਲਯੁਗ ਮਹਿ ਜਹ ਕਹਿ ਜੈਕਾਰੋ,
ਜਿੱਥੇ ਕਿਤੇ ਵੀ ਕਲਯੁਗ ਦੇ ਸਮੇਂ ਵਿੱਚ ਤੇਰੀ ਸੰਤਾਨ ਦੀ ਜੈ ਜੈਕਾਰ ਹੋਵੇਗੀ।
ਕਰਹਿ ਉਦਾਹਰਣ ਨਰਨ ਹਜ਼ਾਰੋਂ,
ਹਜ਼ਾਰਾਂ ਦੀ ਗਿਣਤੀ ਵਿੱਚ ਉਹ ਮਨੁੱਖਾਂ ਦਾ ਆਧਾਰ ਕਰਨਗੇ, ਕਲਿਆਣ ਕਰਨਗੇ, ਭਗਤੀ ਦੇ ਕੇ, ਸਿਮਰਨ ਦੇ ਕੇ, ਸਤ ਸੰਗਤ ਦੇ ਕੇ, ਆਪਣੇ ਚਰਨਾਂ ਦੀ ਸ਼ੋਅ ਦੇ ਕਰਕੇ।
ਸੋਢ ਬੰਸ਼ ਕਹੋ ਬੜ ਬੜਿਆਈ,
ਇਹ ਸਾਰੀ ਵੱਡੀ ਵਡਿਆਈ ਸੋਢ ਬੰਸ਼ ਵਿੱਚ ਰਹੇਗੀ, ਸੋਢੀਆਂ ਦੀ ਕੁਲ ਵਿੱਚ।
ਤੈਂ ਕਰ ਭਗਤ ਭਲੇ ਅਬ ਪਾਈ,
ਇਹ ਤੇਰੀ ਭਗਤੀ ਸੀ ਜਿਸ ਕਰਕੇ ਇਹ ਤੈਨੂੰ ਪ੍ਰਾਪਤ ਹੋਇਆ ਸਾਰਾ ਕੁਝ, ਕਿ ਤੇਰੀ ਕੁਲ ਵਿੱਚ ਐਸੇ ਸੂਰਮੇ ਯੋਧੇ ਭਜਨੀਕ ਭਗਤੀ ਦਾ ਪ੍ਰਸਾਰ ਕਰਨ ਵਾਲੇ ਪੈਦਾ ਹੋਣਗੇ ਜਿਹੜੇ ਪਾਪੀਆਂ ਦਾ ਦੁਸ਼ਟਾਂ ਦਾ ਨਾਸ ਕਰਨਗੇ, ਤੇ ਇਹ ਕੋਈ ਸੁੱਤੇ ਸਿੱਧ ਨਹੀਂ ਤੈਨੂੰ ਮਿਲ ਗਿਆ ਤੇਰੀ ਭਗਤੀ ਕਰਕੇ। ਕਿਉਂਕਿ ਨੌ ਪ੍ਰਕਾਰ ਦੀ ਭਗਤੀ ਸਾਧ ਸੰਗਤ ਜੀ ਤੁਸੀਂ ਵਿਦਵਾਨਾਂ ਤੋਂ ਸੁਣੀ ਹੋਵੇਗੀ, ਸਰਵਣ ਸਿਮਰਨ ਕੀਰਤਨ ਪਾਂਤ ਸੇਵਰ ਚਾਨ ਦਾਸਾ ਸਾਖਪਨ ਬੰਦਨਾ ਸਰਬਨ ਵੇਦਨ ਜਾਣ, ਇਹਦੇ ਵਿੱਚ ਇਹ ਵੀ ਇੱਕ ਭਗਤੀ ਸੀ, ਭਗਤੀ ਦਾ ਇੱਕ ਅੰਗ ਸੀ, ਸੇਵਾ ਦਾ, ਸੇਵਾ ਭਗਤੀ ਦਾ, ਜਿਹੜਾ ਉਹਨੇ ਮਹਾਰਾਸ਼ਟਰ ਚ ਪਾਤਸ਼ਾਹ ਜੀ ਦੀ ਉਸ ਪੀੜੇ ਦੇ ਪਾਵੇ ਥੱਲੇ ਆਪਣਾ ਹੱਥ ਦਿੱਤਾ ਬੀਬੀ ਭਾਨੀ ਜੀ ਨੇ। ਉਵੇਂ ਵੀ ਗੁਰੂ ਕੋਲ ਹੋਣ ਕਰਕੇ ਸਾਧ ਜੀ ਉਹਨਾਂ ਦਾ ਪਰਪਕਾਰੀ ਸੁਭਾਅ ਹੈ, ਉਹਨਾਂ ਦੀ ਭਗਤੀ ਹੈ। ਕਹਿੰਦੇ ਪੁੱਤਰ ਤੇਰੀ ਭਗਤੀ ਕਰਕੇ ਇਹ ਸਾਰੀ ਜਿਹੜੀ ਦਾਤ ਤੂੰ ਪ੍ਰਾਪਤ ਕੀਤੀ ਹੈ।
ਤਿੰਨੋ ਕਾਲ ਵਿਖੇ ਤੁਝ ਜੈਸੀ,
ਤਿੰਨਾਂ ਸਮਿਆਂ ਵਿੱਚ ਭਾਵ ਜਿਹੜਾ ਲੰਘ ਚੁੱਕਾ, ਜਿਹੜਾ ਵਰਤਮਾਨ ਹੈ ਤੇ ਜਿਹੜਾ ਭਵਿੱਖ ਕਾਲ ਆਉਣ ਵਾਲਾ, ਇਹਨਾਂ ਤਿੰਨਾਂ ਸਮਿਆਂ ਵਿੱਚ ਤੇਰੇ ਵਰਗੀ ਹੋਰ ਕੋਈ
ਹੋਏ ਨਾ ਹੈ, ਹੋ ਵਹਿਗੀ ਐਸੀ,
ਨਾ ਪਿੱਛੇ ਹੋਈ ਹੈ ਕੋਈ ਤੇਰੇ ਵਰਗੀ, ਨਾ ਹੋਣਾ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਕਿਉਂ? ਅੱਗੇ ਚੱਲ ਕੇ ਆਪਾਂ ਨੂੰ ਪਤਾ ਲੱਗ ਜਾਏਗਾ ਜੀ।
ਪਿਤਾ ਗੁਰੂ ਜਗ ਗੁਰ ਹੋਏ ਕੰਤ,
ਇਸ ਕਰਕੇ ਕਿ ਬੀਬੀ ਭਾਨੀ ਜੀ ਦੇ ਜਿਹੜੇ ਪਿਤਾ ਜੀ ਨੇ ਸਤਿਕਾਰਯੋਗ, ਉਹ ਵੀ ਗੁਰੂ, ਜਿਹੜੇ ਬੀਬੀ ਭਾਨੀ ਜੀ ਦੇ ਪਤੀ ਆਉਣ ਵਾਲਾ ਸਮਾਂ ਦੱਸੇਗਾ, ਉਹ ਵੀ ਗੁਰੂ। ਤਾਂ ਆਖਿਆ ਵੀ ਤੇਰੇ ਵਰਗੀ ਨਾ ਪਹਿਲਾਂ ਸੀ ਕੋਈ, ਨਾ ਹੁਣ, ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗੀ।
ਪੁੱਤਰ ਗੁਰੂ ਹੋਏ ਪੌਤਰ ਮਹੰਤ,
ਤੇਰਾ ਪੁੱਤਰ ਵੀ ਗੁਰੂ ਹੋਵੇਗਾ ਤੇ ਤੇਰਾ ਪੋਤਰਾ ਵੀ ਬਹੁਤ ਵੱਡਾ ਬਲੀ ਗੁਰੂ ਹੋਵੇਗਾ। ਇਸ ਕਰਕੇ ਤੇਰੇ ਵਰਗੀ ਨਾ ਕੋਈ ਪਹਿਲਾਂ ਸੀ, ਨਾ ਹੁਣ ਹੈ ਤੇ ਨਾ ਅਗਾਂਹ ਹੀ ਹੋਵੇਗੀ।
ਕਿਆ ਅਬ ਕਹੇ ਤੋਰ ਵਡਿਆਈ,
ਆਖਿਆ ਸਿਰਫ ਇਹਦੂ ਵੱਧ ਹੋਰ ਦੱਸ ਪੁੱਤਰ, ਅਸੀਂ ਕਿੰਨੀ ਕੁ ਵਡਿਆਈ ਆਖੀਏ, ਭਾਵ ਕਹਿਣ ਤੋਂ ਪਰੇ ਵਡਿਆਈ ਤੇਰੀ ਕੋਲ ਵਿੱਚ ਆ ਜਾਵੇਗੀ।
ਜਿਸ ਕੀ ਸਮ ਕੋ ਹੋਏ ਨਾ ਸ਼ਕਾਈ,
ਜਿਸ ਵਰਗੀ ਹੋਰ ਕਿਸੇ ਦੇ ਕੋਲ ਬਰਾਬਰਤਾ ਕਰਨ ਦੀ ਸਮਰੱਥਾ ਨਹੀਂ ਹੋਵੇਗੀ, ਜਿਹੜੀ ਤੇਰੀ ਕੋਲ ਵਿੱਚ, ਤੇਰੀ ਸੰਤਾਨ ਵਿੱਚ ਵਡਿਆਈ ਆਵੇਗੀ।
ਅਤ ਪ੍ਰਸੰਨ ਸ਼੍ਰੀ ਅਮਰ ਕਿਰਪਾਲ,
ਕਹਿੰਦੇ ਅਤ ਪ੍ਰਸੰਨ ਹੋ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆ ਕੇ ਇਹ ਬੀਬੀ ਭਾਨੀ ਜੀ ਦੇ ਤਾਂ ਹੀ ਬਚਨ ਕਰਦੇ ਪਏ ਹਨ।
ਇਤਿਆਦਿਕ ਵਰ ਦੀਏ ਵਿਸਾਲ,
ਇਤਿਆਦਿਕ ਬਹੁਤ ਸਾਰੇ ਵਰ ਦਿੱਤੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਸੁਣ ਕਰ ਜੋਰਤ ਔਰ ਸਨਮਾਨੀ,
ਕਹਿੰਦੇ ਸੁਣ ਕੇ ਆਪਣੇ ਪਿਤਾ ਸਤਿਗੁਰੂ ਜੀ ਤੋਂ ਹੱਥ ਜੋੜ ਦਿੱਤੇ ਬੀਬੀ ਭਾਨੀ ਜੀ ਨੇ, ਕਿਉਂਕਿ ਸਿਰਫ ਪਿਤਾ ਜੀ ਕਰਕੇ ਨਹੀਂ ਸੀ ਸਤਸੰਗ ਜੀ ਉਹ ਦੇਖਦੇ, ਪਿਤਾ ਸਤਿਗੁਰੂ ਜੀ ਕਰਕੇ ਦੇਖਦੇ ਸਨ, ਅਕਾਲ ਪੁਰਖ ਵਾਹਿਗੁਰੂ ਦਾ ਰੂਪ ਤੱਕਦੇ ਸਨ ਉਹਨਾਂ ਵਿੱਚੋਂ। ਇਸ ਕਰਕੇ ਜਦੋਂ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤੇ ਤੇ ਬਹੁਤ ਪ੍ਰਸੰਨਤਾ ਨਾਲ ਹੀ ਅੱਗੇ ਬੀਬੀ ਭਾਨੀ ਜੀ ਨੇ ਹੱਥ ਜੋੜ ਕੇ ਨਮਸਕਾਰ ਕਰ ਦਿੱਤੀ ਜੀ।
ਵੱਡ ਭਾਗਨ ਨੇ ਬੰਦਨ ਠਾਨੀ,
ਵੱਡੇ ਭਾਗਾਂ ਵਾਲੇ ਬੀਬੀ ਭਾਨੀ ਜੀ ਨੇ ਵੰਦਨਾ ਕੀਤੀ ਪਿਤਾ ਸਤਿਗੁਰੂ ਜੀ ਨੂੰ।
ਪਿਤਾ ਬਾਣੀ ਸੱਚ ਨਿਤ ਜਾਨੀ,
ਕਿਉਂਕਿ ਪਤਾ ਸੀ ਕਿ ਪਿਤਾ ਸਾਹਿਬ ਜੀ ਦੀ ਜਿਹੜੀ ਬਾਣੀ ਜੋ ਬਚਨ ਉਹਨਾਂ ਦੇ ਪਵਿੱਤਰ ਮੁੱਖ ਤੋਂ ਨਿਕਲਦੇ ਪਏ ਨੇ, ਇਹ ਤਿੰਨਾਂ ਕਾਲਾਂ ਵਿੱਚ ਸੱਚ ਹਨ ਸਦਾ ਵਾਸਤੇ।
ਵਰ ਦੇ ਮਨ ਤੇ ਬਹੁ ਹਰ ਖਾਨੀ,
ਬਹੁਤ ਖੁਸ਼ ਹੋਏ ਬੀਬੀ ਭਾਨੀ ਜੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਪਿਤਾ ਸਤਿਗੁਰੂ ਜੀ ਨੇ ਵਰ ਦਿੱਤੇ ਹਨ। ਤਾਂ
ਆਇਸ ਲੈ ਗ੍ਰਹਿ ਵਿਖੇ ਸਦਾਈ,
ਫਿਰ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੀ ਆਗਿਆ ਲੈ ਕੇ ਆਪਣੇ ਘਰ ਦੇ ਵਿਹੜੇ ਵੱਲ ਨੂੰ ਚਲੇ ਗਏ ਹਨ।
ਸਰਬੋਤਮ ਪਦ ਕੋ ਨਿਜ ਪਾਈ,
ਸਭ ਤੋਂ ਉੱਤਮ ਪਦਵੀ ਜਿਹੜੀ ਸੀ, ਜਿਹੜਾ ਸ੍ਰੇਸ਼ਟ ਪਦ ਸੀ, ਉਹ ਪ੍ਰਾਪਤ ਕੀਤਾ ਮਹਾਰਾਜ ਜੀ ਤੋਂ।
ਸਦਾ ਭਗਤ ਕੇ ਵਸ ਗੁਰ ਸਵਾਮੀ,
ਇਹ ਪਤਾ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਦਾ ਭਗਤੀ ਦੇ ਵਸ ਚ ਨੇ। ਜਿਹਨੇ ਵੀ ਭਗਤੀ ਕੀਤੀ ਸਤਸੰਗ ਜੀ ਉਹਨੇ ਅਕਾਲ ਪੁਰਖ ਵਾਹਿਗੁਰੂ ਨੂੰ ਵਸ ਕਰ ਲਿਆ। ਭੱਟਾਂ ਦੇ ਸਵਈਆਂ ਵਿੱਚੋਂ ਇੱਕ ਆਪਾਂ ਪਵਿੱਤਰ ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਅਮਰਦਾਸ ਗੁਰ ਅਮਰਦਾਸ ਕਰਤਾਰ ਕੀਓ ਬਸ ਵਾਹ ਵਾਹ ਕਰਤੇ ਆਇਓ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਵਸ ਕਰ ਲਿਆ। ਭਾਵੇਂ ਉਹਨਾਂ ਉੱਪਰ ਤਾਂ ਬਖਸ਼ਾਂ ਧੁਰੋਂ ਹੀ ਸਨ, ਪਰ ਇੱਕ ਪੂਰਨਾ ਉਹਨਾਂ ਨੇ ਆਉਣ ਵਾਲੀ ਸਤਸੰਗ ਜੀ ਆਪਣੀ ਉਮਤ ਵਾਸਤੇ ਪਾਉਣਾ ਹੁੰਦਾ। ਜਿਹਨੇ ਵੀ ਭਗਤੀ ਕੀਤੀ, ਜਿਹਨੇ ਪ੍ਰੇਮ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਉਹਨੇ ਅਕਾਲ ਪੁਰਖ ਵਾਹਿਗੁਰੂ ਨੂੰ ਵਸ ਕਰ ਲਿਆ ਜੀ।
ਦੇਤ ਅਦੇ ਜੋ ਅੰਤਰਜਾਮੀ,
ਤੇ ਫਿਰ ਭਗਤੀ ਕਰਨ ਵਾਲਿਆਂ ਨੂੰ ਮਹਾਰਾਜ ਅੰਤਰਜਾਮੀ ਉਹ ਵੀ ਦਾਤ ਦੇ ਦਿੰਦੇ ਨੇ ਜਿਹੜੀ ਉਹਨਾਂ ਦੇ ਕਰਮਾਂ ਵਿੱਚ ਨਹੀਂ ਲਿਖੀ ਹੁੰਦੀ। ਅਦੇ ਪਦਾਰਥ ਮਤਲਬ ਜਿਹੜਾ ਹੋਰ ਕਿਤਿਓਂ ਨਹੀਂ ਮਿਲ ਸਕਦਾ। ਆਪਾਂ ਅਰਦਾਸ ਬੇਨਤੀ ਕਰਦੇ ਨਾ ਬਹੁਤ ਵਾਰ, ਕੁਝ ਗੁਰਮੁਖ ਵਿਚਾਰਾਂ ਵੀ ਕਰਦੇ ਜੀ, ਅਰਦਾਸ ਨਾਲ ਕੀ ਫਰਕ ਪੈ ਜਾਣਾ, ਜੋ ਮੱਥੇ ਦਾ ਲਿਖਿਆ ਉਹੀ ਆਪਾਂ ਨੂੰ ਮਿਲਣਾ, ਲੇਖ ਨਾ ਮਿਟੀ ਹੋ ਸਕੀ ਜੋ ਲਿਖਿਆ ਕਰਤਾਰ, ਉਹ ਪ੍ਰਮਾਣ ਵੀ ਦਿੰਦੇ ਨੇ। ਪਰ ਨਹੀਂ ਸਤਸੰਗ ਜੀ, ਅਰਦਾਸ ਵਿੱਚ ਬਹੁਤ ਬਲ ਹੁੰਦਾ। ਅਰਦਾਸ ਅਸਲ ਵਿੱਚ ਇਸ ਕਰਕੇ ਕਹਿੰਦੇ ਜੋ ਮੱਥੇ ਦਾ ਲਿਖਿਆ ਉਹ ਤਾਂ ਮਿਲ ਹੀ ਜਾਵੇਗਾ, ਕੋਈ ਸ਼ੰਕਾ ਨਹੀਂ ਇਹਦੇ ਵਿੱਚ, ਜੋ ਮਹਾਰਾਜ ਜੀ ਨੇ ਪ੍ਰਾਰਬਧ ਸਾਡੀ ਲਿਖੀ ਉਹ ਮਿਲ ਜਾਣੀ ਹੈ। ਪਰ ਅਰਦਾਸ ਕਰਨ ਕਰਕੇ ਉਹ ਵੀ ਮਿਲ ਜਾਣਾ ਜੋ ਸਾਡੇ ਮੱਥੇ 'ਤੇ ਨਹੀਂ ਲਿਖਿਆ ਔਰ ਸਾਨੂੰ ਚਾਹੀਦਾ, ਇਸ ਲਈ ਅਰਦਾਸ ਕਰੀਦੀ ਹੈ। ਉਹ ਚੱਬੇ ਵਾਲੀ ਬੀਬੀ ਨੇ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਨੇ ਆਖਿਆ ਤੇਰੇ ਲਿਖਿਆ ਨਹੀਂ ਮਾਤਾ, ਭਾਗਾਂ 'ਚ ਪੁੱਤਰ ਨਹੀਂ ਲਿਖਿਆ। ਅਤੇ ਭਾਈ ਗੁਰਦਾਸ ਜੀ ਕੋਲੋਂ ਜੁਗਤੀ ਸੁਣ ਕੇ ਫਿਰ ਅਗਲੇ ਦਿਨ ਉਹਨੇ ਆਖਿਆ ਸੀ ਨਹੀਂ ਲਿਖਿਆ ਤਾਂ ਮਹਾਰਾਜ ਜੀ ਆ ਕਿਰਪਾ ਕਰੋ ਫਿਰ ਲਿਖੋ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੱਤ ਪੁੱਤਰ ਉਹਦੇ ਹੋਏ। ਵਿਦਵਾਨ ਪੁਰਸ਼ਾਂ ਨੇ ਲਿਖਿਆ, ਉਹ ਕਹਿੰਦੇ ਬੀਬੀ ਹੈ ਦਾੜੀਏ ਚਿੱਟੀਏ ਪੱਗੇ, ਨਾਮ ਸੁਲੱਖਣੀ ਪਿੰਡ ਹੈ ਚੱਬੇ, ਆ ਫਲ ਜਾਂਦੀ ਇਹਨੂੰ ਕੋਈ ਫਲ ਲੱਗੇ। ਆਖਿਆ ਮਹਾਰਾਜ ਸੱਚੇ ਪਾਤਸ਼ਾਹ ਕਰੋ ਮੇਰੇ ਤੇ ਕਿਰਪਾ, ਤੁਸੀਂ ਜੇ ਨਹੀਂ ਲਿਖਿਆ ਮੇਰੇ ਭਾਗਾਂ ਵਿੱਚ ਤਾਂ ਲਿਖ ਦਿਓ ਤੁਸੀਂ, ਲਿਖਣਹਾਰ ਤੇ ਤੁਸੀਂ ਜੇ ਨਾ। ਇਹਦਾ ਅਰਥ ਹੈ ਜੇ ਉਹ ਮਾਤਾ ਛੇਵੇਂ ਪਾਤਸ਼ਾਹ ਜੀ ਕੋਲ ਨਹੀਂ ਆਉਂਦੀ ਤਾਂ ਸੱਚੀ ਗੱਲ ਹੈ ਪੁੱਤਰ ਉਹਦੇ ਭਾਗਾਂ 'ਚ ਨਹੀਂ ਸੀ ਲਿਖਿਆ। ਮਹਾਰਾਜ ਜੀ ਨੇ ਆਖਿਆ ਨਹੀਂ ਲਿਖਿਆ ਤੇਰੇ ਮੱਥੇ 'ਤੇ, ਪਰ ਗੁਰੂ ਸਾਹਿਬ ਕੋਲ ਆਉਣ ਕਰਕੇ ਮਹਾਰਾਜ ਜੀ ਨੇ ਲਿਖ ਦਿੱਤਾ ਔਰ ਇੱਕ ਨਹੀਂ ਸੱਤ ਦਿੱਤੇ। ਫਿਰ ਅਰਦਾਸ ਦਾ ਮਤਲਬ ਇਹ ਹੁੰਦਾ ਜੋ ਸਾਡੇ ਭਾਗਾਂ ਚ ਨਹੀਂ ਲਿਖਿਆ। ਸੱਚੇ ਪਾਤਸ਼ਾਹ ਸਾਨੂੰ ਚਾਹੀਦਾ ਅਸੀਂ ਸਮਾਜਿਕ ਜੀਵ ਹਾਂ, ਆਪ ਜੀ ਕਿਰਪਾ ਕਰਕੇ ਸਾਨੂੰ ਬਖਸ਼ੋ ਜੀ, ਨਹੀਂ ਜੋ ਭਾਗਾਂ ਚ ਲਿਖਿਆ ਉਹ ਤਾਂ ਸੁੱਤੇ ਸਿੱਧ ਵੀ ਮਿਲ ਹੀ ਜਾਣਾ। ਇਸ ਲਈ ਇਹ ਪਤਾ ਸੀ ਉਹਨਾਂ ਨੂੰ ਵੀ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਉਹ ਵੀ ਦੇ ਦਿੰਦੇ ਨੇ ਜੋ ਸਾਡੇ ਕਰਮਾਂ ਚ ਨਹੀਂ ਲਿਖਿਆ ਹੁੰਦਾ। ਦੇਤ ਅਦੇ ਜੋ ਅੰਤਰਜਾਮੀ, ਅਦੇ ਦਾ ਅਰਥ ਇਹ ਹੁੰਦਾ ਜੋ ਸਾਡੇ ਭਾਗਾਂ ਚ ਨਹੀਂ ਸੀ ਲਿਖਿਆ, ਉਵੇਂ ਸਾਨੂੰ ਕਿਤਿਓਂ ਨਹੀਂ ਸੀ ਮਿਲ ਸਕਦਾ, ਨਾ ਮਾਇਆ ਖਰਚ ਕੇ, ਨਾ ਬੁੱਧੀ ਦੀ ਚਲਾਕੀ ਕਰਕੇ, ਨਾ ਚਤਰਾਈ ਕਰਕੇ, ਨਾ ਸਿਆਣਪ ਕਰਕੇ, ਪਰ ਗੁਰੂ ਸਾਹਿਬ ਜੀ ਦੀ ਮਿਹਰ ਕਰਕੇ ਉਹ ਵੀ ਮਿਲ ਗਿਆ। ਮੰਨ ਲਓ ਕਲਿਆਣ ਹੀ ਸਾਡੇ ਕਰਮਾਂ ਚ ਨਹੀਂ ਲਿਖੀ, ਅੱਗੇ ਜਨਮਾਂ ਦਾ ਗੇੜ ਹੀ ਲਿਖਿਆ ਹੋਵੇ, ਪਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਲਾਉਣ ਕਰਕੇ ਸਾਰਾ ਜਨਮਾਂ ਦਾ ਗੇੜ ਹੀ ਖਤਮ ਹੋ ਜਾਂਦਾ। ਗੁਰਮੁਖੋ ਉਹ ਅਦੇ ਵਸਤੂ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੇ ਦਿੰਦੇ ਹਨ।
ਇੱਕ ਦਿਵਸ ਸ੍ਰੀ ਅਰਜਨ ਲਾਗੂ ਬਾਏ,
ਇੱਕ ਦਿਨ ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਉਸ ਵੇਲੇ ਹਾਲਾਂ ਬਿਲਕੁਲ ਛੋਟੀ ਉਮਰ ਹੈ,
ਖੇਲਤ ਅਜਰ ਵਿਖੇ ਇਤ ਉਤ ਹੋਏ,
ਆਪਣੇ ਵਿਹੜੇ ਵਿੱਚ ਖੇਡਦੇ ਪਏ ਸਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਿੜਦੇ ਫਿਰਦੇ ਨੇ, ਥੋੜਾ ਥੋੜਾ ਤੁਰਦੇ ਵੀ ਨੇ, ਕਦੇ ਇੱਧਰ ਚਲੇ ਜਾਂਦੇ, ਕਦੇ ਦੂਸਰੇ ਪਾਸੇ ਜੀ।
ਬਾਲਕ ਗੁਰ ਟਿਗ ਜਾਏ ਨਾ ਕੋ,
ਇਹ ਸਾਰਿਆਂ ਨੂੰ ਆਖਿਆ ਹੋਇਆ ਸੀ ਵੀ ਤੀਸਰੇ ਪਾਤਸ਼ਾਹ ਜੀ ਜਦੋਂ ਆਰਾਮ ਕਰਦੇ ਹੋਣ ਆਪਣੇ ਕਮਰੇ ਵਿੱਚ, ਉਸ ਵੇਲੇ ਕੋਈ ਬੱਚਾ ਉਹਨਾਂ ਕੋਲੇ ਨਾ ਜਾਵੇ ਜੀ।
ਵਰਜੇ ਹੋਤੇ ਪ੍ਰਥਮ ਹੀ ਸੋ,
ਪਹਿਲਾਂ ਹੀ ਸਾਰਿਆਂ ਨੂੰ ਵਰਜਿਆ ਹੋਇਆ ਸੀ ਵੀ ਮਹਾਰਾਜ ਦਾ ਜਿਹੜਾ ਆਰਾਮ ਕਰਨ ਦਾ ਸਮਾਂ ਤੀਸਰੇ ਪਾਤਸ਼ਾਹ ਜੀ ਦਾ, ਉਸ ਵੇਲੇ ਉਹਨਾਂ ਦੇ ਕੋਠੜੇ ਵਾਲੇ ਪਾਸੇ ਉਸ ਕਮਰੇ ਵਾਲੇ ਪਾਸੇ ਕੋਈ ਜਾ ਨਹੀਂ ਸੀ ਸਕਦਾ ਜੀ।
ਸ਼ਮਸ਼ਬਹੀਨੋ ਜਾਏ ਨਾ ਪਾਸ,
ਜਿਹਦੀ ਛੋਟੀ ਉਮਰ ਹੈ ਬਿਲਕੁਲ ਹੀ ਨਹੀਂ ਸੀ ਜਾ ਸਕਦਾ ਉਹ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਆਰਾਮ ਕਰਨ ਦਾ ਸਮਾਂ, ਸਤਿਕਾਰ ਵਜੋਂ ਇਹ ਸਾਰਿਆਂ ਨੂੰ ਮਨਾ ਕੀਤਾ ਹੋਇਆ ਸੀ, ਤੇ ਫਿਰ ਜਿਹੜਾ ਬਚਪਨ ਵਿੱਚ ਹੈ ਉਹਨੂੰ ਨਹੀਂ ਪਤਾ ਹੁੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਨਿੱਜ ਸਰੂਪ 'ਚ ਟਿਕੇ ਨੇ ਜਾਂ ਉਹਨਾਂ ਦਾ ਵਿਸ਼ਰਾਮ ਦਾ ਸਮਾਂ, ਇਸ ਕਰਕੇ ਬੱਚਿਆਂ ਦਾ ਉੱਧਰ ਜਾਣਾ ਮਨਾ ਕੀਤਾ ਹੋਇਆ ਸੀ, ਸਿਰਫ ਉਸ ਵੇਲੇ ਜਦੋਂ ਤੀਸਰੇ ਪਾਤਸ਼ਾਹ ਜੀ ਆਰਾਮ ਕਰਦੇ ਸਨ।
ਅਸ ਆਇਸ ਗੁਰ ਕਰੀ ਪ੍ਰਕਾਸ਼,
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਆਗਿਆ ਸੀ ਇਹ ਤੀਸਰੇ ਪਾਤਸ਼ਾਹ ਜੀ ਦੀ।
ਤਬ ਸ੍ਰੀ ਅਰਜਨ ਸਹਿਜ ਸੁਭਾਏ,
ਕਹਿੰਦੇ ਸਹਿਜ ਸੁਭਾਅ ਆਪਣੇ ਘਰ ਦੇ ਵਿਹੜੇ ਵਿੱਚ ਖੇਲਦੇ ਖੇਲਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ,
ਜਨਨੀ ਪਿਤ ਕੇ ਗ੍ਰਹਿ ਦਿਸਿਆ,
ਆਪਣੇ ਮਾਤਾ ਜੀ ਦੇ ਸਤਿਕਾਰਯੋਗ ਪਿਤਾ ਜੀ ਦੇ ਕਮਰੇ ਵੱਲ ਨੂੰ, ਭਾਵ ਪੰਜਵੇਂ ਪਾਤਸ਼ਾਹ ਜੀ ਆਪਣੇ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ ਦੇ ਸਤਿਕਾਰਯੋਗ ਪਿਤਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕਮਰੇ ਵੱਲ ਨੂੰ ਚਲੇ ਗਏ ਖੇਡਦੇ ਖੇਡਦੇ ਜੀ।
ਅੰਤਰ ਪ੍ਰਵੇਸ਼ੇ ਤਹਿ ਲੱਗ ਗਏ,
ਤੇ ਅੰਦਰ ਚਲੇ ਗਏ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉਥੋਂ ਤੱਕ।
ਗੁਰ ਪਰਿਅੰਕ ਪਰ ਜਹ ਥਿਤ ਥੀਏ,
ਕਿੱਥੋਂ ਤੱਕ, ਜਿੱਥੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਪਲੰਘੇ ਉੱਤੇ ਉਸ ਵੇਲੇ ਆਰਾਮ ਕਰਦੇ ਪਏ ਸਨ ਜੀ।
ਪੌੜਨ ਸਮੇਂ ਹੋਤੋ ਸਭ ਜਾਣ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਰਾਮ ਕਰਨ ਦਾ ਸਮਾਂ ਸੀ, ਸਾਰਿਆਂ ਨੂੰ ਪਤਾ ਸੀ ਇਸ ਗੱਲ ਦਾ।
ਸੇਵਕ ਨਿਕਟ ਥੋਰੀ ਈ ਥਾਨ,
ਇਸ ਕਰਕੇ ਜਿਹੜੇ ਸੇਵਕ ਸਨ ਉਸ ਵੇਲੇ ਥੋੜਾ ਪਿੱਛੇ ਸਨ, ਪਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਸ਼ਰਾਮ ਦਾ ਇਹ ਸਮਾਂ ਹੈ, ਇਸ ਕਰਕੇ ਜਿਹੜੇ ਸੇਵਾਦਾਰ ਸਨ ਪਹਿਰੇਦਾਰ ਸਨ ਉਹ ਪਿੱਛੇ ਸਨ ਜੀ।
ਭਾਨੀ ਨੇ ਸੁਤ ਜਾਨ ਨਿਹਾਰ,
ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਕਮਰੇ ਵਿੱਚ ਵੜਨ ਲੱਗੇ ਤੇ ਸੁਤੇ ਸਿੱਧ ਬੀਬੀ ਭਾਨੀ ਜੀ ਦੀ ਨਜ਼ਰ ਪੈ ਗਈ ਉਹਨਾਂ ਉੱਤੇ ਵੀ ਮੇਰਾ ਲਾਲ ਮਹਾਰਾਜ ਜੀ ਦੇ ਕਮਰੇ ਚ ਵੜ ਚੱਲਿਆ ਹੈ।
ਭਾਈ ਗਹਿਨ ਹਿਤ ਧਾਰ,
ਕਹਿੰਦੇ ਨੇ ਡਰ ਕੇ ਬੀਬੀ ਭਾਨੀ ਜੀ ਇਕਦਮ ਭੱਜੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ, ਆਪਣੇ ਪੁੱਤਰ ਨੂੰ, ਆਪਣੇ ਲਾਲ ਜੀ ਨੂੰ ਚੱਕਣ ਵਾਸਤੇ।
ਖੇਤ ਲਗੀ ਦੇਹ ਬਹੁ ਮਾਟੀ,
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਘਰ ਦੇ ਵਿਹੜੇ ਵਿੱਚ ਖੇਲਦੇ ਸਨ, ਇਸ ਕਰਕੇ ਸਰੀਰ ਨੂੰ ਮਿੱਟੀ ਲੱਗੀ ਹੋਈ ਸੀ ਜੀ।
ਠੰਡ ਹੋ ਗਏ ਪਲੰਘ ਕੀ ਪਾਟੀ,
ਖੇਲਦੇ ਖੇਲਦੇ ਮਹਾਰਾਜ ਪਲੰਘ ਦੇ ਕੋਲ ਚਲੇ ਗਏ, ਉਸ ਪਲੰਘੇ ਦੇ ਜਿਸ ਉੱਤੇ ਤੀਸਰੇ ਪਾਤਸ਼ਾਹ ਜੀ ਵਿਸ਼ਰਾਮ ਕਰਦੇ ਪਏ ਸਨ।
ਆਵਤ ਜਨਨੀ ਲਗਤ ਹੈ ਗਏ,
ਕਹਿੰਦੇ ਨੇ ਜਦੋਂ ਤੱਕ ਬੀਬੀ ਭਾਨੀ ਜੀ ਦੌੜ ਕੇ ਉੱਥੋਂ ਤੱਕ ਆਉਂਦੇ ਉਦੋਂ ਤੱਕ ਪੰਜਵੇਂ ਪਾਤਸ਼ਾਹ ਜੀ ਨੇ ਪਲੰਘੇ ਦੀ ਬਾਹੀ ਫੜ ਲਈ ਸੀ ਤੀਸਰੇ ਪਾਤਸ਼ਾਹ ਜੀ ਜਿਸ ਉੱਤੇ ਆਰਾਮ ਕਰਦੇ ਪਏ ਸਨ।
ਸੰਗ ਪਲੰਘ ਕੇ ਠੰਡ ਹੋ ਪਏ,
ਕਹਿੰਦੇ ਉਹ ਫੜ ਕੇ ਨਾ ਪਲੰਘੇ ਦੀ ਬਾਹੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਖੜੇ ਹੋ ਗਏ ਜੀ।
ਗਹਿਨ ਹੇਤ ਜਬ ਨਿਕਟ ਸਿਧਾਰੀ,
ਜਦੋਂ ਦੌੜ ਕੇ ਬੀਬੀ ਭਾਨੀ ਜੀ ਉਹਨਾਂ ਨੂੰ ਫੜਨ ਵਾਸਤੇ ਅੱਗੇ ਗਏ ਤਾਂ
ਵੇਖੇ ਕਿਰਪਾਲ ਨੇ ਗਿਰਾ ਉਚਾਰੀ,
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਦੇਖਿਆ ਤੇ ਫਿਰ ਆਪਣੇ ਪਵਿੱਤਰ ਮੁਖ ਤੋਂ ਬਚਨ ਕੀਤਾ ਏਦਾਂ,
ਨਹਿ ਲਿਹ ਜਾਹੋ ਰਹਿਣ ਦੇ ਹੋ ਖਰੇ ਹੋ,
ਆਪਣੀ ਸਪੁੱਤਰੀ ਨੂੰ ਮਨਾ ਕਰ ਦਿੱਤਾ ਮਹਾਰਾਜ ਤੀਸਰੇ ਪਾਸੇ, ਆਖਿਆ ਕੋਈ ਨਾ ਪੁੱਤਰ ਰਹਿਣ ਦੇ, ਖੜਾ ਰਹਿਣ ਦੇ, ਤੂੰ ਇਹਨੂੰ ਨਾ ਚੱਕ ਕੇ ਲੈ ਕੇ ਜਾਈ।
ਜੁਗ ਕਰ ਸੋ ਗੁਰ ਗਹਿਬੋ ਕਰਿਓ,
ਇਉਂ ਕਹਿ ਕੇ ਤੀਸਰੇ ਪਾਤਸ਼ਾਹ ਜੀ ਉੱਠੇ ਤੇ ਉਹਨਾਂ ਨੇ ਦੋਨਾਂ ਹੱਥਾਂ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਦੇ ਜਿਹੜੇ ਦੋਹਤੇ ਨੇ ਉਹਨਾਂ ਨੂੰ ਇਉਂ ਕਰਕੇ ਉੱਪਰ ਚੱਕ ਲਿਆ ਜੀ।
ਉੱਪਰ ਕੋ ਉਠਾਏ ਤਬ ਤੋਲਿਓ,
ਕਹਿੰਦੇ ਜਦੋਂ ਦੋਨਾਂ ਹੱਥਾਂ ਨਾਲ ਚੱਕ
ਚੱਕ ਕੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਭਾਗ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਾਣ ਤੋਲਿਆ, ਉਹਨਾਂ ਦਾ ਵਜਨ ਆਪਣੇ ਵੱਲ ਨੂੰ ਚੱਕਿਆ ਤਾਂ
ਗਰੋ ਭਾਰ ਲੱਖ ਸ਼੍ਰੀ ਮੁਖ ਬੋਲਿਓ।
ਤੇ ਉਸ ਵੇਲੇ ਸੋਹਣੀ ਸਿਹਤ ਹੋਣ ਕਰਕੇ ਪੰਜਵੇਂ ਪਾਤਸ਼ਾਹ ਜੀ ਦਾ ਸੋਹਣਾ ਭਾਰ ਸੀ ਆਪਣੀ ਉਮਰ ਦੇ ਲਿਹਾਜ ਨਾਲ, ਤੇ ਪਵਿੱਤਰ ਮੁਖ ਤੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਏਦਾਂ ਬਚਨ ਕੀਤਾ ਹੈ,
ਭਾਰੀ ਗੁਰ ਜਗ ਮਹਿ ਵਿਦਤਾ ਹੈ।
ਆਖਿਆ ਬਹੁਤ ਵੱਡੇ ਭਾਰੀ ਗੁਰੂ ਹੋਣਗੇ ਜਗਤ ਵਿੱਚ ਪ੍ਰਗਟ ਹੋਣਗੇ ਇਹ,
ਬਾਣੀ ਕੋ ਬਹੁਤ ਵੱਡ ਹੋਏ ਹੈ।
ਤੇ ਫਿਰ ਬਾਣੀ ਦਾ ਇੱਕ ਜਹਾਜ਼ ਤਿਆਰ ਕਰਨਗੇ। ਆਪਾਂ ਇੱਕ ਬਹੁਤ ਵਾਰ ਬਚਨ ਵਿਦਵਾਨਾਂ ਤੋਂ ਸੁਣਿਆ, ਦੋਹਿਤਾ ਬਾਣੀ ਕਾ ਬੋਹਿਥਾ, ਬਸ ਉਹੀ ਇਹ ਬਚਨ ਕੀਤਾ ਤੀਸਰੇ ਪਾਤਸ਼ਾਹ ਜੀ ਨੇ। ਆਖਿਆ ਸਮਾਂ ਆਉਣ ਦੇ ਪੁੱਤਰੀ, ਬਹੁਤ ਵੱਡਾ ਭਾਰੀ ਮਹਾਨ ਗੁਰੂ ਪ੍ਰਗਟ ਹੋਵੇਗਾ, ਬਾਣੀ ਦਾ ਜਹਾਜ਼ ਤਿਆਰ ਕਰੇਗਾ ਇਹ।
ਬਾਬ ਸ਼੍ਰੀ ਅਰਜਨ ਚਰਨ ਉਠਾਏ,
ਕਹਿੰਦੇ ਜਦੋਂ ਤੀਸਰੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਉੱਪਰ ਚੱਕਿਆ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਛੇਤੀ ਛੇਤੀ ਪਲੰਘੇ ਤੇ ਲਾਉਣ ਦਾ ਯਤਨ ਕੀਤਾ।
ਉੱਪਰ ਧਨ ਪਰਿਅੰਕ ਲੁਭਾਏ,
ਉਹਨਾਂ ਦਾ ਮਨ ਕੀਤਾ ਉੱਪਰ ਚੱਕਣ ਕਰਕੇ ਵੀ ਮੈਂ ਪਲੰਘੇ ਦੇ ਉੱਪਰ ਚੜ ਜਾਵਾਂ, ਆਪਣੇ ਚਰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਲੰਘੇ ਤੇ ਰੱਖੇ ਹਨ।
ਗੁਰੂ ਦੇਖ ਕਰ ਬਾਕ ਬਖਾਨੇ,
ਇਉਂ ਕਰਦਿਆਂ ਨੂੰ ਦੇਖ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਏਦਾਂ ਆਖਿਆ ਜੀ,
ਅਬ ਤੇ ਹੀ ਗਾਦੀ ਲਲਚਾਨੇ।
ਆਖਿਆ ਨਾ ਭਾਈ, ਅਜੇ ਤੇਰਾ ਸਮਾਂ ਨਹੀਂ ਆਇਆ ਇਸ ਗੱਦੀ ਤੇ ਬੈਠਣ ਦਾ, ਜਿਸ ਉੱਪਰ ਅਸੀਂ ਬੈਠੇ ਹਾਂ ਨਾ, ਇਸ ਪਲੰਘੇ ਤੇ ਇਸ ਗੱਦੀ ਤੇ ਬੈਠਣ ਦਾ ਹਾਲੇ ਸਮਾਂ ਨਹੀਂ ਆਇਆ ਤੇਰਾ।
ਆਪਣੇ ਪਿਤਾ ਪਾਸ ਤੇ ਲੀਜੈ,
ਮਹਾਰਾਜ ਜੀ ਨੇ ਬਚਨ ਕਰਤਾ, ਆਖਿਆ ਆਪਣੇ ਸਤਿਕਾਰਯੋਗ ਪਿਤਾ ਜੀ ਕੋਲੋਂ ਲੈਣੀ ਤੁਸੀਂ ਇਹ ਗੱਲ, ਹਾਲੇ ਕਾਹਲੇ ਨਾ ਪਾਓ ਤੁਸੀਂ।
ਸਭ ਲੱਗ ਧੀਰਜ ਧਾਰ ਫਰੀਜੈ,
ਉਦੋਂ ਤੱਕ ਧੀਰਜ ਰੱਖੋ ਤੁਸੀਂ ਜਦੋਂ ਤੱਕ ਇਹ ਸਮਾਂ ਨਹੀਂ ਆਉਂਦਾ ਤੁਹਾਡੇ ਸਤਿਕਾਰਯੋਗ ਪਿਤਾ ਜੀ ਤੋਂ ਤੁਹਾਨੂੰ ਇਹ ਮਿਲੇਗੀ।
ਸੁਣ ਕਰ ਪਿਤਾ ਬਾਕ ਅਨੁਕੂਲੇ,
ਕਹਿੰਦੇ ਬੀਬੀ ਭਾਨੀ ਜੀ ਨੇ ਇਹ ਵੀ ਬਚਨ ਸੁਣੇ ਹਨ ਆਪਣੇ ਪਿਤਾ ਸਤਿਗੁਰੂ ਜੀ ਦੀ ਰਸਨਾ ਤੋਂ, ਜਿਹੜੇ ਅਨੁਕੂਲ ਨੇ ਉਹਨਾਂ ਦੇ ਵਾਸਤੇ।
ਅਦ ਕਿਰਪਾ ਲਖ ਮਨ ਮਹਿ ਫੂਲੇ,
ਬਹੁਤ ਜ਼ਿਆਦਾ ਕਿਰਪਾ ਹੋਈ ਜਾਣ ਕੇ ਬੀਬੀ ਭਾਨੀ ਜੀ ਮਨ ਚ ਬਹੁਤ ਪ੍ਰਸੰਨ ਹਨ।
ਲਗ ਸੁਤ ਕੋ ਗੁਰ ਚਰਨ ਪਾਏ,
ਕਹਿੰਦੇ ਨੇ ਆਪਣੇ ਛੋਟੇ ਪੁੱਤਰ ਨੂੰ ਭਾਵ ਬੀਬੀ ਭਾਨੀ ਜੀ ਦੇ ਤਿੰਨ ਨੇ ਨਾ ਸਾਹਿਬਜ਼ਾਦੇ, ਮਹਾਂਦੇਵ ਜੀ, ਬਾਬਾ ਪਿਰਥੀ ਚੰਦ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਇਹ ਛੋਟੇ ਨੇ। ਜਦੋਂ ਮਹਾਰਾਜ ਤੀਸਰੇ ਪਾਤਸ਼ਾਹ ਨੇ ਬਚਨ ਕੀਤਾ ਦੋਹਿਤਾ ਬਾਣੀ ਕਾ ਬੋਹਿਥਾ ਹੈ, ਬਹੁਤ ਵੱਡੇ ਗੁਰੂ ਪ੍ਰਗਟ ਹੋਣਗੇ, ਬੀਬੀ ਭਾਨੀ ਜੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਮੱਥਾ ਟਿਕਾ ਦਿੱਤਾ ਉਹਨਾਂ ਦੇ ਚਰਨਾਂ ਤੇ।
ਲੈ ਕਰ ਗੋਦ ਪਰਮੋਦਤ ਲਿਆਏ,
ਤੇ ਫਿਰ ਮੱਥਾ ਟਿਕਾ ਕੇ ਆਪਣੀ ਗੋਦ ਵਿੱਚ ਚੱਕ ਕੇ ਬੀਬੀ ਭਾਨੀ ਜੀ ਬਹੁਤ ਪ੍ਰਸੰਨਤਾ ਨਾਲ ਲੈ ਆਏ ਹਨ ਉਹਨਾਂ ਨੂੰ।
ਤਿੰਨੋਂ ਪੁੱਤਰਨ ਕੋ ਪ੍ਰਤਪਾਰਤ,
ਆਪਣੇ ਤਿੰਨੇ ਪੁੱਤਰਾਂ ਦੀ ਪਾਲਣਾ ਬੜੇ ਪ੍ਰੇਮ ਨਾਲ ਕਰਦੇ ਹਨ ਜੀ।
ਪਿਤਾ ਸੇਵਾ ਮਹਿ ਪ੍ਰੀਤੀ ਧਾਰਤ,
ਆਪਣੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਵੀ ਬਹੁਤ ਪ੍ਰੀਤੀ ਹੈ ਬੀਬੀ ਭਾਨੀ ਜੀ ਦੀ, ਤੇ ਆਪਣੇ ਤਿੰਨਾ ਸਾਹਿਬਜ਼ਾਦਿਆਂ ਨੂੰ ਪਾਲਦੇ ਵੀ ਬੜੇ ਪ੍ਰੇਮ ਨਾਲ ਹਨ।
ਇਮਹੀ ਰਾਮਦਾਸ ਬੜ ਭਾਗੇ,
ਇਸੇ ਤਰ੍ਹਾਂ ਵੱਡੇ ਭਾਗਾਂ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ।
ਨਿਸ ਬਾਸੁਰ ਸੇਵਾ ਮਹਿ ਲਾਗੇ,
ਦਿਨੇ ਰਾਤ ਤੀਸਰੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਉਹ ਵੀ ਲੱਗੇ ਰਹਿੰਦੇ ਹਨ, ਜਿਵੇਂ ਬੀਬੀ ਭਾਨੀ ਜੀ ਦੀ ਪ੍ਰੀਤੀ ਹੈ ਤੀਸਰੇ ਪਾਤਸ਼ਾਹ ਜੀ ਦੀ ਸੇਵਾ ਵਿੱਚ, ਇਸੇ ਤਰ੍ਹਾਂ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਾਲੇ ਭਾਵਾਂ ਗੁਰੂ ਨਹੀਂ ਬਣੇ ਪਰ ਉਹ ਇਸ ਪਦਵੀ ਤੇ ਆਉਣਗੇ, ਇਸ ਕਰਕੇ ਆਪਾਂ ਸਤਿਕਾਰ ਨਾਲ ਸਤਸੰਗ ਜੀ ਇਹੀ ਲਫ਼ਜ਼ ਉਹਨਾਂ ਨੂੰ ਕਹਿ ਸਕਦੇ ਹਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵੀ ਉਵੇਂ ਹੀ ਪ੍ਰੀਤੀ ਹੈ ਤੀਸਰੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜੀ।
ਅਧਿਆਏ ਸਮਾਪਤ, ਦੋਹਰ ਇੱਕ ਦਿਨ ਸ਼੍ਰੀ ਸਤਿਗੁਰੂ ਜੀ ਅਮਰਦਾਸ ਸੁਖ ਰਾਸ,
ਇੱਥੋਂ ਦੂਸਰਾ ਅਧਿਆਇ ਸਤਸੰਗ ਜੀ ਪ੍ਰਾਰੰਭ ਹੁੰਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਖਾਂ ਦੀ ਰਾਸ ਇੱਕ ਦਿਨ,
ਕਰਿਓ ਹਕਾਰਣ ਏਕ ਲੋ ਪਾਰੋ ਆਪਣੇ ਪਾਸ,
ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਭੇਜ ਕੇ, ਤੇ ਭਾਈ ਪਾਰੋ ਜੀ ਜਿਹੜੇ ਬਹੁਤ ਗੁਰਮੁਖ ਨੇ, ਅਨੰਦ ਸੇਵਕ ਨੇ ਤੀਸਰੇ ਪਾਤਸ਼ਾਹ ਜੀ ਦੇ, ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਉਹਨਾਂ ਨੂੰ ਭਾਈ ਪਾਰੋ ਜੀ ਨੂੰ ਤੀਸਰੇ ਪਾਤਸ਼ਾਹ ਜੀ ਨੇ ਇਕੱਲਿਆਂ ਨੂੰ ਇੱਕ ਦਿਨ ਆਪਣੇ ਕੋਲ ਬੁਲਾਇਆ, ਤੇ ਇਕੱਲੇ ਹੀ ਤੀਸਰੇ ਪਾਤਸ਼ਾਹ ਜੀ ਸਨ ਉਸ ਵੇਲੇ।
ਪਰਮਹੰਸ ਆਵਸਥਾ ਜਾਹੀ,
ਪਰਮਹੰਸ ਦੀ ਅਵਸਥਾ ਸੀ ਉਸ ਵੇਲੇ, ਭਾਵ ਆਤਮ ਗਿਆਨ ਦੀ, ਬ੍ਰਹਮ ਗਿਆਨ ਦੀ ਅਵਸਥਾ ਸੀ ਭਾਈ ਪਾਰੋ ਜੀ ਦੀ।
ਜੜ ਚੇਤਨ ਇੱਕ ਤੇ ਬਿਲ ਗਾਹੀ,
ਕੀ ਸੀ ਜੀ ਉਹਨਾਂ ਦੀ ਅਵਸਥਾ ਦਾ ਉਸ ਵੇਲੇ, ਜਿਹੜਾ ਜੜ ਤੇ ਚੇਤਨ ਦਾ ਫਰਕ ਸੀ ਨਾ, ਇਹ ਸਿਰਫ ਸਤਸੰਗ ਜੀ ਬ੍ਰਹਮ ਗਿਆਨੀ ਜਾਣ ਸਕਦਾ, ਆਪਾਂ ਸੁਣ ਸਕਦੇ ਹਾਂ, ਅੱਖਰੀ ਗਿਆਨ ਪ੍ਰਾਪਤ ਕਰ ਸਕਦੇ ਹਾਂ, ਪਰ ਸਾਡੇ ਅਨੁਭਵ ਵਿੱਚ ਨਹੀਂ ਫਰਕ ਹੁੰਦਾ ਜੜ ਤੇ ਚੇਤਨ ਦਾ, ਜਿਹੜਾ ਇਹ ਆਤਮ ਗਿਆਨੀ ਹੀ ਫਰਕ ਕਰ ਸਕਦਾ। ਇਹ ਭਾਈ ਪਾਰੋ ਜੀ ਨੂੰ ਇਸ ਫਰਕ ਦਾ ਪਤਾ ਸੀ, ਕਿਵੇਂ, ਜਿਵੇਂ ਆ ਸਰੀਰ ਆਪਣਾ ਜੜ ਹੈ, ਆਤਮਾ ਨੇ ਇਸ ਸਰੀਰ ਨੂੰ ਚੇਤਨ ਕੀਤਾ ਹੋਇਆ, ਜਿਸ ਵੇਲੇ ਉਹ ਜੋਤ ਅਕਾਲ ਪੁਰਖ ਵਾਹਿਗੁਰੂ ਸਰੀਰ ਵਿੱਚੋਂ ਖਿੱਚ ਲੈਂਦਾ ਤੇ ਪਿੱਛੇ ਸਿਰਫ ਜੜ ਸਰੀਰ ਰਹਿ ਜਾਂਦਾ, ਨਾ ਇਹਨੂੰ ਫਿਰ ਕੋਈ ਦੁੱਖ ਹੈ, ਨਾ ਸੁੱਖ ਹੈ, ਨਾ ਭੁੱਖ, ਨਾ ਤ੍ਰੇਹ, ਇਸ ਗੱਲ ਦਾ ਆਪਾਂ ਨੂੰ ਵੀ ਪਤਾ, ਪਰ ਆਪਣੇ ਅਨੁਭਵ ਚ ਨਹੀਂ ਵੀ ਇਹ ਸਰੀਰ ਜੜ੍ਹ ਹੈ, ਗੁਰਮੁਖ ਇਹਦੇ ਨਾਲ ਆਪਾਂ ਮੋਹ ਨਹੀਂ ਕਰਨਾ, ਦੇਹ ਹੰਕਤਾ ਨਹੀਂ ਕਰਨੀ, ਇਹ ਤੇ ਇੱਕ ਦਿਨ ਛੱਡਣਾ ਪੈਣਾ, ਆਪਾਂ ਨੇ ਆਪਾਂ ਤਾਰ ਉਹਦੇ ਨਾਲ ਜੋੜਨੀ ਜਿਸ ਨੇ ਇਸ ਜੜ ਸਰੀਰ ਨੂੰ ਚੇਤਨ ਕੀਤਾ ਹੋਇਆ, ਉਹ ਚੇਤਨ ਸ਼ਕਤੀ ਇਸ ਸਰੀਰ ਦੇ ਅੰਦਰ ਹੀ ਹੈ, ਪਰ ਆਪਣਾ ਮੋਹ ਸਰੀਰ ਨਾਲ ਹੁੰਦਾ, ਦੇਹ ਹੰਕਤਾ ਹੋਣ ਕਰਕੇ ਵਾਰ ਵਾਰ ਆਪਾਂ ਨੂੰ ਫਿਰ ਦੇਹਾਂ ਮਿਲੀ ਜਾਂਦੀਆਂ, ਵਾਰ ਵਾਰ ਸਰੀਰ ਮਿਲੀ ਜਾਂਦੇ, ਭਾਰੀ ਪਾਰੋ ਇਸ ਗੱਲ ਨੂੰ ਜਾਣਦਾ ਸੀ, ਉਹ ਜੜ ਤੇ ਚੇਤਨ ਦੇ ਫਰਕ ਨੂੰ ਜਾਣਦਾ ਸੀ। ਆਤਮ ਗਿਆਨੀ ਜਿਹੜਾ ਸਤਸੰਗ ਜੀ, ਉਹਦੀ ਪ੍ਰੀਤੀ ਆਪਣੀ ਆਤਮਾ ਨਾਲ ਹੁੰਦੀ, ਸਰੀਰ ਨਾਲ ਨਹੀਂ, ਸਰੀਰ ਤੋਂ ਉੱਪਰ ਉੱਠ ਗਿਆ ਹੁੰਦਾ ਉਹ। ਇਹਦਾ ਅਰਥ ਇਹ ਨਹੀਂ ਕਿ ਸਰੀਰ ਦਾ ਉਹ ਨਾਸ ਕਰ ਦਿੰਦਾ, ਨਹੀਂ, ਸਰੀਰ ਤੇ ਜਿੰਨੀ ਪ੍ਰਾਰਬਧ ਹੈ ਉਹਦੇ ਕੋਲੇ ਰਹਿਣਾ ਹੀ ਹੈ, ਪਰ ਉਹਨੂੰ ਇਹ ਪਤਾ ਹੁੰਦਾ ਵੀ ਇਹ ਸਰੀਰ ਸਿਰਫ ਮੈਨੂੰ ਕਿਤੇ ਪਹੁੰਚਣ ਵਾਸਤੇ ਮਿਲਿਆ ਹੋਇਆ ਸੀ, ਮੇਰੇ ਮਨ ਨੂੰ ਕਿਤੇ ਟਿਕਾਣਾ, ਜੋਤ ਸਰੂਪ, ਮਨ ਤੋਂ ਜੋਤ ਸਰੂਪ ਹੈ ਉੱਥੇ ਪਹੁੰਚਣ ਲਈ, ਟਿਕਾਣੇ ਤੇ ਪਹੁੰਚਾਉਣ ਲਈ ਸੀ। ਇਸ ਕਰਕੇ ਉਸ ਸਰੀਰ ਦਾ ਉਹਨਾਂ ਨੂੰ ਸਤਸੰਗ ਜੀ ਮੋਹ ਨਹੀਂ ਹੁੰਦਾ। ਤਾਂ ਹੀ ਬ੍ਰਹਮ ਗਿਆਨੀ ਆਪਣੇ ਮੁਖੋਂ ਕਹਿ ਸਕਦਾ ਵੀ ਇੱਥੋਂ ਨਹੀਂ, ਇੱਥੋਂ ਬੰਦ ਸ਼ੁਰੂ ਕਰ ਗੁਰਮੁਖਾ, ਜੇ ਤੇਰੇ ਮਾਲਕ ਦਾ ਹੁਕਮ ਹੈ ਤਾਂ ਇੱਥੋਂ ਬੰਦ ਬੰਦ ਜੋੜ ਜੋੜ ਮੇਰਾ ਕੱਟ। ਕਿਉਂ? ਕਿਉਂਕਿ ਸਰੀਰ ਦਾ ਮੋਹ ਨਹੀਂ ਸੀ ਹੈਗਾ, ਪਤਾ ਸੀ ਸਰੀਰ ਇੱਕ ਦਿਨ ਇਹ ਜਾਣਾ, ਇਹ ਜੜ ਸ਼ਕਤੀ ਹੈ, ਇਹਨੂੰ ਚੇਤਨ ਕੀਤਾ। ਭਾਈ ਪਾਰੋ ਜੀ ਇਸ ਫਰਕ ਨੂੰ ਸਮਝਦੇ ਸਨ, ਇਸ ਕਰਕੇ ਉਹਨਾਂ ਨੂੰ ਦੇਹ ਅੰਗਤਾ ਕੋਈ ਨਹੀਂ ਸੀ, ਉਹਨਾਂ ਉਹ ਆਤਮ ਗਿਆਨੀ ਹੋਣ ਕਰਕੇ ਆਪਣੀ ਆਤਮਾ ਨਾਲ ਉਹਨਾਂ ਦੀ ਤਾਰ ਜੁੜੀ ਹੋਈ ਸੀ ਜੀ।
ਜਿਵੇਂ ਪਾਣੀ ਪੈ ਇੱਕ ਹੋਏ ਜਾਏ,
ਜਿਵੇਂ ਪਾਣੀ ਚ ਪੈ ਦੁੱਧ ਨੂੰ ਕਹਿੰਦੇ, ਕਹਿੰਦੇ ਜਿਵੇਂ ਦੁੱਧ ਵਿੱਚ ਪਾਣੀ ਮਿਲਾ ਦੇਈਏ ਤੇ ਦੁੱਧ ਤੇ ਪਾਣੀ ਇੱਕ ਰੂਪ ਹੀ ਹੋ ਜਾਂਦੇ ਹਨ।
ਹੰਸ ਕਰੇ ਦੋਇਨ ਪ੍ਰਤਖਾਏ,
ਪਰ ਹੰਸ ਉਹਨਾਂ ਦੋਨਾਂ ਨੂੰ ਵੱਖ ਵੱਖ ਕਰ ਸਕਦਾ, ਆਪਾਂ ਪਾਣੀ ਨੂੰ ਤੇ ਦੁੱਧ ਨੂੰ ਵੱਖ ਨਹੀਂ ਕਰ ਸਕਦੇ। ਹੰਸ ਨੂੰ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਸਾਧ ਸੰਗਤ ਜੀ ਐਸਾ ਗੁਣ ਬਖਸ਼ਿਆ, ਉਹਦੀ ਚੁੰਝ ਵਿੱਚ ਕਹਿੰਦੇ ਖਟਿਆਈ ਹੁੰਦੀ, ਜਦੋਂ ਦੁੱਧ ਦੀ ਚੁੰਝ ਭਰਦਾ ਤੇ ਪਾਣੀ ਇੱਕ ਬੰਨੇ ਨਿਕਲ ਜਾਂਦਾ, ਫੁੱਟੀਆਂ ਇੱਕ ਬੰਨੇ ਰਹਿ ਜਾਂਦੀਆਂ। ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵੱਖ ਕਰ ਲੈਂਦਾ, ਇਵੇਂ ਭਾਈ ਪਾਰੋ ਜੀ ਆਤਮਾ ਨੂੰ ਤੇ ਸਰੀਰ ਨੂੰ ਵੱਖ ਕਰਕੇ ਜਾਣਦੇ ਸਨ ਭਾਈ, ਚੇਤਨ ਸ਼ਕਤੀ ਜਿਹੜਾ ਮੇਰਾ ਅਸਲ ਸਰੂਪ ਹੈ ਉਹ ਮੇਰੀ ਆਤਮਾ ਹੈ, ਇਹ ਸਰੀਰ ਮੇਰਾ ਅਸਲ ਸਰੂਪ ਨਹੀਂ। ਇਹ ਸੁਣਿਆ ਤਾਂ ਆਪਾਂ ਵੀ ਹਜ਼ਾਰ ਵਾਰੀ ਹੈ, ਪਰ ਆਪਣੇ ਅਨੁਭਵ ਚ, ਆਪਣੇ ਤਜਰਬੇ ਵਿੱਚ ਇਹ ਗੱਲ ਨਹੀਂ ਹੈਗੀ ਜੀ।
ਤੁਰਿਆ ਮਹਿ ਬ੍ਰਿਤ ਛਿਤ ਨਿਤ ਰਹੇ,
ਚੌਥੀ ਅਵਸਥਾ ਵਿੱਚ ਉਹਨਾਂ ਦੀ ਬਿਰਤੀ ਸਦਾ ਟਿਕੀ ਰਹਿੰਦੀ ਸੀ। ਭਾਈ ਪਾਰੋ ਜੀ ਦੀ ਚੌਥੀ ਕਿਹੜੀ? ਤਿੰਨ ਅਵਸਥਾਵਾਂ ਆਪਾਂ ਆਮ ਵਿਦਵਾਨਾਂ ਤੋਂ ਸੁਣਦੇ ਹਾਂ ਜੀ, ਜਾਗਰਤ ਹੈ, ਇਸੇ ਤਰ੍ਹਾਂ ਸੁਖੋਪਤ ਹੈ, ਸਵਪਨ ਅਵਸਥਾ। ਜਾਂ ਤਾਂ ਆਪਾਂ ਜਾਗਦੇ ਹਾਂ ਜਿਵੇਂ ਹੁਣ ਜਾਗ ਰਹੇ ਹਾਂ ਸਰੀਰ ਕਰਕੇ, ਸੌਵਾਂਗੇ ਤੇ ਜਾਂ ਫਿਰ ਸੁਪਨਾ ਆਵੇਗਾ, ਉਦੋਂ ਵੀ ਆਪਾਂ ਇੱਕ ਨਵਾਂ ਸਰੀਰ, ਇੱਕ ਨਵਾਂ ਸਮਾਜ, ਇੱਕ ਨਵੀਂ ਦੁਨੀਆਂ ਖੜੀ ਕੀਤੀ ਹੁੰਦੀ ਸੁਪਨੇ 'ਚ। ਇੱਕ ਸੁਖੋਪਤ ਅਵਸਥਾ ਹੁੰਦੀ ਹੈ, ਬਿਲਕੁਲ ਆਪਾਂ ਜਿਹਨੂੰ ਕਹਿੰਦੇ ਗੂੜੀ ਨੀਂਦ, ਉਦੋਂ ਨਾ ਆਪਾਂ ਜਾਗਰਤ ਅਵਸਥਾ 'ਚ ਹੈ ਅਤੇ ਨਾ ਸਵਪਨ ਅਵਸਥਾ 'ਚ ਹੈ। ਉਸ ਵੇਲੇ ਆਪਾਂ ਨੂੰ ਆਪਣੇ ਆਪੇ ਦਾ ਚੇਤਾ ਭੁੱਲਿਆ ਹੁੰਦਾ। ਬਸ ਇਹ ਤਿੰਨ ਹੀ ਅਵਸਥਾ ਆਪਣੀਆਂ ਚੱਲਦੀਆਂ ਨੇ, ਜਾਂ ਜਾਗਾਂਗੇ ਜਾਂ ਸੌਂ ਜਾਵਾਂਗੇ, ਸੁਪਨੇ ਆਉਣਗੇ ਜਾਂ ਫਿਰ ਗਾੜੀ ਨੀਂਦ ਆ ਜਾਏਗੀ। ਇੱਕ ਚੌਥਾ ਪਦ ਹੁੰਦਾ ਇਹਨਾਂ ਤਿੰਨਾਂ ਤੋਂ ਉੱਪਰ, ਜਿਹਨੂੰ ਤੁਰੀਆ ਪਦ ਕਹਿੰਦੇ ਨੇ। ਭਾਗਾਂ ਵਾਲੇ ਸਤਸੰਗ ਜੀ ਉੱਥੋਂ ਤੱਕ ਪਹੁੰਚਦੇ ਆ, ਉਹ ਜਾਗਦੇ ਵੀ ਤੁਰੀਆ ਪਦ 'ਚ ਹੁੰਦੇ ਆ, ਸੁਪਨ ਅਵਸਥਾ ਵਿੱਚ ਵੀ, ਕਬੀਰ ਸੁਪਨੇ ਹੂੰ ਬਰੜਾਇਕ ਜੇ ਮੁਖ ਨਿਕਸੈ ਰਾਮ ਵਾਲੀ ਅਵਸਥਾ ਉਹਨਾਂ ਦੀ ਹੁੰਦੀ, ਤੇ ਸੁਖੋਪਤ ਅਵਸਥਾ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਉਹਨਾਂ ਦੀ ਤਾਰ ਜੁੜੀ ਹੁੰਦੀ। ਆਪਾਂ ਨੂੰ ਗੂੜੀ ਨੀਂਦ ਵਿੱਚ ਕੋਈ ਪਤਾ ਨਹੀਂ ਹੁੰਦਾ ਆਪਾਂ ਕਿੱਥੇ ਪਏ ਹਾਂ, ਕੌਣ ਕੀ ਆਪਣੇ ਕੋਲ ਰੱਖ ਗਿਆ, ਕੀ ਚੱਕ ਕੇ ਲੈ ਗਿਆ। ਬਿਲਕੁਲ ਗੂੜੀ ਨੀਂਦ 'ਚ ਆਪਾਂ ਨੂੰ ਸਰੀਰ ਤੱਕ ਦਾ ਵੀ ਕੋਈ ਗਿਆਨ ਨਹੀਂ ਹੁੰਦਾ ਅਤੇ ਅੱਗੇ ਦਾ ਕੋਈ ਗਿਆਨ ਨਹੀਂ, ਕਿਉਂਕਿ ਗੂੜੀ ਨੀਂਦ 'ਚ ਉੱਠ ਕੇ ਆਪਾਂ ਕਦੇ ਨਹੀਂ ਕਹਿੰਦੇ ਮੈਂ ਕੀ ਦੇਖਿਆ ਸੀ, ਸੁਪਨੇ 'ਚ ਉੱਠ ਕੇ ਆਖਾਂਗੇ ਅੱਜ ਮੈਂ ਆਹ ਸੁਪਨਾ ਦੇਖਿਆ। ਪਰ ਜਿਹੜਾ ਆਤਮ ਗਿਆਨੀ ਹੈ ਚੌਥੀ ਅਵਸਥਾ 'ਚ ਪਹੁੰਚਿਆ, ਉਹ ਜਾਗਰਤ ਵੀ ਉੱਥੇ ਹੀ ਹੈ, ਉਹ ਸੁਪਨਾ ਆ ਰਿਹਾ ਜੇ ਤਾਂ ਵੀ ਉਹਨੂੰ ਆਪਣੇ ਸਰੂਪ, ਨਿੱਜ ਸਰੂਪ ਦਾ ਪਤਾ, ਅਤੇ ਜੇ ਸੁਖੋਪਤ ਅਵਸਥਾ ਵਿੱਚ ਹੈ ਤਾਂ ਵੀ ਉਹਨੂੰ ਆਪਣੇ ਸਰੂਪ ਦਾ ਗਿਆਨ ਹੁੰਦਾ, ਸਾਨੂੰ ਨਹੀਂ ਹੁੰਦਾ। ਸਾਨੂੰ ਤਾਂ ਸੁਪਨੇ 'ਚ ਵੀ ਨਹੀਂ ਪਤਾ ਹੁੰਦਾ ਵੀ ਅਸਲ 'ਚ ਅਸੀਂ ਸੁਪਨਾ ਦੇਖਦੇ ਪਏ ਹਾਂ, ਭਾਈ ਡਰਨ ਦੀ ਲੋੜ ਨਹੀਂ, ਇਹ ਤਾਂ ਸੁਪਨਾ ਹੀ ਸੀ। ਜਾਗ ਖੁੱਲ੍ਹੀ ਤੋਂ ਸਾਨੂੰ ਪਤਾ ਲੱਗਦਾ ਨਹੀਂ, ਇਹ ਤਾਂ ਸੁਪਨਾ ਹੀ ਦੇਖਿਆ ਮੈਂ, ਜੇ ਡਰਾਉਣਾ ਸੁਪਨਾ ਹੋਵੇ ਤਾਂ। ਭਾਈ ਪਾਰੋ ਜੀ ਉਸ ਅਵਸਥਾ ਵਿੱਚ ਸਨ ਜਿਹਨੂੰ ਚੌਥੀ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਹਨ ਜੀ।
ਟੈਗ ਬਿਠਾਏ ਤੇ ਸੋ ਗੁਰ ਕਹੇ,
ਜਦੋਂ ਭਾਈ ਪਾਰੋ ਜੀ ਆ ਗਏ ਤੇ ਤੀਸਰੇ ਪਾਤਸ਼ਾਹ ਜੀ ਨੇ ਕੋਲ ਬਿਠਾਲ ਕੇ ਭਾਈ ਪਾਰੋ ਜੀ ਨੂੰ ਆਪਣੇ ਪਵਿੱਤਰ ਮੁਖ ਤੋਂ ਏਦਾਂ ਆਖਿਆ ਜੀ,
ਮਨ ਮੇਰੇ ਮਹਿ ਅਬ ਇਮ ਆਵੇ।
ਤੀਸਰੇ ਪਾਤਸ਼ਾਹ ਜੀ ਨੇ ਆਖਿਆ ਭਾਈ ਪਾਰੋ ਅੱਜ ਮੇਰੇ ਮਨ ਚ ਇੱਕ ਵਿਚਾਰ ਆਇਆ, ਏਦਾਂ ਆਇਆ ਹੈ,
ਗੁਰਤਾ ਗਾਦੀ ਤੋਹੇ ਬਿਠਾਵੇਂ।
ਆਖਿਆ ਹੱਥ ਜੋੜ ਕੇ, ਮਹਾਰਾਜ ਕੀ ਵਿਚਾਰ ਆਇਆ? ਤੀਸਰੇ ਪਾਤਸ਼ਾਹ ਕਹਿਣ ਲੱਗੇ, ਭਾਈ ਪਾਰੋ ਮੇਰਾ ਮਨ ਕੀਤਾ ਗੁਰਤਾ ਗੱਦੀ ਤੇ ਤੈਨੂੰ ਬਿਠਾਲ ਦਿਆਂ,
ਪਰ ਹੰਸ ਮੇਰੋ ਹੀ ਰੂਪ,
ਆਪਣੀ ਜਗ੍ਹਾ ਤੇ ਤੈਨੂੰ ਅਸੀਂ ਸਤਿਗੁਰੂ ਬਣਾਉਣਾ ਚਾਹੁੰਦੇ ਹਾਂ। ਕਿਉਂ? ਕਿਉਂਕਿ ਤੂੰ ਪਰਮ ਹੰਸ ਹੋ ਗਿਆ, ਮੇਰਾ ਹੀ ਰੂਪ ਹੋ ਗਿਆ, ਤੇਰੇ ਤੇ ਮੇਰੇ ਚ ਕੋਈ ਫਰਕ ਨਹੀਂ ਰਹਿ ਗਿਆ ਹੈ।
ਪਰਮਾ ਅਵਸਥਾ ਸਦਾ ਅਨੂਪ,
ਤੂੰ ਉਪਮਾ ਤੋਂ ਰਹਿ, ਤੂੰ ਉਸ ਪਰਮ ਅਵਸਥਾ ਵਿੱਚ ਚਲੇ ਗਿਆ, ਜਿਹੜਾ ਉਪਮਾ ਤੋਂ ਰਹਿ ਤਾਂ ਅਕਾਲ ਪੁਰਖ ਵਾਹਿਗੁਰੂ ਹੈ, ਤੇ ਤੂੰ ਉਸ ਪਰਮੇਸ਼ਰ ਵਿੱਚ ਭੇਦ ਹੋ ਗਿਆ ਹੈ ਗੁਰੂ ਘਰ ਦੀ ਸੇਵਾ ਕਰਕੇ। ਇਸ ਕਰਕੇ ਅਸੀਂ ਚਾਹੁੰਦੇ ਹੁਣ ਤੇਰੇ ਮੇਰੇ ਚ ਫਰਕ ਤਾਂ ਕੋਈ ਰਹਿ ਨਹੀਂ ਗਿਆ, ਸਿਰਫ ਸਰੀਰਾਂ ਦਾ ਪਰਦਾ, ਸਰੀਰ ਦੋ ਦਿਸੀ ਜਾਂਦੇ, ਤੇ ਅਸੀਂ ਚਾਹੁੰਦੇ ਹਾਂ ਅਸੀਂ ਗੁਰਤਾ ਗੱਦੀ ਹੁਣ ਤਿਆਗ ਦੇਈਏ ਤੇ ਤੈਨੂੰ ਆਪਣੀ ਜਗ੍ਹਾ ਬਿਠਾਈਏ।
ਬਖਸ਼ਤ ਹਾਂ ਮੈਂ ਜਗ ਗੁਰਿਆਈ,
ਅਸੀਂ ਭਾਈ ਪਾਰੋ ਤੈਨੂੰ ਜਗਤ ਦੀ ਗੁਰਿਆਈ ਬਖਸ਼ਣੀ ਚਾਹੁੰਦੇ ਹਾਂ।
ਕਰੋ ਉਧਾਰ ਲੋਕ ਸਮਦਾਈ,
ਗੁਰਤਾ ਗੱਦੀ ਤੇ ਸਭਾਏਮਾਨ ਹੋ ਕੇ ਭਾਈ ਪਾਰੋ ਤੂੰ ਲੋਕਾਂ ਦਾ ਭਲਾ ਕਰ ਜਿਵੇਂ ਅਸੀਂ ਕਰਦੇ ਪਏ ਹਾਂ।
ਭਗਤੀ ਜਗਤ ਮਹਿ ਅਧਕੇ ਬਿਥਾਰੋ,
ਇਹ ਸੰਸਾਰ ਵਿੱਚ ਭਗਤੀ ਦਾ ਪ੍ਰਚਾਰ ਕਰੋ, ਜਿਵੇਂ ਤੂੰ ਭਗਤੀ ਕਰਕੇ ਬ੍ਰਹਮ ਗਿਆਨ ਪ੍ਰਾਪਤ ਕੀਤਾ, ਇਸੇ ਤਰ੍ਹਾਂ ਇਸ ਭਗਤੀ ਦਾ ਤੂੰ ਪ੍ਰਚਾਰ ਕਰਨਾ, ਪ੍ਰਸਾਰ ਕਰਨਾ ਹੈ।
ਪਰਉਪਕਾਰ ਕਾਰ ਕੋ ਸਾਰੋ,
ਇਹ ਪਰਉਪਕਾਰ ਦਾ ਬਹੁਤ ਵੱਡਾ ਕਾਰਜ ਹੈ ਤੇ ਅਸੀਂ ਚਾਹੁੰਦੇ ਹਾਂ ਹੁਣ ਤੂੰ ਸਾਡੀ ਥਾਂ ਤੇ ਬੈਠ ਕੇ ਕਾਰਜ ਕਰੇ।
ਕਰ ਜੋ ਰੇ ਪਾਰੋ ਪੱਗ ਪਰਿਓ।
ਜਦੋਂ ਇਹ ਬਚਨ ਸੁਣੇ ਤੀਸਰੇ ਪਾਤਸ਼ਾਹ ਜੀ ਤਾਂ ਹੈਰਾਨ ਹੀ ਰਹਿ ਗਏ, ਭਾਈ ਪਾਰੋ ਜੀ ਹੱਥ ਜੋੜਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ, ਇਕਦਮ ਤਰਲੇ ਹੀ ਲੈਣ ਲੱਗ ਪਏ ਤੀਸਰੇ ਪਾਤਸ਼ਾਹ ਜੀ ਦੇ।
ਤਰਾਹ ਤਰਾਹੇ ਕਰ ਬਚਨੇ ਉਚਰਿਓ,
ਆਖਿਆ ਮਾਫ਼ੀ ਮਾਫ਼ੀ ਮਹਾਰਾਜ, ਮਾਫ਼ੀ ਮੰਗਦਾ ਮੈਂ ਏਦਾਂ ਨਾ ਕਰਿਆ ਜੀ, ਮੈਂ ਨੀ ਚਾਹੁੰਦਾ ਇਹ ਤੁਹਾਡੀ ਜਗ੍ਹਾ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠਣਾ ਮਹਾਰਾਜ ਜੀ।
ਪ੍ਰਭ ਜੀ ਗੁਰਸਿੱਖੀ ਮੁਝ ਭਾਵੇ।
ਮਹਾਰਾਜ ਨੇ ਆਖਿਆ ਕਿਉਂ ਭਾਈ ਪਾਰੋ ਇਹਨਾਂ ਕਾਹ ਤੋਂ ਡਰ ਗਿਆ? ਕਹਿੰਦਾ ਮਹਾਰਾਜ ਮੈਨੂੰ ਮਾਫ਼ੀ ਦਿਓ ਤੁਸੀਂ ਜੀ, ਮੈਂ ਇੰਨੀ ਹਿੰਮਤ ਨਹੀਂ ਰੱਖਦਾ ਤੁਹਾਡਾ ਬਚਨ ਮੋੜਾਂ, ਪਰ ਮੈਂ ਏਦਾਂ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਮੈਨੂੰ ਸਿਰਫ ਗੁਰਸਿੱਖੀ ਪਾਉਂਦੀ ਹੈ, ਮੇਰੇ ਤਾਂ ਕਦੇ ਫੁਰਨਾ ਵੀ ਨਹੀਂ ਮਨ ਚ ਆਇਆ ਤੁਹਾਡੇ ਸਿੰਘਾਸਨ ਤੇ ਬੈਠਣ ਦਾ।
ਗੁਰ ਆਈ ਸਤਿਗੁਰ ਹੈ ਸੁਹਾਵੇ।
ਮਹਾਰਾਜ ਇਹ ਤਾਂ ਆਪ ਜੀ ਵਰਗੇ ਸਤਿਗੁਰਾਂ ਨੂੰ ਗੁਰਤਾ ਗੱਦੀ ਸੋਭ ਨੇਕ ਸਹਾਉਂਦੀ ਹੈ, ਮੈਂ ਤਾਂ ਆਪ ਜੀ ਦਾ ਸਿੱਖ ਹੀ ਠੀਕ ਹਾਂ ਜੀ।
ਮੁਝ ਪਰ ਕਿਰਪਾ ਦ੍ਰਿਸ਼ਟ ਕਹੋ ਧਰੀਏ।
ਮਹਾਰਾਜ ਮੇਰੇ ਉੱਪਰ ਆਪਣੀ ਮਿਹਰ ਦੀ ਨਜ਼ਰ ਤੁਸੀਂ ਇਸ ਤਰ੍ਹਾਂ ਕਰੋ,
ਗੁਰਸਿੱਖੀ ਪਦ ਬਖਸ਼ਣ ਕਰੀਏ।
ਬਸ ਮੈਨੂੰ ਗੁਰਸਿੱਖੀ ਦੀ ਪਦਵੀ ਬਖਸ਼ ਦਿਓ ਜੀ, ਭਾਵ ਮੈਂ ਗੁਰਸਿੱਖੀ ਕਮਾ ਲਵਾਂ ਆਖਰੀ ਸਵਾਸ ਤੱਕ, ਬਸ ਇਦੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ ਜੀ।
ਕਹਿ ਇਮ ਗਹੇ ਹੱਥ ਗੁਰ ਚਰਨ,
ਇਉਂ ਕਹਿ ਕੇ ਤੇ ਆਪਣੇ ਹੱਥਾਂ ਨਾਲ ਗੁਰੂ ਸਾਹਿਬ ਜੀ ਦੇ ਚਰਨ ਕੁੱਟ ਕੇ ਫੜ ਲਏ ਭਾਈ ਪਾਰੋ ਜੀ ਨੇ।
ਬਖਸ਼ੋ ਆਗਿਆ ਮੋਰਨ ਕਰਨ।
ਮਹਾਰਾਜ ਮੈਨੂੰ ਬਖਸ਼ ਦਿਓ, ਮੈਂ ਆਪ ਜੀ ਦੀ ਆਗਿਆ ਮੋੜੀ ਹੈ, ਮੈਂ ਅੱਜ ਤੱਕ ਕਦੀ ਤੁਹਾਡਾ ਹੁਕਮ ਨਹੀਂ ਸੀ ਮੋੜਿਆ, ਪਰ ਇਹ ਨਹੀਂ ਮੈਂ ਮੰਨ ਸਕਦਾ ਮਹਾਰਾਜ, ਮੈਂ ਤਾਂ ਸਿੱਖ ਹੀ ਰਹਿਣਾ ਚਾਹੁੰਦਾ, ਮੈਨੂੰ ਬਖਸ਼ ਦਿਓ, ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੀ ਆਗਿਆ ਮੋੜੀ ਹੈ ਭਾਈ। ਇਹ ਤੁਸੀਂ ਆਖਿਆ ਗੁਰੂ ਬਣਾਉਣਾ ਤੇ ਮੈਂ ਗੁਰੂ ਬਣਨਾ ਨਹੀਂ ਚਾਹੁੰਦਾ ਜੀ, ਮੈਂ ਤਾਂ ਤੁਹਾਡਾ ਸਿੱਖ ਹੀ ਸੋਭਦਾ ਹਾਂ।
ਸੁਣ ਤਾਂ ਬਿਨੈ ਗੁਰ ਅਮਰ ਬਖਾਨਾ।
ਕਹਿੰਦੇ ਬਹੁਤ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਸੁਣ ਕੇ ਭਾਈ ਪਾਰੋ ਜੀ ਦੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੱਦਾਂ ਅੱਗੇ ਆਖਣ ਲੱਗੇ,
ਜੇ ਕਰ ਸਿੱਖੀ ਮਹਿਮਾਨ ਮਨ।
ਆਖਿਆ ਠੀਕ ਹੈ ਭਾਈ ਪਾਰੋ, ਅਸੀਂ ਤੇ ਤੇਰੇ ਤੇ ਵੀ ਖੁਸ਼ ਹਾਂ, ਜੇ ਤੇਰਾ ਮਨ ਸਿੱਖੀ ਵਿੱਚ ਹੀ ਮੰਨਦਾ ਹੈ ਤਾਂ।
ਸਦਨ ਆਪਣੇ ਅਬ ਚੱਲ ਜਾਓ,
ਤੇ ਫਿਰ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ, ਹੁਣ ਤੂੰ ਇਉਂ ਕਰ ਭਾਈ ਪਾਰੋ ਆਪਣੇ ਘਰ ਚਲਿਆ ਜਾ।
ਪਣ ਤਿਆਗ ਹੋ ਨਹਿ ਬਿਲਮ ਲਗਾਓ,
ਤੇ ਆਪਣਾ ਸਰੀਰ ਛੱਡ ਦੇ ਤੂੰ, ਅਸੀਂ ਚਾਹੁੰਦੇ ਸਾਂ ਭਾਈ ਅਸੀਂ ਆਪਣੀ ਜਗ੍ਹਾ ਤੇ ਤੈਨੂੰ ਬਿਠਾਲ ਦੇਈਏ, ਆਪਣਾ ਸਰੀਰ ਛੱਡ ਦੇਈਏ, ਪਰ ਤੂੰ ਕਹਿੰਦਾ ਨਹੀਂ ਜੀ ਮੈਨੂੰ ਇਹ ਮਨਜ਼ੂਰ ਨਹੀਂ, ਅਸੀਂ ਤੇਰੇ ਤੇ ਪ੍ਰਸੰਨ ਆ, ਫਿਰ ਇਉਂ ਕਰ ਤੂੰ ਆਪਣੇ ਪਿੰਡ ਚਲਿਆ ਜਾ ਤੇ ਸਰੀਰ ਛੱਡ ਦੇ ਆਪਣਾ।
ਮਮ ਚਰਨ ਮਹਿ ਤੇਰੀ ਪ੍ਰੀਤ,
ਕਿਉਂਕਿ ਮੇਰੇ ਚਰਨਾਂ ਵਿੱਚ ਤੇਰੀ ਬਹੁਤ ਪ੍ਰੀਤ ਹੈ।
ਮੋਹ ਮਹਿ ਮਿਲੋ ਆਨ ਸਿੱਖ ਮੀਤ,
ਤੂੰ ਇਉਂ ਕਰ ਵੀ ਅਸੀਂ ਤੈਨੂੰ ਆਪਣੇ ਵਿੱਚ ਭੇਦ ਕਰਨਾ ਚਾਹੁੰਦੇ, ਇਹ ਜਿਹੜੇ ਦੋ ਸਰੂਪ ਦਿਸਦੇ ਪਏ, ਇੱਕ ਸਾਡਾ ਇੱਕ ਤੇਰਾ, ਇਹ ਅਸੀਂ ਅਸੀਂ ਚਾਹੁੰਦੇ ਹਾਂ ਵੀ ਹੁਣ ਮੇਟ ਦੇਈਏ। ਚੱਲ ਜੇ ਤੂੰ ਚਾਹੁੰਦਾ ਨਾ ਵੀ ਗੁਰਤਾ ਗੱਦੀ ਦੇ ਸੰਘਾਸਨ ਤੇ ਨਹੀਂ ਸੁਭਾਇਮਾਨ ਹੋਣਾ, ਇਉਂ ਕਰ ਆਪਣੇ ਘਰ ਜਾ, ਉੱਥੇ ਜਾ ਕੇ ਆਪਣਾ ਸਰੀਰ ਛੱਡ ਦੇ ਤੇ ਮੇਰੇ ਵਿੱਚ ਤੂੰ ਆ ਜਾ, ਆਪਣਾ ਸਰੀਰ ਛੱਡ ਕੇ ਮੇਰੇ ਵਿੱਚ ਤੂੰ ਭੇਦ ਹੋ ਜਾ, ਆਪਾਂ ਮੈਂ ਤੈਨੂੰ ਅੱਜ ਤੋਂ ਇੱਕ ਰੂਪ ਕਰਨਾ ਚਾਹੁੰਦਾ, ਠੀਕ ਆ ਜੇ ਤੈਨੂੰ ਉਹ ਨਹੀਂ ਮਨਜ਼ੂਰ ਫਿਰ ਆਹ ਬਚਨ ਤੂੰ ਮੰਨ ਲਾ, ਤੂੰ ਆਪਣਾ ਸਰੀਰ ਤਿਆਗ ਦੇ ਤੇ ਸਾਡੇ ਵਿੱਚ ਆ ਜਾ, ਅਸੀਂ ਤੇਰੀ ਜੋਤ ਨੂੰ ਆਪਣੀ ਜੋਤ ਵਿੱਚ ਮਿਲਾ ਲਵਾਂਗੇ।
ਤੋਹੇ ਸਹਿਤ ਮੈਂ ਅਪਰ ਸਰੀਰ,
ਤੇਰੇ ਸਮੇਤ ਅਸੀਂ ਹੋਰ ਦੂਸਰਾ ਸਰੀਰ ਲਵਾਂਗੇ, ਭਾਵ ਤੂੰ ਸਾਡੇ ਵਿੱਚ ਆ ਜਾਏਗਾ, ਜਿੰਨਾ ਕੁ ਚਿਰ ਅਸੀਂ ਪਰਉਪਕਾਰ ਕਰਨਾ ਤੂੰ ਤੇ ਮੈਂ ਇਕੱਠੇ ਇੱਕ ਜੋਤ ਹੋ ਕੇ ਕਰਾਂਗੇ, ਉਦੋਂ ਬਾਅਦ ਅਸੀਂ ਨਵਾਂ ਸਰੀਰ ਧਾਰਨ ਕਰਾਂਗੇ, ਤੂੰ ਤੇ ਮੈਂ ਇਕੱਠੇ ਇੱਕ ਹੀ ਜੋਤ ਹੋ ਕੇ।
ਪਰਵਿਸ਼ਾਂ ਸਿੱਖਣ ਕੇ ਹਿੱਤ ਧੀਰ,
ਕਿਉਂਕਿ ਸਿੱਖਾਂ ਦੇ ਭਲੇ ਵਾਸਤੇ ਹੋਰ ਸਰੀਰ ਅਜੇ ਅਸੀਂ ਧਾਰਨ ਕਰਨੇ ਨੇ, ਹੋਰ ਸਰੀਰ ਵਿੱਚ ਆਪਾਂ ਜਾਵਾਂਗੇ ਫਿਰ।
ਕਰਨੇ ਕਾਜ ਅਨਕ ਜਗ ਮਾਹੀ,
ਅਜੇ ਸੰਸਾਰ ਵਿੱਚ ਬਹੁਤ ਸਾਰੇ ਕੰਮ ਅਸੀਂ ਕਰਨੇ ਨੇ, ਇਹ ਸਰੀਰ ਤਿਆਗ ਦੇਵਾਂਗੇ, ਫਿਰ ਚੌਥੇ ਸਰੂਪ ਚ ਆਵਾਂਗੇ, ਫਿਰ ਪੰਜਵੇਂ ਚ ਆਵਾਂਗੇ, ਫਿਰ ਛੇਵੇਂ ਚ, ਇਉਂ ਬਹੁਤ ਕੰਮ ਅਸੀਂ ਕਰਨੇ ਹਨ ਹਾਲੇ ਤਾਂ।
ਸੰਤੋ ਧਾਰਨ ਖਲਣ ਖਪਾਹੀ,
ਕਿਹੜੇ ਕਾਰਜ ਕਰਨੇ ਨੇ? ਕਹਿੰਦੇ ਸੰਤੋ ਧਾਰਨ ਖਲਲ ਖੁਪਾਏ, ਖਲ ਕਹਿੰਦੇ ਮੂਰਖਾਂ ਨੂੰ, ਕਹਿੰਦੇ ਮੂਰਖਾਂ ਦਾ ਨਾਸ ਕਰਾਂਗੇ ਜਿਹੜੇ ਧਰਮ ਦੇ ਵਿੱਚ ਰੁਕਾਵਟ ਨੇ, ਸੰਤ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਅਸੀਂ ਉਭਾਰਾਂਗੇ, ਉਹਨਾਂ ਦਾ ਉਧਾਰ ਕਰਾਂਗੇ, ਉਹਨਾਂ ਦਾ ਭਲਾ ਕਰਾਂਗੇ, ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਯਹੀ ਕਾਜ ਤਰਾਹਮ ਜਨਮਨ ਸਮਝ ਲਿਓ ਸਾਧੂ ਸੰਗ ਮਨ ਮੰਗ, ਜਿਸ ਕਸ ਕਰਕੇ ਅਸੀਂ ਆਏ ਸਾਂ, ਧਰਮ ਚਲਾਵਣ ਸੰਤੋ ਬਾਰਨ ਦੁਸ਼ਟ ਸਭਨ ਕਹੋ ਮੂਲ ਉਪਾੜ, ਅਸੀਂ ਧਰਮ ਚਲਾਉਣ ਲਈ ਸੰਤਾਂ ਦੀ ਰੱਖਿਆ ਵਾਸਤੇ ਆਏ, ਕਿਉਂ? ਕਿਉਂਕਿ ਸੰਤਾਂ ਨੇ ਧਰਮ ਦਾ ਪ੍ਰਚਾਰ ਕਰਨਾ ਹੁੰਦਾ, ਜਿਹੜੇ ਦੁਸ਼ਟ ਸੰਤਾਂ ਦੇ ਵੈਰੀ ਨੇ ਤੇ ਧਰਮ ਦੇ ਵੈਰੀ ਨੇ ਉਹਨਾਂ ਦੀਆਂ ਜੜ੍ਹਾਂ ਵੀ ਪੱਟਾਂਗੇ, ਇਹ ਵੀ ਇਸ਼ਾਰਾ ਤੀਸਰੇ ਪਾਤਸ਼ਾਹ ਜੀ ਨੇ ਕਰ ਦਿੱਤਾ। ਕਹਿੰਦੇ ਅਸੀਂ ਜਗਤ ਵਿੱਚ ਬਹੁਤ ਕੰਮ ਕਰਨੇ ਨੇ, ਮੂਰਖਾਂ ਦਾ ਨਾਸ ਕਰਾਂਗੇ, ਸੰਤਾਂ ਦਾ ਦੀ ਅਸੀਂ ਰੱਖਿਆ ਕਰਾਂਗੇ।
ਸੁਣ ਆਗਿਆ ਪਾਰੋ ਕਰ ਬੰਦੇ,
ਕਹਿੰਦੇ ਮਹਾਰਾਜ ਦੀ ਆਗਿਆ ਸੁਣ ਕੇ ਤੇ ਹੱਥ ਜੋੜ ਲਏ ਭਾਈ ਪਾਰੋ ਜੀ ਨੇ।
ਕਰ ਬੰਧਨ ਪੂਰਦੈ ਆਨੰਦੇ,
ਬਹੁਤ ਆਨੰਦ ਨਾਲ ਹਿਰਦੇ ਚ ਪ੍ਰਸੰਨ ਹੋ ਕੇ ਮੱਥਾ ਟੇਕਿਆ। ਦੇਖੋ ਜੇ ਉਹ ਫਰਕ ਸਮਝਦਾ ਹੁੰਦਾ ਨਾ, ਜੇ ਜੜ ਚੇਤਨ ਦੇ ਫਰਕ ਨੂੰ ਨਾ ਸਮਝਦਾ ਹੁੰਦਾ, ਜੇ ਇਹ ਫਰਕ ਸਮਝਦਾ ਭਈ ਇਹ ਮਹਾਰਾਜ ਨੇ ਸਰੀਰ ਮੈਨੂੰ ਆਖ ਦਿੱਤਾ ਛੱਡਣ ਲਈ, ਤੇ ਫਿਰ ਦੇਹ ਅੰਗ ਤੱਕ ਸਰੀਰ ਛੱਡਣ ਲਈ ਤੇ ਕਿਸੇ ਦਾ ਵੀ ਨਹੀਂ ਮਨ ਕਰਦਾ, ਪਰ ਭਾਈ ਪਾਰੋ ਜੀ ਨੂੰ ਖੁਸ਼ੀ ਚੜ ਗਈ। ਜਿਹੜਾ ਕਬੀਰ ਸਾਹਿਬ ਨੇ ਆਖਿਆ ਨਾ, ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਾਨ ਆਨੰਦ, ਕਬੀਰ ਸਾਹਿਬ ਕਹਿੰਦੇ ਜਿਸ ਮੌਤ ਦਾ ਨਾਂ ਸੁਣ ਕੇ ਦੁਨੀਆਂ ਥਰ ਥਰ ਕੰਬਣ ਲੱਗ ਪੈਂਦੀ ਹੈ, ਡਰ ਜਾਂਦੇ ਨੇ ਲੋਕ, ਕਈ ਤਾਂ ਇਹ ਵੀ ਕਹਿ ਦਿੰਦੇ ਨੇ ਤੁਸੀਂ ਕੀ ਜੀ ਮੌਤ ਦੀ ਗੱਲ ਛੇੜ ਲਈ ਆ, ਕੋਈ ਚੰਗੀ ਗੱਲ ਕਰਦੇ, ਇੰਨਾ ਡਰ ਲੱਗਦਾ ਲੋਕਾਂ ਨੂੰ ਮੌਤ ਤੋਂ। ਕਿਉਂ? ਕਿਉਂਕਿ ਦੇਹ ਅੰਗਤਾ ਹੁੰਦੀ ਨਾ, ਸਰੀਰ ਨਾਲ ਮੋਹ ਹੁੰਦਾ, ਛੱਡਣ ਨੂੰ ਜੀ ਨਹੀਂ ਕਰਦਾ। ਕਬੀਰ ਸਾਹਿਬ ਕਹਿੰਦੇ ਮੈਨੂੰ ਤਾਂ ਖੁਸ਼ੀ ਹੋ ਜਾਂਦੀ ਭਾਈ, ਮੈਨੂੰ ਪਤਾ ਕਿਉਂਕਿ ਮਰਨੇ ਹੀ ਤੇ ਭਾਈ ਜੀ ਪੂਰਨ ਪਰਮਾਨੰਦ, ਆ ਸਰੀਰ ਛੱਡ ਦਿਆਂਗੇ ਤੇ ਪਰਮਾਨੰਦ ਵਿੱਚ ਭੇਦ ਹੋ ਜਾਂਗੇ ਅਸੀਂ, ਇਸ ਕਰਕੇ ਸਾਨੂੰ ਤਾਂ ਕੋਈ ਡਰ ਨਹੀਂ ਲੱਗਦਾ। ਉਹ ਅਵਸਥਾ ਸੀ ਭਾਈ ਪਾਰੋ ਜੀ ਦੀ, ਇਸ ਕਰਕੇ ਖੁਸ਼ੀ ਚੜ ਗਈ ਜੀ ਉਹਨਾਂ ਨੂੰ, ਜਦੋਂ ਮਹਾਰਾਜ ਨੇ ਕਿਹਾ ਸਰੀਰ ਛੱਡ ਦੇ ਤੂੰ ਸਾਡੇ ਚ ਆ ਜਾ, ਮੱਥਾ ਟੇਕ ਦਿੱਤਾ ਭਾਈ ਪਾਰੋ ਜੀ ਨੇ।
ਗਮਨ ਗ੍ਰਹਿ ਪਹੁੰਚੋ ਤਤਕਾਲ,
ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਪਣੇ ਪਿੰਡ ਚਲੇ ਗਏ। ਭਾਈ ਇਹ ਡੱਲਾ ਪਿੰਡ ਸੀ ਭਾਈ ਪਾਰੋ ਜੀ ਦਾ ਜੀ।
ਅਧਿਕਾਰੀ ਜੇ ਪਿਖੇ ਵਿਸਲ,
ਤੇ ਫਿਰ ਪਿੰਡ ਜਾ ਕੇ ਕੀ ਕੀਤਾ ਜੀ, ਜਿਹੜੇ ਕੁਝ ਗਰੀਬ ਲੋਕ ਸਨ, ਲੋੜਵੰਦ ਲੋਕ ਸਨ, ਉਹਨਾਂ ਨੂੰ ਇਕੱਠੇ ਕੀਤਾ ਆਪਣੇ ਪਿੰਡ ਜਾ ਕੇ ਭਾਈ ਪਾਰੋ ਜੀ ਨੇ।
ਸਰਬ ਸਮਾਜ ਬਾਂਟ ਤਿੰਨ ਦੀਨ,
ਤੇ ਜਿੰਨਾ ਘਰ ਦਾ ਸਾਜੋ ਸਮਾਨ ਸੀ ਨਾ ਜੀ, ਉਹ ਸਾਰਾ ਗਰੀਬਾਂ ਵਿੱਚ ਲੋੜਵੰਦਾਂ ਵਿੱਚ ਵਰਤ, ਪਤਾ ਲੱਗ ਗਿਆ ਵੀ ਹੁਣ ਸਰੀਰ ਛੱਡ ਦੇਣਾ, ਤੇ ਜਿੰਨੀਆਂ ਵਸਤੂਆਂ ਸੀ ਘਰ ਦੀਆਂ ਉਹ ਸਾਰੀਆਂ ਲੋੜਵੰਦਾਂ ਨੂੰ ਦੇ ਦਿੱਤੀਆਂ, ਵੰਡ ਦਿੱਤੀਆਂ ਜੀ।
ਬੜਵਾ ਵਸਤਰ ਦਰਬ ਰੱਖ ਲੀਨਸ,
ਤਿੰਨ ਚੀਜ਼ਾਂ ਰੱਖੀਆਂ ਉਹਨਾਂ ਨੇ ਜਿਹੜੀਆਂ ਨਹੀਂ ਕਿਸੇ ਨੂੰ ਦਿੱਤੀਆਂ। ਇੱਕ ਬਹੁਤ ਸੁੰਦਰ ਘੋੜੀ ਸੀ ਉਹਨਾਂ ਕੋਲੇ, ਉਹ ਆਪਣੇ ਕੋਲ ਰੱਖ ਲਈ। ਬਹੁਤ ਹੀ ਕੀਮਤੀ ਸੂਖਮ ਵਸਤਰ ਸੀ, ਅਣ ਲੱਗ ਵਸਤਰ, ਉਹ ਰੱਖ ਲਏ। ਤੇ ਕੁਝ ਧਨ ਸੀ, ਮਾਇਆ ਸੀ ਭਾਈ ਪਾਰੋ ਜੀ ਦੇ ਕੋਲ, ਇਹ ਤਿੰਨ ਚੀਜ਼ਾਂ ਰੱਖ ਕੇ ਬਾਕੀ ਸਾਰਾ ਸਮਾਨ ਉਹਨਾਂ ਨੇ ਵੰਡ ਦਿੱਤਾ ਜੀ।
ਨਰ ਬ੍ਰਿੰਦਨ ਕੋ ਕਹਿਓ ਸੁਣਾਈ,
ਤੇ ਸਾਰਾ ਪਿੰਡ ਜਿਹੜਾ ਇਕੱਠਾ ਹੋਇਆ ਸੀ, ਜਿਨ੍ਹਾਂ ਨੂੰ ਦੇ ਦਿੱਤਾ, ਕਿਸੇ ਨੂੰ ਕੁਝ ਦੇ ਦਿੱਤਾ, ਕਿਸੇ ਨੂੰ ਕੁਝ ਘਰ ਦਾ ਸਮਾਨ ਦੇ ਦਿੱਤਾ, ਉਹਨਾਂ ਨੂੰ ਫਿਰ ਇੱਕ ਭਾਈ ਪਾਰੋ ਜੀ ਨੇ ਗੱਲ ਆਖੀ ਜੀ,
ਇਹ ਗੁਰ ਵਸਤੂ ਦੇਹੋ ਪਹੁੰਚਾਈ।
ਕੀ ਆਖਿਆ? ਆਖਿਆ ਗੁਰਮੁਖੋ, ਆਹ ਤਿੰਨ ਵਸਤੂਆਂ ਮੇਰੀਆਂ ਮੇਰੇ ਸਰੀਰ ਛੱਡਣ ਤੋਂ ਬਾਅਦ ਗੁਰੂ ਸਾਹਿਬ ਜੀ ਕੋਲ ਤੁਸੀਂ ਪਹੁੰਚਦੀਆਂ ਕਰ ਦੇਣੀਆਂ। ਇਹ ਤਿੰਨ ਚੀਜ਼ਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਕੋਲੇ ਪਹੁੰਚਾ ਦਿਓ। ਇੱਕ ਆ ਸੁੰਦਰ ਘੋੜੀ, ਆ ਬਹੁਤ ਸੁੰਦਰ ਵਸਤਰ, ਔਰ ਆ ਥੋੜੀ ਕਮਾਇਆ ਹੈ, ਇਹ ਤੀਸਰੇ ਪਾਤਸ਼ਾਹ ਜੀ ਨੂੰ ਤੁਸੀਂ ਪਹੁੰਚਾ ਦੇਣੀ, ਤੇ ਬਾਕੀ ਸਾਰਾ ਕੁਝ ਮੈਂ ਤੁਹਾਨੂੰ ਦੇ ਦਿੱਤਾ ਹੈ। ਕਿਉਂਕਿ ਸਾਧ ਸੰਗਤ ਜੀ, ਅਸਲ ਵਿੱਚ ਗੁਰਮੁਖ ਨੂੰ ਪਤਾ ਹੁੰਦਾ, ਨਾਲ ਤਾਂ ਮੈਂ ਕੁਝ ਲੈ ਕੇ ਨਹੀਂ ਜਾਣਾ, ਪਤਾ ਭਾਵੇਂ ਆਪਾਂ ਨੂੰ ਵੀ ਸਾਰਿਆਂ ਨੂੰ, ਪਰ ਫਿਰ ਵੀ ਇਹ ਮੋਹ ਛੇਤੀ ਕਿਤੇ ਟੁੱਟਦਾ ਨਹੀਂ ਹੁੰਦਾ। ਮਹਾਰਾਜ ਜਦ ਹੱਥ ਸੰਧੌਰਾ ਲੈਣ, ਉਹ ਕਹਿੰਦੇ ਕੋਈ ਸਤੀ ਹੋਣ ਵਾਸਤੇ ਤੁਰੀ ਜਾਂਦੀ ਸੀ ਮਾਈ, ਕਿ ਉਹ ਪਹਿਲਾਂ ਸਤੀ ਦਾ ਰਿਵਾਜ਼ ਸੀ, ਤੀਸਰੇ ਪਾਤਸ਼ਾਹ ਜੀ ਨੇ ਬੰਦ ਕੀਤਾ ਇਹ ਤਾਂ, ਤੇ ਉਹ ਤੁਰੀ ਜਾਂਦੀ ਵੀ ਆਖੀ ਜਾਂਦੇ ਵੀ ਉਹ ਕੁੰਡੀ ਲਾ ਕੇ ਰੱਖਿਆ ਕਰਿਓ ਤੁਸੀਂ, ਕੁੱਤਾ ਨਾ ਕਿਤੇ ਆਟਾ ਖਾ ਜਾਵੇ, ਭਾਈ ਤੈਨੂੰ ਤੂੰ ਤਾਂ ਚਲੀ ਚਲੀ ਸੰਸਾਰ ਤੋਂ, ਤੈਨੂੰ ਆਟੇ ਦਾ ਕੀ ਫਿਕਰ, ਕਿਉਂ ਸੁਰਤ ਉੱਥੇ ਜੁੜੀ ਹੁੰਦੀ ਨਾ, ਸੁਰਤ ਵਿੱਚੋਂ ਸਾਰਾ ਕੁਝ ਨਿਕਲਦਾ ਨਹੀਂ ਹੈਗਾ। ਹੁਣ ਉਹਨਾਂ ਨੂੰ ਪਤਾ ਸੀ ਮੈਂ ਚੱਲੇ ਚੱਲਿਆ, ਤੇ ਸਮਾਨ ਸਾਰਾ ਗਰੀਬਾਂ ਨੂੰ ਵੰਡ ਦਿੱਤਾ, ਲੋੜਵੰਦਾਂ ਨੂੰ ਜੋ ਜਿਹਨੂੰ ਚਾਹੀਦਾ ਸੀ ਦੇ ਦਿੱਤਾ, ਬਿਨਾਂ ਇਹਨਾਂ ਤਿੰਨ ਚੀਜ਼ਾਂ ਤੋਂ। ਤਿੰਨ ਚੀਜ਼ਾਂ ਲਈ ਹੁਕਮ ਕਰ ਦਿੱਤਾ ਭਾਈ ਤੁਸੀਂ ਇਹ ਤਿੰਨੇ ਚੀਜ਼ਾਂ ਗੁਰੂ ਸਾਹਿਬ ਜੀ ਕੋਲੇ ਪਹੁੰਚਾ ਦਿਓ।
ਇਮ ਸਭ ਹੇਰਤ ਤਨ ਤਜ ਪਾਰੋ,
ਫਿਰ ਸਾਰਿਆਂ ਦੇ ਦੇਖਦੇ ਆ ਭਾਈ ਪਾਰੋ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਜੀ।
ਫੂਲ ਮਾਲਾ ਗਜ ਤਜੇ ਸੁਖਾਰੋ,
ਜਿਵੇਂ ਹਾਥੀ ਆਪਣੇ ਗਲ ਚ ਪਈ ਹੋਈ ਫੁੱਲਾਂ ਦੀ ਮਾਲਾ ਬੜੇ ਆਰਾਮ ਨਾਲ ਲਾ ਕੇ ਪਾਸੇ ਰੱਖ ਦਿੰਦਾ, ਇਵੇਂ ਭਾਈ ਪਾਰੋ ਜੀ ਨੇ ਆਪਣਾ ਸਰੀਰ, ਆਪਣੀ ਜਿਹੜੀ ਚੇਤਨਤਾ ਸੀ ਉਹ ਤੋਂ ਵੱਖ ਕਰ ਲਿਆ ਜੀ।
ਸਭਨ ਕਰਿਓ ਸਸਕਾਰ ਬਣਾਏ,
ਤੇ ਫਿਰ ਸਾਰੇ ਪਿੰਡ ਵਾਲਿਆਂ ਨੇ ਸਭ ਤੋਂ ਪਹਿਲਾਂ ਬੜੇ ਸਤਿਕਾਰ ਨਾਲ ਭਾਈ ਪਾਰੋ ਜੀ ਦਾ ਅੰਤਮ ਸੰਸਕਾਰ ਕੀਤਾ ਜੀ।
ਜਥਾ ਯੋਗ ਚਾਹੀਏ ਜਿਸ ਭਾਏ,
ਜਥਾ ਯੋਗ ਜਿਵੇਂ ਕਿਸੇ ਸਤਿਕਾਰ ਯੋਗ ਹਸਤੀ ਦਾ ਸੰਸਕਾਰ ਕਰੀਦਾ, ਇਵੇਂ ਪਿੰਡ ਵਾਲਿਆਂ ਨੇ ਕੀਤਾ।
ਸ਼੍ਰੀ ਗੁਰ ਵਿਖੇ ਆਣ ਲੈ ਹੋਵਾ,
ਕਿਉਂ ਭਾਈ ਪਾਰੋ ਜੀ ਨੇ ਸਰੀਰ ਛੱਡ ਦਿੱਤਾ, ਤੇ ਉਹ ਹੁਣ ਸਰੀਰ ਛੱਡ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਵਿੱਚ ਸਮਾ ਗਏ ਹਨ, ਕਿਉਂਕਿ ਬਚਨ ਕੀਤਾ ਸੀ ਮਹਾਰਾਜ ਨੇ ਤੂੰ ਸਰੀਰ ਛੱਡ ਦੇ ਸਾਡੇ ਵਿੱਚ ਆ ਜਾ ਹੁਣ।
ਜਿਨ ਅਗਿਆਨ ਭਰਮ ਕੋ ਖੋਵਾ,
ਕਿਉਂਕਿ ਅਗਿਆਨ ਦਾ ਸਤਸੰਗ ਜੀ ਉਹਨਾਂ ਨੇ ਪਹਿਲਾਂ ਹੀ ਨਾਸ ਕਰ ਲਿਆ ਸੀ, ਬ੍ਰਹਮ ਗਿਆਨੀ ਸਨ, ਭਰਮ ਹੈ ਕੋਈ ਨਹੀਂ ਸੀ। ਪੰਜ ਪ੍ਰਕਾਰ ਦਾ ਭਰਮ ਹੁੰਦਾ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ ਬ੍ਰਹਮ ਇਤਰ ਜਗ ਸੱਤ ਹੈ। ਸਭ ਤੋਂ ਖਤਰਨਾਕ ਇਹ ਹੁੰਦਾ, ਜੱਗ ਸਾਨੂੰ ਸੱਚਾ ਲੱਗਦਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਸਾਨੂੰ ਝੂਠੀ ਲੱਗਦੀ ਹੈ। ਕਿਉਂ ਅਸੀਂ ਕਹਿੰਦੇ ਜੀ ਪਰਮਾਤਮਾ ਦਾ ਦਿਸਣਾ ਪੈਂਦਾ ਜੀ, ਕਿਤੇ ਪਰਮਾਤਮਾ ਕਿੱਥੇ, ਐਵੇਂ ਗੱਲਾਂ ਹੀ ਬਣੀਆਂ ਜੀ, ਲੋਕ ਐਵੇਂ ਆਖੀ ਜਾਂਦੇ ਜੀ, ਵਹਿਮ ਪੈ ਗਿਆ ਲੋਕਾਂ ਨੂੰ, ਤੇ ਸੰਸਾਰ ਸੱਚ ਹੈ ਕਿਉਂਕਿ ਦਿਸ ਰਿਹਾ ਅੱਖਾਂ ਦੇ ਸਾਹਮਣੇ। ਅਦ੍ਰਿਸ਼ ਨੂੰ ਤਾਂ ਆਪਾਂ ਮੰਨਦੇ ਨਹੀਂ ਨਾ, ਪਰ ਮਹਾਰਾਜ ਦੇ ਵਜੋਂ ਕਹਿੰਦੇ ਦੇਹੀ ਗੁਪਤ ਬਦੇਹੀ ਦਿਸੇ। ਅਸਲ ਵਿੱਚ ਗੁਰਮੁਖੋ ਜਿਹੜਾ ਦਿਸ ਰਿਹਾ ਇਹ ਰਹਿਣ ਵਾਲਾ ਨਹੀਂ, ਜਿਹੜਾ ਰਹਿਣ ਵਾਲਾ ਉਹ ਦਿਖਾਈ ਨਹੀਂ ਦੇ ਰਿਹਾ, ਬਸ ਇਹ ਹੀ ਹੈ। ਇਹਦੀ ਸਮਝ ਨੂੰ ਘੱਟ ਲੋਕਾਂ ਨੂੰ ਆਉਂਦੀ, ਇਸੇ ਕਰਕੇ ਇਸ ਭਰਮ ਵਿੱਚ 99% ਲੋਕ ਜਿਹੜੇ ਨੇ ਨਾ ਇਸ ਭਰਮ ਚ ਫਸੇ ਰਹਿੰਦੇ ਆ। ਇਸੇ ਕਰਕੇ ਲੋਕ ਕਹਿੰਦੇ ਵੀ ਆਹ ਜੱਗ ਮਿੱਠਾ, ਅਗਲਾ ਕਿਉਂ ਡਿੱਠਾ, ਮਰਜ਼ੀ ਕਰਨ ਨੂੰ ਹਟਦੇ ਨਹੀਂ। ਫਿਰ ਗੁਰੂ ਸਾਹਿਬ ਜੀ ਨੇ ਤਾਂ ਬਹੁਤ ਬਚਨ ਕੀਤੇ ਨੇ, ਪਰ ਫਿਰ ਵੀ ਬੰਦਾ ਆਪਣੀ ਮਰਜ਼ੀ ਕਰੀ ਜਾਂਦਾ, ਕਹਿੰਦਾ ਕੋਈ ਨਹੀਂ ਸੰਸਾਰ ਦਿਸ ਰਿਹਾ, ਮੌਜ ਮੇਲਾ ਕਰੋ। ਪਰਮਾਤਮਾ ਕਿਸੇ ਨੇ ਦੇਖਿਆ ਨਹੀਂ ਗੁਰਮੁਖ, ਅਤੇ ਨਾ ਅਗਲਾ ਸੰਸਾਰ ਹੀ ਕਿਸੇ ਨੇ ਦੇਖਿਆ, ਪਰ ਆਤਮ ਗਿਆਨੀ ਨੂੰ ਇਸ ਗੱਲ ਦਾ ਪਤਾ ਹੁੰਦਾ, ਉਹਦੇ ਮਨ ਚ ਕੋਈ ਭਰਮ ਨਹੀਂ ਹੁੰਦਾ, ਕੋਈ ਅਗਿਆਨ ਨਹੀਂ ਹੁੰਦਾ।
ਹੁਣ ਡੱਲੇ ਤੇ ਇੱਕ ਨਰ ਆਏ,
ਕਹਿੰਦੇ ਫਿਰ ਡੱਲੇ ਪਿੰਡ ਤੋਂ ਇੱਕ ਮਨੁੱਖ ਆਇਆ ਤੀਸਰੇ ਪਾਤਸ਼ਾਹ ਜੀ ਨੂੰ ਦੱਸਣ ਵਾਸਤੇ।
ਪਾਰੋ ਕੋ ਪਰਲੋਕ ਸੁਣਾਏ,
ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਆਖਿਆ ਸਤਿਗੁਰੂ ਜੀ ਤੁਹਾਡਾ ਬਹੁਤ ਪਿਆਰਾ ਸਿੱਖ ਭਾਈ ਪਾਰੋ ਪਰਲੋਕ ਗਮਨ ਕਰ ਗਿਆ ਹੈ।
ਸਭ ਸਿੱਖਣ ਕੋ ਮੋਹ ਮਹਾਨਾ,
ਕਹਿੰਦੇ ਸਾਰੇ ਸਿੱਖ ਬੜਾ ਪਿਆਰ ਕਰਦੇ ਸਨ ਭਾਈ ਪਾਰੋ ਜੀ ਨਾਲ, ਬੜਾ ਸਤਿਕਾਰ ਕਰਦੇ ਸਨ।
ਸਿਮਰਹਿ ਪਾਰੋ ਕੇ ਗੁਣ ਨਾਨ,
ਜਦੋਂ ਗੋਇੰਦਵਾਲ ਪਤਾ ਲੱਗਾ ਭਾਈ ਪਾਰੋ ਜੀ ਪਰਲੋਕ ਗਮਨ ਕਰਕੇ ਸੱਚਖੰਡ ਚਲੇ ਗਏ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਦੇ ਸਾਰੇ ਸਿੱਖ ਇਕੱਠੇ ਹੋ ਕੇ।
ਮਿਰਦੁਲ ਸਰਲਤਾ ਮੁਦਤਾ ਮੈਤਰੀ।
ਕੀ ਚੇਤੇ ਕਰਦੇ? ਕਹਿੰਦੇ ਬੜਾ ਮਿਰਦੁਲ ਸੁਭਾਅ ਸੀ ਜੀ ਭਾਈ ਪਾਰੋ ਜੀ ਦਾ, ਬੜਾ ਹੀ ਨਿਮਰਤਾ ਵਾਲਾ ਸੁਭਾਅ ਸੀ, ਸਰਲਤਾ ਸਿੱਧਾ ਸੁਭਾਅ ਸੀ, ਭਾਵ ਹੇਰਾ ਫੇਰੀਆਂ ਨਹੀਂ ਸੀ ਹੈਗੀਆਂ, ਚਲਾਕੀਆਂ ਨਹੀਂ ਸੀ ਹੈਗੀਆਂ, ਛਲ ਫਰੇਬ ਨਹੀਂ ਸੀ ਹੈਗਾ। ਜਿਹੜਾ ਆਪਣੇ 'ਚ ਹੁੰਦਾ ਨਾ, ਆਪਾਂ ਕਿਸੇ ਨਾਲ ਠੱਗੀ ਮਾਰ ਕੇ ਬੜੇ ਪ੍ਰਸੰਨ ਹੁੰਦੇ ਅਤੇ ਫਿਰ ਆਪਣੇ ਆਪ 'ਚ ਇੱਕ ਖੁਸ਼ੀ ਜੀ ਹੁੰਦੀ, ਦੇਖੋ ਮੈਂ ਪਤਾ ਨਹੀਂ ਲੱਗਣ ਦਿੱਤਾ ਬੰਦੇ ਨੂੰ ਠੱਗ ਲਿਆ, ਛਲ ਲਿਆ ਮੈਂ, ਦੇਖੋ ਇਹਨੂੰ ਪਤਾ, ਖੁਸ਼ੀ ਜੀ ਬੜੀ ਹੁੰਦੀ ਵੀ ਮੈਂ ਕਿੰਨਾ ਚਲਾਕ ਹਾਂ, ਮੈਨੂੰ ਪਤਾ ਨਹੀਂ ਲੱਗਣ ਦਿੱਤਾ। ਪਰ ਗੁਰਮੁਖ ਕਹਿੰਦੇ, ਗੁਰਮੁਖੋ ਕਿਸੇ ਵੀ ਬੰਦੇ ਨਾਲ ਇੱਕ ਵਾਰ ਠੱਗੀ ਮਾਰਨ ਨਾਲੋਂ ਚੰਗਾ 100 ਵਾਰ ਬੰਦਾ ਆਪ ਠੱਗਿਆ ਜਾਵੇ ਅਤੇ ਨੁਕਸਾਨ ਕੋਈ ਨਹੀਂ। ਜੇ ਕਿਸੇ ਨੂੰ ਛਲਦਾ ਠੱਗਦਾ ਅਤੇ ਇਹ ਨੁਕਸਾਨ ਠੱਗਣ ਵਾਲੇ ਦਾ, ਚਲਾਕੀ ਨਾ ਸਮਝੇ ਆਪਣੀ, ਇਹ ਨਾ ਸਮਝੇ ਮੈਂ ਬੜਾ, ਮੈਂ ਤਾਂ ਓਵਰ ਕਲੈਵਰੀ ਕਰੇ ਵੀ ਮੈਨੂੰ ਵੇਖੋ ਜੀ ਪਤਾ ਨਹੀਂ ਲੱਗਣ ਦਿੱਤਾ। ਨਹੀਂ ਨਹੀਂ, ਉਹ ਕਿਸੇ ਨੂੰ ਕੀ ਠੱਗ ਰਿਹਾ, ਆਪਣੇ ਆਪ ਨੂੰ ਠੱਗ ਰਿਹਾ ਹੁੰਦਾ ਅਸਲ ਵਿੱਚ। ਇਸ ਲਈ ਸੋ ਕਹਿੰਦੇ ਨੇ ਮਹਾਰਾਜ, ਉਹ ਆਪ ਜੀ ਦਾ ਪਿਆਰਾ ਸਿੱਖ ਚੜ੍ਹਾਈ ਕਰ ਗਿਆ। ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਆਖਿਆ ਬੜਾ ਸਿੱਧਾ ਸੁਭਾਅ ਸੀ ਉਹਦਾ, ਕਿਉਂਕਿ ਠੱਗੀ ਨਹੀਂ ਸੀ, ਫਰੇਬ ਨਹੀਂ ਸੀ, ਛਲ ਨਹੀਂ ਸੀ ਹੈਗਾ। ਅਤੇ ਫਿਰ ਅੱਗੇ ਕਹਿੰਦੇ ਨੇ ਮੁਦਤਾ ਮੈਤਰੀ, ਪ੍ਰਸੰਨ ਰਹਿੰਦਾ ਸੀ ਭਾਈ ਪਾਰੋ ਹਰ ਵੇਲੇ, ਕਿਸੇ ਦੀ ਸਿਫਤ ਸੁਣਨੀ, ਕਿਸੇ ਦੇ ਗੁਣ ਸੁਣਨੇ, ਕਿਸੇ ਦੀ ਸੋਭਾ ਸੁਣਨੀ ਅਤੇ ਖੁਸ਼ ਹੋਣਾ, ਇਹ ਵੀ ਬਹੁਤ ਘੱਟ ਸੁਭਾਅ ਹੁੰਦਾ। ਇਹ ਗੁਰਮੁਖ ਦੇ ਚਾਰ ਲੱਛਣ ਦੱਸੇ ਨੇ ਆ ਜਿਹੜੇ ਭਾਈ ਪਾਰੋ ਜੀ ਦੇ ਗਿਣਦੇ ਪਏ ਨੇ। ਉਹ ਕਹਿੰਦੇ ਕਰਣਾ ਮੈਤਰੀ ਮੁਦਤਾ ਅਪੇਖਿਆ। ਗੁਰਮੁਖ ਬੰਦੇ 'ਚ ਇਹ ਚਾਰ ਗੁਣ ਹੁੰਦੇ ਆ, ਜਿਹੜਾ ਕਿਸੇ ਨੂੰ ਸੁਖੀ ਦੇਖ ਕੇ ਪ੍ਰਸੰਨ ਹੋਵੇ, ਕਿਸੇ ਦੀ ਸੋਭਾ ਸੁਣ ਕੇ ਖੁਸ਼ ਹੋਵੇ, ਅੱਛਾ ਭਾਈ, ਕਿਸੇ ਦੀ ਸਿਫਤ ਸੁਣ ਕੇ ਖੁਸ਼ ਹੋਵੇ, ਬੰਦਾ ਆਪਣੀ ਸਿਫਤ ਸੁਣ ਕੇ ਖੁਸ਼ ਹੁੰਦਾ, ਕਿਸੇ ਦੀ ਸਿਫਤ ਤਾਂ ਕੋਈ ਕੋਈ ਸੁਣ ਸਕਦਾ, ਪਰ ਗੁਰਮੁਖ ਦੀ ਇਹ ਨਿਸ਼ਾਨੀ ਕਹਿੰਦੇ ਨੇ ਉਹ ਕਿਸੇ ਦੇ ਵੀ ਦੇਵੇ ਪਤਾ ਲੱਗੇ ਨਾ ਬੜਾ ਸੁਖੀ ਆ ਬਈ ਆ ਬੰਦਾ, ਬੜੀ ਮਹਾਰਾਜ ਨੇ ਉੱਤੇ ਕਿਰਪਾ ਕੀਤੀ ਆ, ਕਿਸੇ ਦੀਆਂ ਸਿਫਤਾਂ ਹੋਣ ਤਾਂ ਗੁਰਮੁਖ ਖੁਸ਼ ਹੋਵੇਗਾ। ਉਹਨੂੰ ਕਹਿੰਦੇ ਮੁਦਤਾ ਮੈਤਰੀ, ਫਿਰ ਹਰੇਕ ਨਾਲ ਮਿੱਤਰਤਾ ਭਾਵ ਰੱਖਣਾ, ਵੈਰ ਕਿਸੇ ਕੋਈ ਵੈਰ ਕਰਦਾ ਵੀ ਹੈ ਫਿਰ ਵੀ ਆਪਣੇ ਅੰਦਰ ਵੈਰ ਦੀ ਗੰਢ ਨਹੀਂ ਦੇਣੀ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੂੰ ਤਾਂ ਤੱਤੀ ਤਵੀ 'ਤੇ ਬਿਠਾਉਂਦੇ ਨੇ ਅਗਲੇ, ਪਰ ਮਹਾਰਾਜ ਕਹਿੰਦੇ ਨੇ ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਬਣਾ ਲਿਆ, ਸਭ ਕੋ ਮੀਤ ਹਮ ਆਪਣ ਕਿੰਨਾ, ਹਮ ਸਭਨਾ ਕੇ ਸਾਜਣ। ਕਹਿੰਦੇ ਅਸੀਂ ਸਾਰਿਆਂ ਦੇ ਸੱਜਣ, ਅਸੀਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ, ਸਾਡਾ ਕੋਈ ਵੈਰੀ ਨਹੀਂ ਹੈਗਾ। ਹਾਲਾਂਕਿ ਤੱਤੀ ਰੇਤ ਮਹਾਰਾਜ ਜੀ ਦੇ ਪਵਿੱਤਰ ਸੀਸ ਵਿੱਚ ਦੁਸ਼ਟ ਸਾਹਮਣੇ ਬਹਿ ਕੇ ਪਵਾ ਰਿਹਾ, ਅਤੇ ਮਹਾਰਾਜ ਕਹਿੰਦੇ ਸਾਡਾ ਨਹੀਂ ਕੋਈ ਵੈਰੀ। ਹਾਂ, ਉਹ ਵੈਰ ਕਰਦੇ ਪਏ ਨੇ ਮਹਾਰਾਜ ਨਾਲ, ਸੱਚੇ ਪਾਤਸ਼ਾਹ ਜੀ ਵਾਕਿਆ ਬਿਲਕੁਲ ਵੈਰ ਨਹੀਂ ਕਰਦੇ। ਅਤੇ ਜਿੱਥੇ ਮਹਾਰਾਜ ਜੀ ਨੇ ਦੁਸ਼ਟਾਂ ਨੂੰ ਸਜ਼ਾ ਦਿੱਤੀ, ਉਹ ਵੀ ਕਿਸੇ ਵੈਰ ਕਰਕੇ ਨਹੀਂ ਦਿੱਤੀ। ਸਮਾਜ ਨੂੰ ਬਚਾਉਣ ਵਾਸਤੇ ਸਮਾਜ ਦੀ ਗੰਦਗੀ ਮਹਾਰਾਜ ਜੀ ਨੇ ਪਰੇ ਤੱਕੀ ਹੈ। ਜੇ ਮਹਾਰਾਜ ਦੇ ਜੇ ਕਿਸੇ ਵੈਰ ਭਾਵਨਾ ਨਾਲ ਸੱਚੇ ਪਾਤਸ਼ਾਹ ਜੰਗ ਕਰਦੇ, ਕਦੀ ਵੀ ਭਾਈ ਲਾਲੋ ਨੂੰ ਇਹ ਨਹੀਂ ਕਹਿੰਦੇ ਇਕੱਲਾ ਪਾਣੀ ਕਿਉਂ ਪਿਆਉਣਾ, ਮਲਮ ਹੀ ਲੈ ਜਾ ਕਰ, ਬਲਕਿ ਮਨਾ ਕਰਦੇ ਜਿਹਨਾਂ ਨੂੰ ਮਸਾਂ ਸਾਡੇ ਸਿੱਖ ਮਾਰਦੇ, ਭਾਈ ਲਾਲੋ ਉਹਨਾਂ ਨੂੰ ਤੂੰ ਕਿਉਂ ਪਾਣੀ ਪਿਆਉਣਾ, ਪਾਣੀ ਆਪਣੇ ਸਿੱਖਾਂ ਨੂੰ ਪਿਆ, ਮੁਗਲਾਂ ਨੂੰ ਪਾਣੀ ਪਿਆਉਣ ਦਾ ਕੀ ਮਤਲਬ ਹੈ ਲੜਾਈ ਦੇ ਮੈਦਾਨ 'ਚ। ਪਰ ਗੁਰੂ ਸਾਹਿਬ ਜੀ ਦੇ ਹਿਰਦੇ 'ਚ ਵੈਰ ਤਾਂ ਹੈਗਾ ਹੀ ਨਹੀਂ, ਉਹ ਤਾਂ ਜ਼ੁਲਮ ਖਤਮ ਕਰਨਾ ਚਾਹੁੰਦੇ ਆ। ਇਸ ਲਈ ਉਹਨਾਂ ਨੇ ਆਖਿਆ ਠੀਕ ਹੈ ਭਾਈ ਲਾਲੋ ਜੀ, ਤੁਸੀਂ ਇਕੱਲਾ ਪਾਣੀ ਨਹੀਂ ਪਿਆਉਣਾ, ਆ ਉਹਨਾਂ ਨੂੰ ਮਲਮ ਪੱਟੀ ਵੀ ਕਰਿਆ ਕਰੋ, ਕਿਉਂਕਿ ਦੁਸ਼ਮਣੀ ਨਹੀਂ ਨਾ ਹੈਗੀ ਅੰਦਰ। ਇਹ ਗੁਰਮੁਖ ਦਾ ਗੁਣ ਦੱਸਦੇ ਪਏ ਮੈਤਰੀ ਭਾਵ। ਕਹਿੰਦੇ ਭਾਈ ਪਾਰੋ ਜੀ ਦੇ ਗੁਣ ਚੇਤੇ ਕਰਦੇ ਪਏ ਗੋਂਦਵਾਲ ਵਿੱਚ ਸਾਰੇ ਸਿੱਖ, ਕਹਿੰਦੇ ਕਿੰਨਾ ਸਿੱਧਾ ਸੁਭਾਅ ਸੀ, ਕਿੰਨੇ ਗੁਰਮੁਖ ਕਿੱਦਾਂ ਖੁਸ਼ ਰਹਿੰਦੇ ਸੀ, ਕਿਵੇਂ ਸਾਰਿਆਂ ਨਾਲ ਮਿੱਤਰਤਾ ਭਾਵ ਹੀ ਰੱਖਦੇ ਸਨ ਉਹ।
ਬੜ ਜੋਧਾ ਮਨ ਸ਼ਤਰ ਜੈਤਰੀ,
ਏਡੇ ਵੱਡੇ ਯੋਧੇ ਸਨ ਵੀ ਜਿਹਨਾਂ ਨੇ ਆਪਣਾ ਸ਼ਤਰੂ ਮਨ ਸੀ ਨਾ, ਮਨ ਸਭ ਤੋਂ ਵੱਡਾ ਵੈਰੀ ਆ, ਉਹਨੂੰ ਜਿੱਤਿਆ ਹੋਇਆ ਸੀ ਭਾਈ ਪਾਰੋ ਜੀ ਨੇ। ਜਿਵੇਂ ਉਹਨਾਂ ਨੇ ਆਖਿਆ ਨਾ ਭਰਥਰੀ ਜੀ ਨੇ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ, ਮਨ ਵੈਰੀ ਹੈ। ਕਹਿੰਦੇ ਜਿਹਨੇ ਮਨ ਜਿੱਤ ਲਿਆ, ਮਨ ਜਿੱਤੈ ਜੱਗ ਜੀਤ, ਗੁਰੂ ਸਾਹਿਬ ਦੇ ਬਚਨ। ਉਹ ਮਨ ਨੂੰ ਆਪਣੇ ਨੂੰ ਜਿੱਤਿਆ ਹੋਇਆ ਸੀ ਇਹਨੇ ਭਾਈ ਪਾਰ। ਕਿਵੇਂ ਮਨ ਦਾ ਜਿੱਤਣਾ ਜੀ, ਚਲੋ ਆਪਾਂ ਬਾਹਰ ਤਾਂ ਨਹੀਂ ਜਾਣਾ, ਪਰ ਦੋ ਕੁ ਸਕਿੰਟਾਂ ਵਾਸਤੇ ਆਪਾਂ ਜਿਵੇਂ ਮਨ ਕਰਦਾ ਇਸ ਵੇਲੇ ਸ਼ਾਮਾਂ ਪਈਆਂ ਜੀ, ਚਲੋ ਲਾਓ ਦੋ ਘੁੱਟ, ਅਤੇ ਮਨ ਦੀ ਮਰਜ਼ੀ ਨਹੀਂ ਕਰਨੀ, ਆਖਣਾ ਨੇ ਗੁਰੂ ਸਾਹਿਬ ਮਨਾ ਕਰਦੇ, ਇਸ ਕਰਕੇ ਆਪਾਂ ਇਹ ਕੰਮ ਨਹੀਂ ਕਰਨਾ ਭਾਈ। ਮਨ ਦੀ ਮਰਜ਼ੀ ਨਹੀਂ ਹੋਣ ਦਿੱਤੀ, ਸਮਝ ਲਓ ਮਨ 'ਤੇ ਕਾਬੂ ਪੈ ਗਿਆ ਤੁਹਾਡਾ, ਜਿੱਤ ਲਿਆ ਤੁਸੀਂ ਮਨ। ਅਤੇ ਜਿਹਨਾਂ ਨੇ ਮਨ ਨੇ ਬੰਦੇ ਦੇ ਉੱਥੇ ਕਾਬੂ ਪਾਇਆ ਹੁੰਦਾ, ਉਹ ਕਹਿੰਦਾ ਨਹੀਂ ਨਹੀਂ ਅੱਜ ਤਾਂ ਬਦਲ ਜਿਹਾ ਵੀ ਹੋਇਆ, ਥੋੜ੍ਹੀ ਕੁ ਤਾਂ ਡਾਕਟਰ ਵੀ ਨਹੀਂ ਮਨਾ ਕਰਦੇ। ਪਰ ਜਿਹਨੇ ਮਨ ਜਿੱਤਿਆ ਉਹ ਮਨ ਦੀ ਮਰਜ਼ੀ ਨਹੀਂ ਕਰਦਾ, ਗੁਰੂ ਦੀ ਮਰਜ਼ੀ ਅਨੁਸਾਰ ਚੱਲੇਗਾ, ਗੁਰੂ ਸਾਹਿਬ ਕੀ ਵਚਨ ਕਰਦੇ ਨੇ ਉਹਦੇ ਅਨੁਸਾਰ ਚੱਲਣਾ। ਭਾਈ ਪਾਰੋ ਜੀ ਨੇ ਸਭ ਤੋਂ ਵੱਡਾ ਵੈਰੀ ਆਪਣਾ ਮਨ ਜਿੱਤ ਲਿਆ ਸੀ, ਅਤੇ ਜਿੱਤਿਆ ਹੋਇਆ ਮਨ ਸਭ ਤੋਂ ਵੱਡਾ ਮਿੱਤਰ ਬਣ ਜਾਂਦਾ ਜੀ। ਫਿਰ ਕਬੀਰ ਸਾਹਿਬ ਨੇ ਕਿਹਾ ਇਹ ਮਨ ਸ਼ਕਤੀ, ਇਹ ਮਨ ਸੀ, ਉਹ ਮਨ ਪੰਚ ਤੱਤ ਤੇ ਜੀ, ਇਹ ਮਨ ਲੈ ਜਾਓ ਅਨੁਮਨ ਰਹੇ ਤਾਓ ਤਿੰਨ ਲੋਕ ਕੀ ਬਾਤਾਂ ਕਹੇ। ਕਬੀਰ ਸਾਹਿਬ ਦੇ ਬਚਨ ਕਹਿੰਦੇ ਜਦੋਂ ਮਨ ਮਿੱਤਰ ਬਣ ਜੇ ਤਿੰਨਾਂ ਲੋਕਾਂ ਵਿੱਚ ਕੀ ਹੋ ਰਿਹਾ ਗੁਰਮੁਖੋ, ਤੁਹਾਡਾ ਮਨ ਹੀ ਤੁਹਾਨੂੰ ਦੱਸੇਗਾ, ਕਿਉਂਕਿ ਜੋਤ ਸਰੂਪ ਹੋ ਗਿਆ, ਜਿੱਤ ਲਿਆ ਤੁਸੀਂ, ਹੁਣ ਆਪਣੇ ਮਨ ਨੂੰ ਕਾਬੂ ਕਰ ਲਿਆ ਹੈ।
ਤਰਵਰ ਸਮਸਰ ਪਰਉਪਕਾਰੀ,
ਕਹਿੰਦੇ ਦਰਖਤ, ਤਰਵਰ ਕਹਿੰਦੇ ਰੁੱਖ ਨੂੰ, ਫਲੇ ਹੋਏ ਰੁੱਖ ਦੀ ਤਰ੍ਹਾਂ ਪਰਉਪਕਾਰੀ ਸੀ ਭਾਈ ਪਾਰੋ। ਇਹ ਸਿੱਖ ਕਹਿ ਰਹੇ ਨੇ ਗੋਇੰਦਵਾਲ 'ਚ ਬੈਠੇ, ਜਿਵੇਂ ਰੁੱਖ ਸਾਹਿਬ ਸਿੰਘ ਜੀ ਹਰੇਕ ਨੂੰ ਛਾਂ ਦਿੰਦਾ, ਫਲ ਦਿੰਦਾ, ਇਸੇ ਤਰ੍ਹਾਂ ਭਾਈ ਪਰਉਪਕਾਰੋ ਜੀ, ਕਹਿੰਦੇ ਭਾਈ ਪਾਰੋ ਜੀ ਦਾ ਪਰਉਪਕਾਰੀ ਸੁਭਾਅ ਸੀ, ਹਰੇਕ ਦੇ ਨਾਲ ਪ੍ਰੇਮ ਰੱਖਣਾ,
ਸਹਿਨਸ਼ੀਲ ਔਰ ਧੀਰਜ ਧਾਰੀ।
ਕਹਿੰਦੇ ਬਹੁਤ ਸਹਿਨਸ਼ੀਲ ਸੁਭਾਅ ਤੇ ਧੀਰਜ ਧਾਰੀ ਭਾਈ ਪਾਰੋ ਜੀ।
ਸਤਿਗੁਰ ਸਿੱਖਨ ਕੋ ਸਮਝਾਇਬ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਿੱਖਾਂ ਨੂੰ ਸਮਝਾਇਆ, ਹੈ ਤਾਂ ਗੁਣੀ ਚੇਤੇ ਕਰ ਰਹੇ ਨੇ ਭਾਈ ਪਾਰੋ ਜੀ ਦੇ, ਪਰ ਬਰਾਗ ਵੀ ਆ ਰਿਹਾ ਨਾਲ ਨਾਲ ਭਈ ਇੰਨੇ ਪਿਆਰੇ ਗੁਰੂ ਕੇ ਸਿੱਖ ਚੜ੍ਹਾਈ ਕਰ ਗਏ ਪਰ ਲੋਕ ਚਲੇ ਗਏ। ਉਹਨਾਂ ਨੂੰ ਬਰਾਗੀ ਹੋਇਆ ਦੇਖ ਕੇ ਤੀਸਰੇ ਪਾਤਸ਼ਾਹ ਜੀ ਨੇ ਸਮਝਾਇਆ ਸਿੱਖਾਂ ਨੂੰ,
ਇਹ ਆਨੰਦ ਕੇ ਸਿੰਧ ਸਮਾਏਬ।
ਆਖਿਆ ਗੁਰਮੁਖੋ ਉਹ ਤਾਂ ਆਨੰਦ ਦੇ ਸਮੁੰਦਰ ਚ ਸਮਾ ਗਿਆ ਭਾਈ ਪਾਰੋ, ਉਹ ਕਿਤੇ ਜੂਨਾਂ ਚ ਥੋੜੋ ਗਿਆ, ਜਮਾਂ ਦੇ ਵਾਸ ਨਹੀਂ ਪਿਆ। ਉਹ ਆਨੰਦ ਦੇ ਸਮੁੰਦਰ, ਆਨੰਦ ਦਾ ਸਮੁੰਦਰ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਆਨੰਦ ਦਾ ਸਮੁੰਦਰ ਕੌਣ? ਤੀਸਰੇ ਪਾਤਸ਼ਾਹ ਜੀ, ਕਿਉਂਕਿ ਪਰਮੇਸ਼ਰ ਸਰੂਪ ਨੇ ਤੇ ਉਹ ਤੀਸਰੇ ਪਾਤਸ਼ਾਹ ਵਿੱਚ ਹੀ ਆ ਗਿਆ। ਮਹਾਰਾਜ ਨੇ ਆਖਿਆ ਉਹ ਤਾਂ ਖੁਸ਼ੀ ਦੇ ਆਨੰਦ ਦੇ ਸਮੁੰਦਰ ਚ ਸਮਾ ਗਿਆ, ਇਸ ਕਰਕੇ ਗੁਰਮੁਖੋ ਬਰਾਗ ਨਾ ਕਰੋ ਤੁਸੀਂ।
ਆਸ ਨਾ ਰਹੋਤ ਨਾ ਸੋਚਣ ਯੋਗ।
ਮਹਾਰਾਜ ਨੇ ਆਖਿਆ ਇਹੋ ਜਿਹੇ ਗੁਰਮੁਖਾਂ ਦੇ ਵਾਸਤੇ ਚਿੰਤਾ ਨਹੀਂ ਕਰਨੀ ਚਾਹੀਦੀ।
ਬ੍ਰਹਮ ਗਿਆਨ ਸੋ ਜਿਨ ਕੋ ਯੋਗ।
ਜਿਹੜੇ ਬ੍ਰਹਮ ਗਿਆਨ ਨਾਲ ਜੁੜੇ ਸਨ, ਜਿਹੜੇ ਬ੍ਰਹਮ ਗਿਆਨ ਵਿੱਚ ਮਿਲੇ ਨੇ, ਇੱਕਮੇਕ ਹੋਏ ਨੇ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਚਿੰਤਾ ਨਹੀਂ ਕਰੀਦੀ, ਉਹਨਾਂ ਦੇ ਜਾਣ ਤੋਂ ਬਾਅਦ ਸੋਗ ਨਹੀਂ ਕਰੀਦਾ। ਸੰਤ ਮੂਹੇ ਕਹਿ ਰੋਈ ਗਿਆ ਜੋ ਆਪਣੇ ਗ੍ਰਹਿ ਜਾਏ ਗੁਰੂ ਸਾਹਿਬ ਦੇ ਬਚਨ। ਕਹਿੰਦੇ ਸੰਤ ਦੇ ਮਨ ਤੋਂ ਕੀ ਰੋਣਾ ਗੁਰਮੁਖੋ, ਤੇ ਆਪਣੇ ਘਰ ਗਿਆ, ਤੇਰਾ ਆਪਣੇ ਘਰ ਜਾਣਾ ਸਾਰਿਆਂ ਲਈ ਸੁਖਦਾਈ ਹੁੰਦਾ। ਬੰਦਾ ਜਦੋਂ ਆਪਣੇ ਘਰ ਜਾਂਦਾ ਬਹੁਤ ਪ੍ਰਸੰਨਤਾ ਹੁੰਦੀ। ਮਹਾਰਾਜ ਦੇ ਬਚਨੋਂ ਕਹਿੰਦੇ ਸੰਤ ਦੇ ਮਰਿਆ ਥੋੜ੍ਹਾ ਰੋਣਾ ਹੁੰਦਾ ਗੁਰਮੁਖੋ, ਉਹ ਤਾਂ ਆਪਣੇ ਘਰ ਨੂੰ ਗਿਆ। ਰੋਵੋ ਸਾਕਤ ਵਾਪਰੇ ਜੋ ਹਾਟੇ ਹਾੜ ਬਗ, ਜਿਹਨੇ ਜੂਨਾਂ ਜੂਨਾਂ ਚ ਤੁਰੇ ਫਿਰਨਾ। ਸਾਕਤ ਦੇ ਮਰਿਆ ਰੋਣਾ ਚਾਹੀਦਾ, ਕਿਉਂ ਰੋਣਾ ਚਾਹੀਦਾ? ਇੰਨਾ ਚੰਗਾ ਇੰਨਾ ਕੀਮਤੀ ਮਹਾਰਾਜ ਨੇ ਮਨੁੱਖਾ ਜਨਮ ਦਿੱਤਾ ਸੀ, ਇਹ ਸਾਕਤ ਬੰਦੇ ਨੇ ਸਾਰੀ ਉਮਰ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਗਵਾ ਲਿਆ ਭਾਈ। ਇਸ ਕਰਕੇ ਕਹਿੰਦੇ ਉਹਦੇ ਲਈ ਤਾਂ ਫਿਕਰ ਕਰੋ, ਚਿੰਤਾ ਕਰੋ, ਗੁਰਮੁਖ ਦੇ ਸਰੀਰ ਛੱਡਣ ਤੋਂ ਬਾਅਦ ਚਿੰਤਾ ਨਹੀਂ ਕਰੀਦੀ।
ਜਿਨਹੋ ਜਨਮ ਬੇਸ਼ਨ ਲੱਗ ਹਰ।
ਹਾਂ, ਮਹਾਰਾਜ ਕਹਿੰਦੇ ਜਿਹਨੇ ਆਪਣਾ ਜਨਮ ਵਿਸ਼ਿਆਂ ਵਿੱਚ ਸਾਰਾ ਬਤੀਤ ਕਰ ਦਿੱਤਾ ਹੋਵੇ।
ਯਥਾ ਜੂਪ ਮਹਿ ਦਰਬ ਉਧਾਰ।
ਜੂਪ ਕਹਿੰਦੇ ਨੇ ਜੂਏ ਨੂੰ, ਦਰਬ ਧਨ ਕਹਿੰਦੇ, ਜਿਵੇਂ ਜੂਏ ਚ ਕੋਈ ਸਾਰਾ ਧਨ ਹਾਰ ਦੇਵੇ ਨਾ, ਇੱਦਾਂ ਜਿਹਨੇ ਕੀਮਤੀ ਜਨਮ ਆਪਣਾ ਹਾਰ ਦਿੱਤਾ ਉਹਦੇ ਵਾਸਤੇ ਚਿੰਤਾ ਕਰਨੀ ਚਾਹੀਦੀ ਹੈ। ਗੁਰਮੁਖ ਦੇ ਜਾਣ ਤੋਂ ਬਾਅਦ ਫਿਕਰ ਨਹੀਂ ਕਰਨ ਦੀ ਲੋੜ ਹੁੰਦੀ।
ਨਹਿ ਗੁਰ ਸ਼ਬਦ ਜਿਨਹੋਂ ਕਬ ਸੁਣਿਓ।
ਕਹਿੰਦੇ ਜਿਹਨਾਂ ਨੇ ਸਾਰੀ ਉਮਰ ਕਦੇ ਗੁਰੂ ਦਾ ਸ਼ਬਦ ਨਹੀਂ ਸੁਣਿਆ, ਆਪਣੇ ਕੰਨ ਚ ਪੈਣ ਹੀ ਨਹੀਂ ਦਿੱਤੀ ਮਹਾਰਾਜ ਦੀ ਬਾਣੀ ਜਿਹਨਾਂ ਨੇ।
ਸਤ ਸੰਗਤ ਸਤ ਨਾਮ ਨਾ ਭਨਿਓ।
ਜਿਹਨਾਂ ਕਦੀ ਸਤ ਸੰਗਤ ਨਹੀਂ ਕੀਤੀ ਤੇ ਕਦੇ ਸਤਨਾਮ ਵਾਹਿਗੁਰੂ ਨੇ ਆਖਿਆ ਆਪਣੀ ਰਸਨਾ ਤੋਂ, ਮਹਾਰਾਜ ਕਹਿੰਦੇ ਉਹਨਾਂ ਦੇ ਜਾਣ ਤੋਂ ਰੋਣਾ ਵੀ ਚਾਹੀਦਾ, ਦੁੱਖ ਵੀ ਮਨਾਉਣਾ ਚਾਹੀਦਾ। ਇਸ ਬੰਦੇ ਨੇ ਸਾਰੀ ਜ਼ਿੰਦਗੀ ਆਪਣੀ ਵਿਅਰਥ ਗਵਾਲੀ ਭਾਈ, ਜਿਹਨੇ ਸੰਗਤ ਕਦੇ ਨਹੀਂ ਕੀਤੀ, ਸਤਨਾਮ ਕਦੇ ਨਹੀਂ ਆਖਿਆ, ਉਸ ਦੇ ਵਾਸਤੇ ਤਾਂ ਫਿਕਰ ਕਰਨਾ ਬਣਦਾ ਹੈ।
ਸੇ ਸੋਚਣ ਕੇ ਯੋਗ ਸਭਨ ਕੇ।
ਮਹਾਰਾਜ ਨੇ ਆਖਿਆ ਉਹ ਜੇ ਚਿੰਤਾ ਕਰਨ ਦੇ ਯੋਗ। ਸੋਚਣ ਦਾ ਅਰਥ ਹੁੰਦਾ ਚਿੰਤਾ ਕਰਨੀ, ਫਿਕਰ ਕਰਨਾ, ਮਤਲਬ ਇਹ ਕਹਿਣਾ ਵੀ ਬੰਦੇ ਦਾ ਜਨਮ ਐਵੇਂ ਚਲੇ ਗਿਆ ਭਾਈ। ਜਿਸ ਬੰਦੇ ਨੇ ਸ਼ਬਦ ਨਹੀਂ ਕੰਨਾਂ ਚ ਪੈਣ ਦਿੱਤਾ, ਸੰਗਤ ਕਦੇ ਨਹੀਂ ਕੀਤੀ, ਸਤਨਾਮ ਵਾਹਿਗੁਰੂ ਕਦੇ ਨਹੀਂ ਆਖਿਆ, ਮਹਾਰਾਜ ਕਹਿੰਦੇ ਉਹ ਜਾਵੇ ਤੇ ਜ਼ਰੂਰ ਫਿਕਰ ਕਰੀਦਾ, ਜ਼ਰੂਰ ਚਰਚਾ ਕਰੀਦੀ, ਜ਼ਰੂਰ ਚਿੰਤਾ ਕਰੀਦੀ ਹੈ।
ਜੋ ਤਤਪਰ ਨਹਿ ਗੁਰੂ ਜਜਨ ਕੇ।
ਜਜਨ ਦਾ ਅਰਥ ਹੁੰਦਾ ਉਵੇਂ ਪੂਜਾ ਕਰਨੀ, ਸਤਿਕਾਰ ਕਰਨਾ। ਕਹਿੰਦੇ ਜਿਹਨੇ ਕਦੇ ਮਹਾਰਾਜ ਜੀ ਦੇ ਸਤਿਕਾਰ ਲਈ ਤਤਪਰ ਨਹੀਂ ਆਪਣਾ ਸਰੀਰ ਕੀਤਾ, ਜੋ ਤਤਪਰ ਨਹਿ ਗੁਰ ਜਜਨ ਗੁਰ ਜਜਨ, ਜਿਹਨੇ ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਕਦੀ ਉੱਦਮ ਹੀ ਨਹੀਂ ਕੀਤਾ, ਕਿਉਂਕਿ ਸਤਿਕਾਰ ਲਈ ਤਾਂ ਉੱਦਮ ਕਰਨਾ ਪੈਂਦਾ ਨਾ। ਮੰਨ ਲਓ ਆਪਾਂ ਬੈਠੇ ਹਾਂ, ਮਹਾਰਾਜ ਦੀ ਸਵਾਰੀ ਆਉਂਦੀ ਤਾਂ ਉੱਠਣਾ ਤਾਂ ਪਵੇਗਾ, ਜੋੜਾ ਲਾਉਣਾ ਪਵੇਗਾ, ਛੇਤੀ ਛੇਤੀ ਹੱਥ ਜੋੜਨੇ ਪੈਣੇ, ਤਤਪਰ ਹੋਣਾ ਪੈਂਦਾ ਉਸ ਵੇਲੇ ਮਹਾਰਾਜ ਦੀ ਸਵਾਰੀ ਆ ਰਹੀ ਭਾਈ ਗੁਰੂ ਸਾਹਿਬ ਜੀ ਦੀ। ਮੰਨ ਲਓ ਨਗਰ ਕੀਰਤਨ ਨਿਕਲਣਾ, ਆਪਾਂ ਨੂੰ ਯਤਨ ਕਰਨਾ ਪੈਣਾ, ਛੇਤੀ ਉੱਠੀਏ, ਤਿਆਰ ਹੋਈਏ, ਨਿਤਨੇਮ ਕਰੀਏ, ਫਿਰ ਆਪਾਂ ਨਗਰ ਕੀਰਤਨ ਜਾਣਾ। ਕਿਉਂ? ਕਿਉਂਕਿ ਨਗਰ ਕੀਰਤਨ 'ਚ ਗੁਰੂ ਸਾਹਿਬ ਜੀ ਚੱਲ ਰਹੇ ਸੰਗਤ ਦੀ ਅਗਵਾਈ ਕਰਕੇ, ਅਤੇ ਆਪਾਂ ਦਰਸ਼ਨ ਕਰਨੇ ਆ, ਨਾਲ ਹੀ ਮਹਾਰਾਜ ਦੇ ਨਾਲ ਹੀ ਸੰਗਤ ਦੇ ਹੋ ਜਾਣਗੇ, ਪਰ ਤਤਪਰ ਤਾਂ ਹੋਣਾ ਪਵੇਗਾ, ਉੱਦਮ ਤਾਂ ਕਰਨਾ ਪਵੇਗਾ ਨਾ। ਮਹਾਰਾਜ ਕਹਿੰਦੇ ਜਿਹਨੇ ਕਦੇ ਐਸਾ ਚੰਗਾ ਉੱਦਮ ਕੀਤਾ ਹੀ ਨਹੀਂ, ਕਦੇ ਨਹੀਂ ਉਹ ਤਤਪਰ ਹੋਇਆ ਵੀ ਮਹਾਰਾਜ ਦਾ ਕੋਈ ਸਤਿਕਾਰ ਕਰੀਏ, ਕੋਈ ਦਰਸ਼ਨ ਕਰੀਏ, ਕੋਈ ਮੱਥਾ ਟੇਕੀਏ ਮਹਾਰਾਜ ਜੀ ਨੂੰ, ਜਿਹਨੇ ਸਰੀਰ ਹਿਲਾਇਆ ਹੀ ਨਹੀਂ ਚੰਗੇ ਕੰਮ ਲਈ। ਗੁਰੂ ਸਾਹਿਬ ਕਹਿੰਦੇ ਗੁਰਮੁਖ ਉਹਦੇ ਲਈ ਫਿਕਰ ਕਰਨਾ ਹੁੰਦਾ ਹੈ।
ਕਹਿ ਦਾਸਨ ਕੋ ਧੀਰਜ ਦੀਨ।
ਇਉਂ ਕਹਿ ਕੇ ਸਾਰੇ ਦਾਸਾਂ ਨੂੰ ਧੀਰਜ ਦਿੱਤਾ ਤੀਸਰੇ ਪਾਤਸ਼ਾਹ ਜੀ ਨੇ। ਸੋ ਉਵੇਂ ਤਾਂ ਕਿਸੇ ਤੇ ਕਿੰਤੂ ਨਹੀਂ, ਪਰ ਜਦੋਂ ਗੁਰੂ ਸਾਹਿਬ ਜੀ ਦਾ ਕੋਈ ਸੰਗਤ ਕੋਈ ਐਸਾ ਜੋੜ ਮੇਲਾ ਬਣੇ ਨਾ ਜੀ, ਤੇ ਜ਼ਰੂਰੀ ਕੰਮ ਵੀ ਘਰ ਦਾ ਛੱਡ ਕੇ ਸੰਗਤ ਦੇ ਦਰਸ਼ਨ, ਗੁਰੂ ਸਾਹਿਬ ਜੀ ਦੇ ਦਰਸ਼ਨ ਤੇ ਸੰਗਤ ਕਰ ਲੈਣੀ ਚਾਹੀਦੀ ਹੈ, ਜ਼ਰੂਰੀ ਕੰਮ ਵੀ ਛੱਡ ਕੇ। ਅਤੇ ਬਹੁਤ ਵਾਰ ਦੇਖਣ 'ਚ ਆਇਆ ਹੈ ਕਿ ਲੋਕ ਨਗਰ ਕੀਰਤਨ 'ਚ ਵੀ ਕੋਲ ਦੀ ਘਰ ਦੇ ਲੰਘਦਾ ਹੋਵੇ ਅਤੇ ਆਮ ਕਰਕੇ ਝਾਤੀ ਵੀ ਨਹੀਂ ਪਾਉਣ ਜਾਂਦੇ, ਭਾਵੇਂ ਆਪਣਾ ਟਰੱਕ ਧੋਈ ਜਾਣ ਘਰੇ ਬੈਠੇ। ਉਹ ਸਮਝਦੇ ਆਹ ਕੰਮ ਜ਼ਰੂਰੀ, ਉਹ ਤਾਂ ਹੈ ਹੀ ਨਹੀਂ ਕੋਈ। ਬਸ ਇਹੀ ਹੈ ਸਾਡੀ ਅਗਿਆਨਤਾ, ਜਿਹੜਾ ਆਪਾਂ ਪਾਪ ਪੁੰਨ ਚੰਗੇ ਮਾੜੇ ਦਾ ਫਰਕ ਨਹੀਂ ਸਮਝ ਸਕਦੇ ਵੀ ਆਹ ਕਰਮ ਸਾਡਾ ਜਿਹੜਾ, ਆਹ ਕੰਮ ਛੱਡ ਕੇ ਵੀ ਆਪਾਂ ਮਹਾਰਾਜ ਜੀ ਦੇ ਜੇ ਦਰਸ਼ਨ ਕਰਾਂਗੇ, ਨਮਸਕਾਰ ਕਰਾਂਗੇ, ਨਾਲ ਸੰਗਤ ਪਿੱਛੇ ਪਿੱਛੇ ਜਾ ਰਹੀ ਦਰਸ਼ਨ ਹੋ ਜਾਣਗੇ, ਸਾਡਾ ਭਲਾ ਹੋ ਜਾਏਗਾ, ਕੋਈ ਸੰਸਕਾਰ ਚੰਗਾ ਬਣ ਜਾਏਗਾ। ਇਸ ਲਈ ਕਹਿੰਦੇ ਉੱਦਮ ਕਰਨਾ ਪੈਂਦਾ। ਪਰ ਮਹਾਰਾਜ ਕਹਿੰਦੇ ਜਿਹੜਾ ਕਦੀ ਤਤਪਰ ਨਹੀਂ ਹੋਇਆ ਇਸ ਕੰਮ ਵਾਸਤੇ, ਉਹਦੇ ਜਾਣ ਤੇ ਜ਼ਰੂਰ ਚਿੰਤਾ ਕਰਨੀ ਚਾਹੀਦੀ ਹੈ।
ਦੀਨ ਮਨੇ ਜੋ ਪ੍ਰੇਮ ਪ੍ਰਵੀਨ,
ਜਿਹੜੇ ਮਨ ਕਰਕੇ ਦੀਨ ਰਹਿੰਦੇ ਤੇ ਜਿਨ੍ਹਾਂ ਨੂੰ ਸਦਾ ਗੁਰੂ ਸਾਹਿਬ ਜੀ ਦੇ ਗੁਰੂ ਘਰ ਦਾ ਚਰਨਾਂ ਦਾ ਸੰਗਤਾਂ ਦਾ ਪ੍ਰੇਮ ਲੱਗਾ ਰਹਿੰਦਾ ਹੈ।
ਬੀਨ ਸਿੱਖ ਸਭ ਤੇ ਖਾਟ ਲੀਨ,
ਐਸੇ ਗੁਰਮੁਖ ਪਿਆਰੇ ਸਾਰੇ ਸਿੱਖਾਂ ਵਿੱਚੋਂ ਛੇ ਤੀਸਰੇ ਪਾਤਸ਼ਾਹ ਜੀ ਨੇ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਏ। ਸਾਰੇ ਜਿਹੜੇ ਸਿੱਖ ਜਿਨ੍ਹਾਂ ਨੂੰ ਧੀਰਜ ਦੇ ਰਹੇ ਨਾ ਮਹਾਰਾਜ, ਉਹਨਾਂ ਵਿੱਚੋਂ ਛੇ ਸਿੱਖਾਂ ਨੂੰ ਤੀਸਰੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ ਜੀ।
ਲੀਨ ਪ੍ਰੇਮ ਹੈ ਜਿਨ ਮਨ ਕੀਨ,
ਕਿਨਾਂ ਨੂੰ, ਜਿਨ੍ਹਾਂ ਦੇ ਮਨ ਨੂੰ ਬਹੁਤ ਜ਼ਿਆਦਾ ਪ੍ਰੇਮ ਸੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰੇਮ ਵਿੱਚ ਲੀਨ ਹੋਇਆ ਸੀ ਜਿਨ੍ਹਾਂ ਦਾ ਮਨ।
ਨਾਮ ਮੋਹਰੀ ਛੋਟੋ ਨੰਦਨ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਦਾ ਨਾਮ ਬਾਬਾ ਮੋਹਰੀ ਜੀ ਹੈ।
ਨਿਕਟ ਹਕਾਰਿਓ ਕਸ਼ਟ ਨਿਕੰਦਨ,
ਇੱਕ ਸਿੱਖ ਭੇਜ ਕੇ ਸਿੱਖਾਂ ਦੇ ਕਸ਼ਟਾਂ ਨੂੰ ਦੂਰ ਕਰਨ ਵਾਲੇ ਤੀਸਰੇ ਪਾਤਸ਼ਾਹ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਬੁਲਾਇਆ। ਛੇ ਸਿੱਖ ਪਹਿਲਾਂ ਆਪਣੇ ਕੋਲ ਸੱਦ ਲਏ ਨੇ, ਫਿਰ ਇੱਕ ਸਿੱਖ ਨੂੰ ਭੇਜਿਆ ਵੀ ਜਾਓ ਸਾਡੇ ਛੋਟੇ ਸਾਹਿਬਜ਼ਾਦੇ ਬਾਬੇ ਮੋਹਰੀ ਨੂੰ ਬੁਲਾ ਕੇ ਲਿਆਓ।
ਆਣ ਕੀਨ ਤਿੰਨ ਪਦ ਪਰ ਬੰਦਨ,
ਬਾਬਾ ਮੋਹਰੀ ਜੀ ਉਸੇ ਵੇਲੇ ਆਏ, ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ।
ਸ੍ਰੀ ਗੁਰ ਪਿਤਾ ਕੋ ਚਾਹੇ ਅਭਿਨੰਦਨ,
ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਪਿਤਾ ਸਤਿਗੁਰੂ ਜੀ ਨੂੰ ਮੱਥਾ ਟੇਕਿਆ ਤੀਸਰੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੇ।
ਪੁੱਤਰ ਬਿਲੋਕਿਓ ਸੱਚੇ ਤਿਆਗਾਰੀ,
ਜਦੋਂ ਮਹਾਰਾਜ ਜੀ ਨੇ ਵੇਖਿਆ ਹੁਣ ਮੱਥਾ ਟੇਕ ਲਿਆ ਉਹਨਾਂ ਦੇ ਪੁੱਤਰ ਨੇ।
ਖਾਟ ਸੰਗ ਦੇ ਸਿੱਖ ਗਿਰਾ ਉਚਾਰੀ,
ਮਹਾਰਾਜ ਜੀ ਨੇ ਪਵਿੱਤਰ ਮੁੱਖ ਤੋਂ ਬਚਨ ਕੀਤਾ ਵੀ ਆਹ ਜਿਹੜੇ ਛੇ ਸਿੱਖ ਮੈਂ ਖੜੇ ਕੀਤੇ ਨੇ ਆਪਣੇ ਸਾਹਿਬਜ਼ਾਦੇ ਨੂੰ, ਮਹਾਰਾਜ ਕਹਿੰਦੇ ਇਹਨਾਂ ਨੂੰ ਨਾਲ ਲੈ ਲਾ ਤੂੰ।
ਪਾਰੋ ਪਰਮਹੰਸ ਮਮ ਪਿਆਰੋ,
ਕੀ ਆਖਿਆ? ਕਹਿਣ ਲੱਗੇ ਸਾਡਾ ਬਹੁਤਾ ਜ਼ਿਆਦਾ ਪਿਆਰਾ ਸਿੱਖ ਪਰਮਹੰਸ ਸਿੱਖ ਭਾਈ ਪਾਰੋ।
ਤਜੋ ਸਰੀਰ ਸੋ ਧੀਰ ਸੁਖਾਰੋ,
ਉਹਨੇ ਆਪਣਾ ਸਰੀਰ ਛੱਡ ਦਿੱਤਾ ਹੈ ਧੀਰਜਧਾਰੀ ਸਿੱਖ ਨੇ, ਦੇਹ ਹੰਕਤਾ ਨਹੀਂ ਸੀ, ਇਸੇ ਕਰਕੇ ਮਹਾਰਾਜ ਜੀ ਦੇ ਕਹਿਣ ਤੇ ਸਰੀਰ ਛੱਡ ਦਿੱਤਾ। ਆਪਾਂ ਤਾਂ ਮਹਾਰਾਜ ਜੀ ਦੇ ਕਹਿਣ ਤੇ ਸ਼ਰਾਬ ਨਹੀਂ ਛੱਡਦੇ, ਗੁਰਮੁਖ ਹੋਰ ਵੀ ਅਲਾਮਤਾਂ ਹੁੰਦੀਆਂ ਤੇ ਗੁਰੂ ਸਾਹਿਬ ਜੀ ਨੇ 20 ਥਾਵਾਂ ਤੇ ਮਨਾ ਕੀਤਾ, ਕਿੱਥੇ ਮਨ ਕਰਦਾ ਆਪਣਾ ਛੱਡਣ ਲਈ। ਇਹ ਤਾਂ ਧੰਨ ਭਾਈ ਪਾਰੋ ਸੀ ਜਿਹਨੂੰ ਆਖਿਆ ਛੱਡਦੇ ਆਪਣਾ ਸਰੀਰ, ਉਹਨੂੰ ਕਿਹਾ ਚਲੋ ਸਰੀਰ ਹੀ ਛੱਡ ਦਿੰਦੇ। ਮਹਾਰਾਜ ਇਹ ਕਿਹੜੀ ਗੱਲ ਹੈ ਫਿਰ? ਗੁਰੂ ਸਾਹਿਬ ਜੀ ਦਾ ਬਚਨ ਤਾਂ ਆਖਿਆ ਬੜਾ ਧੀਰਜਧਾਰੀ ਸੀ, ਬੜਾ ਪਿਆਰਾ ਸਿੱਖ ਸੀ ਸਾਡਾ ਪੁੱਤਰ, ਆ ਛੇ ਸਿੱਖ ਨਾਲ ਲੈ ਜਾ ਉਹਦੇ ਪਿੰਡ ਜਾ ਤੂੰ।
ਡੱਲੇ ਗ੍ਰਾਮ ਅਭੇ ਚੱਲ ਜਾਓ,
ਆਖਿਆ ਜਿਹੜਾ ਡੱਲਾ ਪਿੰਡ ਹੈ ਭਾਈ ਪਾਰੋ ਜੀ ਦਾ ਉੱਥੇ ਚੱਲਿਆ ਜਾ ਤੂੰ।
ਜਥਾ ਯੋਗ ਕਰ ਸਭ ਹਰ ਖਾਓ,
ਤੇ ਜਥਾ ਯੋਗ ਸਾਰਾ ਦੇਖ ਕੇ ਆਓ ਵੀ ਭਾਈ ਪਾਰੋ ਜੀ ਦਾ ਅੰਤਮ ਸੰਸਕਾਰ ਠੀਕ ਢੰਗ ਨਾਲ ਹੋ ਗਿਆ, ਸਾਰਾ ਕੁਝ ਠੀਕ ਠਾਕ ਹੈ।
ਸੁਣ ਤਾਂ ਮੋਹਰੀ ਹੋਏ ਕਰ ਤਿਆਰ,
ਪਿਤਾ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਬਾਬਾ ਮੋਹਰੀ ਜੀ ਉਸੇ ਵੇਲੇ ਤਿਆਰ ਹੋਏ ਜੀ।
ਪਿਤਾ ਬੰਦਿਓ ਅਸੋ ਭਾ ਸਵਾਰ,
ਕਹਿੰਦੇ ਘੋੜੇ ਤੇ ਸਵਾਰ ਹੋਏ ਉਸੇ ਵੇਲੇ।
ਸਿੱਖ ਕਸ਼ਟ ਕੋ ਸੰਗ ਮਿਲਾਏ,
ਉਹ ਜਿਹੜੇ ਛੇ ਸਿੱਖ ਮਹਾਰਾਜ ਜੀ ਨੇ ਦਿੱਤੇ ਸਨ ਨਾਲ ਉਹ ਵੀ ਲੈ ਲਏ ਹਨ।
ਅਪਰਦਾਸ ਗਣ ਬੋਲ ਰਲਾ,
ਹੋਰ ਕੁਝ ਸੇਵਕਾਂ ਨੂੰ ਬਾਬਾ ਮੋਹਰੀ ਜੀ ਨੇ ਆਖਿਆ ਚਲੋ ਆਪਾਂ ਚੱਲੀਏ ਡੱਲੇ ਪਿੰਡ।
ਪੰਥ ਉਹ ਲੰਘ ਡੱਲੇ ਮਹਿ ਗਏ,
ਰਸਤਾ ਲੰਘ ਕੇ ਡੱਲੇ ਪਿੰਡ ਆ ਗਏ ਜਿਹੜਾ ਭਾਈ ਪਾਰੋ ਜੀ ਦਾ ਪਿੰਡ ਹੈ।
ਤਿੰਨ ਕੇ ਸਦਨ ਪ੍ਰਵੇਸ਼ਤ ਭਏ,
ਤੇ ਭਾਈ ਪਾਰੋ ਜੀ ਦੇ ਘਰ ਪ੍ਰਵੇਸ਼ ਕੀਤਾ ਬਾਬਾ ਮੋਹਰੀ ਜੀ ਨੇ।
ਸਭਨ ਉੱਠ ਕਰ ਕੀਨੋ ਸਨਮਾਨ,
ਜਿੰਨੇ ਲੋਕ ਉਹਦੇ ਘਰੇ ਇਕੱਠੇ ਹੋਏ ਸਨ ਉਹਦੇ ਸਰੀਰ ਛੱਡਣ ਕਰਕੇ ਸਾਰਿਆਂ ਨੇ ਉੱਠ ਕੇ ਸਨਮਾਨ ਕੀਤਾ ਵੀ ਤੀਸਰੇ ਪਾਤਸ਼ਾਹ ਜੀ ਦੇ ਪੁੱਤਰ ਆਏ ਹਨ।
ਬੰਦ ਹੈ ਚਰਨ ਜੋਰ ਜੋਗ ਪਾਨ,
ਦੋਵੇਂ ਹੱਥ ਜੋੜ ਕੇ ਤੇ ਉਹਨਾਂ ਨੇ ਚਰਨ ਬੰਦਨਾ ਕੀਤੀ ਸਾਰੀ ਸੰਗਤ ਨੇ ਬਾਬਾ ਮੋਹਰੀ ਜੀ ਨੂੰ।
ਬੈਠੇ ਜਾਏ ਸਭਨ ਕੇ ਮਾਹੂ,
ਸਾਰਿਆਂ ਨੂੰ ਨਮਸਕਾਰ ਦਾ ਜਵਾਬ ਦੇ ਕੇ ਬਾਬਾ ਮੋਹਰੀ ਜੀ ਸੰਗਤ ਵਿੱਚ ਜਾ ਕੇ ਬੈਠ ਗਏ ਜੀ।
ਕੁਸ਼ਲ ਪ੍ਰਸ਼ਨ ਕਹੇ ਕਰ ਸਭ ਪਾਹੂ,
ਫਿਰ ਸਾਰਿਆਂ ਨੂੰ ਸੁੱਖ ਸ਼ਾਂਤ ਪੁੱਛੀਏ, ਪੁੱਛਿਆ ਭਾਈ ਪਾਰੋ ਜੀ ਨੇ ਕਿਵੇਂ ਸਰੀਰ ਛੱਡਿਆ।
ਪਾਰੋ ਕੋ ਸਭ ਕਰਹਿ ਸਰਾਹਨ,
ਕਹਿੰਦੇ ਭਾਈ ਪਾਰੋ ਜੀ ਨੇ ਤਾਂ ਸਿਫਤਾਂ ਹੀ ਕਰੀ ਜਾਂਦਾ ਸਾਰਾ ਪਿੰਡ।
ਜਿਸ ਕੇ ਸਮਸਰ ਦੂਸਰ ਨਾ ਹੈ,
ਕਹਿਣ ਲੱਗੇ ਬਾਬਾ ਮੋਹਰੀ ਜੀ ਭਾਈ ਪਾਰੋ ਜੀ ਵਰਗਾ ਤੇ ਕੋਈ ਦੂਸਰਾ ਗੁਰਮੁਖ ਸਾਡੇ ਸਾਰੇ ਪਿੰਡ ਚ ਨਹੀਂ ਹੈਗਾ।
ਕੁਲ ਦੀਪਕ ਨਿਜ ਬੰਸ ਉਧਾਰ,
ਕਹਿੰਦੇ ਉਹ ਤਾਂ ਆਪਣੀ ਕੁਲ ਦਾ ਦੀਪਕ ਸੀ, ਆਪਣੀ ਸਾਰੀ ਬੰਸੀ ਤਾਰ ਲਈ ਭਾਈ ਪਾਰੋ ਜੀ ਨੇ।
ਤਨ ਸੁਸ਼ਾਂਤ ਤਜ ਅੰਤ ਪਧਾਰ,
ਕਹਿੰਦੇ ਬੜਾ ਸੌਖਾ ਸਾਨੂੰ ਸਾਰਿਆਂ ਨੂੰ ਦੱਸ ਕੇ ਆਪਣਾ ਸਰੀਰ ਛੱਡ ਕੇ ਤੇ ਪਰਲੋਕ ਗਮਨ ਕਰ ਗਿਆ ਹੈ।
ਸੁਣੇ ਮੋਹਰੀ ਤੇ ਸੁਖ ਸਭ ਪਾਇਓ,
ਕਹਿੰਦੇ ਬਾਬਾ ਮੋਹਰੀ ਜੀ ਨੇ ਵੀ ਭਾਈ ਪਾਰੋ ਜੀ ਦੀਆਂ ਬਹੁਤ ਸਿਫਤਾਂ ਕੀਤੀਆਂ, ਉਹਨਾਂ ਤੋਂ ਸੁਣ ਕੇ ਪਿੰਡ ਵਾਲਿਆਂ ਨੂੰ ਹੋਰ ਸੁੱਖ ਮਿਲਿਆ ਜੀ।
ਹੱਥ ਜੋੜ ਸਭ ਹੁਣ ਸੁਣਾਇਓ,
ਕਹਿੰਦੇ ਹੱਥ ਜੋੜ ਕੇ ਸਾਰਿਆਂ ਨੇ ਫਿਰ ਬਾਬਾ ਮੋਹਰੀ ਜੀ ਨੂੰ ਏਦਾਂ ਬੇਨਤੀ ਕੀਤੀ ਜਿਹੜੇ ਮੁਖੀ ਸਨ।
ਸਤਿਗੁਰ ਪੁੱਤਰ ਸੁਣੋ ਤਿੰਨ ਕੀਨਾ,
ਆਖਿਆ ਹੇ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਸੁਣੋ ਤੁਸੀਂ।
ਅਧਿਕਾਰੀ ਪਿਖ ਸਭ ਕੁਛ ਦੀਨਾ,
ਭਈ ਉਹਨਾਂ ਨੇ ਸਰੀਰ ਛੱਡਣ ਤੋਂ ਪਹਿਲਾਂ ਸਾਰਾ ਪਿੰਡ ਇਕੱਠਾ ਕੀਤਾ ਤੇ ਆਪਣਾ ਜਿੰਨਾ ਸਮਾਨ ਸੀ ਘਰ ਦਾ ਉਹ ਸਾਰਾ ਲੋੜਵੰਦਾਂ ਨੂੰ ਦੇ ਦਿੱਤਾ।
ਸਤਿਗੁਰ ਕਾਰਨ ਜਾਣ ਪਰਬੀਨ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਉਸ ਗੁਰੂ ਕੇ ਸਿੱਖ ਨੇ ਭਾਈ ਪਾਰੋ ਨੇ
ਬੀਨ ਤੀਨ ਵਸਤੂ ਰੱਖ ਲੀਨ,
ਕਹਿੰਦੇ ਸਾਰੀ ਆਪਣੀ ਸਮੱਗਰੀ ਵਿੱਚੋਂ ਤਿੰਨ ਵਸਤੂਆਂ ਵੱਖ ਕਰਕੇ ਰੱਖ ਲਈਆਂ ਸਨ, ਬਾਕੀ ਸਾਰੇ ਘਰ ਦਾ ਸਮਾਨ ਉਹਨੇ ਗਰੀਬਾਂ ਨੂੰ ਦੇ ਦਿੱਤਾ ਸੀ।
ਲੀਨ ਬਿਰਤੀ ਪਰਮਾਤਮ ਜਾਹੇ,
ਕਹਿੰਦੇ ਜਿਹਨਾਂ ਦੀ ਬਿਰਤੀ ਪਰਮਾਤਮਾ ਵਿੱਚ ਲੀਨ ਰਹਿੰਦੀ, ਆਸੇ ਭਾਈ ਪਾਰੋ ਜੀ,
ਜਾਹੇ ਨਾ ਕਹੂੰ ਆਨੰਦ ਕੇ ਮਾਹੇ,
ਕਹਿੰਦੇ ਉਹਨਾਂ ਕਿੱਥੇ ਜਾਣਾ ਬਾਬਾ ਮੋਰੀ ਜੀ, ਉਹ ਤਾਂ ਆਨੰਦ ਵਿੱਚ ਹੀ ਸਮਾਉਣੇ ਸੀ, ਆਨੰਦ ਵਿੱਚ ਹੀ ਸਮਾ ਗਏ।
ਸੁੰਦਰ ਚੰਚਲ ਬਲੀ ਸੁਰੰਗਨ,
ਆਖਿਆ ਜੀ ਫਿਰ ਆ ਜਿਹੜੀਆਂ ਤਿੰਨ ਚੀਜ਼ਾਂ ਸੀ ਇਹਦੇ ਵਿੱਚੋਂ, ਬਹੁਤ ਬਲੀ, ਬਹੁਤ ਚੰਚਲ, ਬਹੁਤ ਹੀ ਸੁੰਦਰ ਇੱਕ ਘੋੜੀ।
ਵਿਦਤ ਸਭਨ ਮਹ ਏਕ ਤੁਰੰਗਨ,
ਜਿਹੜੀ ਸਾਰੇ ਪਿੰਡ ਨੂੰ ਵੀ ਪਤਾ, ਸਾਰੇ ਇਲਾਕੇ ਨੂੰ ਵੀ ਪਤਾ ਵੀ ਬਹੁਤ ਸੁੰਦਰ ਘੋੜੀ ਭਾਈ ਪਾਰੋ ਜੀ ਕੋਲ ਹੈ, ਉਹ ਇੱਕ ਘੋੜੀ।
ਜਿਸ ਕੀ ਸਮਤਾ ਕਰੇ ਨਾ ਕੋਈ,
ਜਿਸ ਦੀ ਬਰਾਬਰਤਾ ਕਈ ਪਿੰਡਾਂ ਵਿੱਚ ਕੋਈ ਘੋੜੀ ਨਹੀਂ ਕਰ ਸਕਦੀ।
ਸਤਿਗੁਰ ਹਿੱਤ ਰੱਖੀ ਤਿੰਨ ਸੋਈ,
ਇਹ ਸੱਚੇ ਪਾਤਸ਼ਾਹ ਜੀ ਵਾਸਤੇ ਭਾਈ ਪਾਰੋ ਜੀ ਨੇ ਛੱਡ ਦਿੱਤੀ ਹੈ, ਸਾਨੂੰ ਆਖਿਆ ਸੀ ਇਹ ਮਹਾਰਾਜ ਜੀ ਕੋਲੇ ਪਹੁੰਚਾਉਣੀ ਹੈ।
ਸੂਖਮ ਵਸਤਰ ਮੋਲ ਬਹੁ ਕੇਰੇ,
ਤੇ ਬਹੁਤ ਕੀਮਤੀ ਸੂਖਮ ਵਸਤਰ ਜਿਹੜੇ ਨੇ, ਇੱਕ ਆਹ ਜੋੜਾ ਵਸਤਰਾਂ ਦਾ ਸੱਚੇ ਪਾਤਸ਼ਾਹ ਜੀ ਵਾਸਤੇ ਅਣਲੱਗ ਭਾਈ ਪਾਰੋ ਜੀ ਨੇ ਰੱਖਿਆ ਹੈ।
ਪਹਿਰਨ ਉਚਿਤ ਗੁਰੂ ਕੇ ਹੇਰੇ,
ਇਹ ਆਖਿਆ ਵੀ ਗੁਰੂ ਸਾਹਿਬ ਜੀ ਦੇ ਪਹਿਨਣ ਵਾਸਤੇ ਇਹ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਚ ਪਹੁੰਚਾ ਦਿਓ।
ਬ੍ਰਿੰਦ ਦਰਬ ਇਹ ਵਸਤੂ ਤੀਨ,
ਬਹੁਤ ਇਹ ਕੀਮਤੀ ਦੋ ਵਸਤੂਆਂ ਤੇ ਤੀਸਰਾ ਬ੍ਰਿੰਦ ਦਰਬ, ਦਰਬ ਕਹਿੰਦੇ ਤੁਹਾਨੂੰ ਕੋਝਾ ਮਾਇਆ, ਇਹ ਤਿੰਨ ਚੀਜ਼ਾਂ ਮਹਾਰਾਜ ਜੀ ਵਾਸਤੇ ਰੱਖੀਆਂ ਹਨ।
ਇਮ ਕਿਰਤ ਕਰਤ ਤਿਆਗ ਤਨ ਦੀ,
ਕਹਿੰਦੇ ਇਹ ਕਿਰਤ ਕਰਦਿਆਂ, ਇਹ ਕਰਮ ਕਰਕੇ, ਇਹ ਬਚਨ ਕਰਕੇ ਤੇ ਭਾਈ ਪਾਰੋ ਜੀ ਨੇ ਆਪਣਾ ਸਰੀਰ ਛੱਡਿਆ ਹੈ।
ਸੁਣ ਕਰ ਬਸੇ ਜਾਮਨੀ ਤਹਾਂ,
ਕਹਿੰਦੇ ਨੇ ਇਹ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਸਾਰਾ ਕੁਝ ਸੁਣਿਆ ਤੇ ਬਾਬਾ ਮੋਹਰੀ ਜੀ ਨੇ ਉਹਨਾਂ ਸਿੱਖਾਂ ਸਮੇਤ ਉਹ ਰਾਤ ਪਿੰਡ ਡੱਲੇ ਚ ਬਤੀਤ ਕੀਤੀ ਜੀ।
ਪਾਰੋ ਕੇ ਬਰਨਤ ਗੁਣ ਮਹਾਂ,
ਕਹਿੰਦੇ ਰਾਤ ਵੀ ਭਾਈ ਪਾਰੋ ਜੀ ਦੇ ਗੁਣ ਹੀ ਚੱਲਦੇ ਰਹੇ ਸਾਰੀਆਂ ਸੰਗਤਾਂ ਵਿੱਚ।
ਪ੍ਰਾਤ ਹੋਤ ਕਰਕੇ ਇਸ਼ਨਾਨ,
ਅੰਮ੍ਰਿਤ ਵੇਲਾ ਹੋਇਆ ਤੇ ਇਸ਼ਨਾਨ ਕੀਤਾ ਬਾਬਾ ਮੋਹਰੀ ਜੀ ਨੇ, ਹੋਰ ਵੀ ਸਾਰੇ ਸਿੱਖਾਂ ਦੇ
ਵਿਦਾ ਹੋਏ ਕਰ ਕੀਨ ਪਯਨ,
ਫਿਰ ਸੰਗਤ ਨੂੰ ਆਖਿਆ ਗੁਰਮੁਖੋ ਠੀਕ ਹੈ, ਅਸੀਂ ਬਸ ਪਤਾ ਹੀ ਕਰਨ ਆਏ ਸਾਂ ਤੇ ਹੁਣ ਅਸੀਂ ਚੱਲਦੇ ਹਾਂ ਗੋਇੰਦਵਾਲ ਨੂੰ।
ਅਪਰ ਸਿੱਖ ਮਿਲ ਕੇ ਸਮਦਾਇ,
ਕਹਿੰਦੇ ਸਾਰੇ ਸਿੱਖ ਜਿਹੜੇ ਸਨ ਉਹਨਾਂ ਦੇ ਨਾਲ ਗਏ, ਉਹ ਵੀ ਮਿਲ ਕੇ
ਗੁਰ ਸਮ ਪੂਜਨ ਕਰ ਮਨ ਪਾਇਆ,
ਉਹ ਵੀ ਉੱਠੇ ਨੇ ਜਦੋਂ ਚੱਲਣ ਲੱਗੇ ਬਾਬਾ ਮੋਹਰੀ ਜੀ, ਤੇ ਜਿਹੜੇ ਪਿੰਡ ਵਾਲੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬਰਾਬਰ ਹੀ ਸਤਿਕਾਰ ਕੀਤਾ ਬਾਬਾ ਮੋਹਰੀ ਜੀ ਦਾ।
ਯਥਾ ਸ਼ਕਤ ਦੇ ਭੇਟ ਸੁਹਾਏ,
ਯਥਾ ਸਿਕਤ ਬਹੁਤ ਸਾਰੀਆਂ ਭੇਟਾਵਾਂ ਬਾਬਾ ਮੋਹਰੀ ਜੀ ਦੇ ਚਰਨਾਂ ਤੇ ਰੱਖੀਆਂ ਹਨ।
ਵਿਦਾ ਹੇਤ ਮਗ ਕੁਛ ਚੱਲ ਆਏ,
ਤੇ ਕੁਝ ਕੁ ਸਿੱਖ ਤਾਂ ਉਹਨਾਂ ਨੂੰ ਵਿਦਾ ਕਰਨ ਵਾਸਤੇ ਪਿੰਡ ਤੋਂ ਬਾਹਰ ਵੀ ਆਏ ਹਨ ਸਤਿਕਾਰ ਵਜੋਂ।
ਆਏ ਮੋਹਰੀ ਪੁਰੀ ਪਰਵੇਸ਼,
ਕਹਿੰਦੇ ਨੇ ਬਾਬਾ ਮੋਹਰੀ ਜੀ ਆ ਗਏ ਤੇ ਗੋਇੰਦਵਾਲ ਵਿੱਚ ਪ੍ਰਵੇਸ਼ ਕੀਤਾ ਜੀ।
ਗੁਰ ਪਦ ਬੰਦੇ ਨਿਮਰ ਵਿਸ਼ੇਸ਼,
ਆਣ ਕੇ ਤੀਸਰੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਬਾਬਾ ਮੋਹਰੀ ਜੀ ਨੇ।
ਸਭ ਪਾਰੋ ਕੀ ਗਾਥ ਸੁਣਾਈ,
ਸਾਰੀ ਗੱਲ ਭਾਈ ਪਾਰੋ ਜੀ ਦੀ ਦੱਸ ਦਿੱਤੀ ਭਾਈ, ਏਦਾਂ ਉਹਨੇ ਬੜੇ ਆਰਾਮ ਨਾਲ ਆਪਣਾ ਸਰੀਰ ਛੱਡ ਦਿੱਤਾ, ਲੋੜਵੰਦਾਂ ਚ ਵਸਤੂਆਂ ਦੇ ਦਿੱਤੀਆਂ, ਤਿੰਨ ਚੀਜ਼ਾਂ ਆਪ ਜੀ ਵਾਸਤੇ ਭੇਜੀਆਂ ਹਨ।
ਧਨ ਪਟ ਬੜਵਾ ਅਗਰ ਦਿਖਾਈ,
ਧਨ ਭੇਜਿਆ, ਕੀਮਤੀ ਵਸਤਰ ਭੇਜੇ ਤੇ ਬੜਵਾ ਘੋੜੀ ਨੂੰ, ਕਹਿੰਦੇ ਆਹ ਤਿੰਨ ਵਸਤੂਆਂ ਮਹਾਰਾਜ ਆਪ ਜੀ ਵਾਸਤੇ ਆਪ ਜੀ ਦੇ ਸਿੱਖ ਨੇ ਭੇਜੀਆਂ ਹਨ, ਬਾਬਾ ਮੋਹਰੀ ਜੀ ਨੇ ਆਪਣੇ ਪਿਤਾ ਸਤਿਗੁਰੂ ਜੀ ਨੂੰ ਦੱਸਿਆ।
ਭਿਖੀ ਉਪਾਇਨ ਪਾਰੋ ਕੀ ਜਬ,
ਕਹਿੰਦੇ ਜਦੋਂ ਉਹ ਭੇਟਾਵਾਂ ਤੀਸਰੇ ਪਾਤਸ਼ਾਹ ਜੀ ਨੇ ਦੇਖੀਆਂ ਜਿਹੜੀਆਂ ਭਾਈ ਪਾਰੋ ਜੀ ਨੇ ਭੇਜੀਆਂ ਹਨ,
ਰਾਮਦਾਸ ਜਾਣਿਓ ਅਧਿਕਾਰੀ,
ਤੇ ਕਹਿੰਦੇ ਉਸ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਤੀਸਰੇ ਪਾਤਸ਼ਾਹ ਜੀ ਨੇ, ਇਹ ਜਾਣਿਆ ਵੀ ਆਹ ਜਿਹੜੀਆਂ ਭੇਟਾਵਾਂ ਭਾਈ ਪਾਰੋ ਜੀ ਨੇ ਭੇਜੀਆਂ, ਇਹਨਾਂ ਦੇ ਅਧਿਕਾਰੀ ਤਾਂ ਚੌਥੇ ਪਾਤਸ਼ਾਹ ਜੀ ਹਨ।
ਵਸਤੂ ਦੇਈ ਸੌਂਪ ਕਰ ਸਾਰੀ,
ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਕੋਲ ਆਏ ਤੀਸਰੇ ਪਾਤਸ਼ਾਹ ਜੀ ਦੇ, ਤੇ ਉਹ ਤਿੰਨੇ ਚੀਜ਼ਾਂ ਤੀਸਰੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤੀਆਂ ਜੀ।
ਪਰਮ ਪ੍ਰੇਮ ਤੇ ਕਹਿਓ ਗੁਸਾਈ,
ਬਹੁਤ ਪ੍ਰੇਮ ਨਾਲ ਤੀਸਰੇ ਪਾਤਸ਼ਾਹ ਜੀ ਨੇ ਇੱਦਾਂ ਆਖਿਆ ਗੁਰੂ ਰਾਮਦਾਸ ਸਾਹਿਬ ਜੀ,
ਇਹ ਪਾਰੋ ਮਮ ਭੇਟ ਚੜਾਈ,
ਆਖਿਆ ਭਈ ਇਹ ਪੁਰਖਾ ਆ ਭਾਈ ਪਾਰੋ ਸਾਡੇ ਸਿੱਖ ਨੇ ਸਾਨੂੰ ਭੇਟਾ ਭੇਜੀ ਆ ਤਿੰਨ ਚੀਜ਼ਾਂ,
ਸੋ ਮੈਂ ਤੁਹੇ ਬਖਸ਼ ਕਰ ਦੇਣੀ,
ਇਹ ਤਿੰਨੇ ਚੀਜ਼ਾਂ ਅਸੀਂ ਤੁਹਾਨੂੰ ਬਖਸ਼ ਦਿੱਤੀਆਂ ਹਨ।
ਅੰਗੀਕਾਰ ਕਰੋ ਬੜ ਪੀਨੀ,
ਬਸ ਇਹ ਤੁਸੀਂ ਪ੍ਰਵਾਨ ਕਰ ਲਓ ਤਿੰਨੇ ਜਿਹੜੀਆਂ ਸੁੰਦਰ ਚੀਜ਼ਾਂ ਹਨ।
ਚਪ ਤੁਰੰਗਨ ਅੰਗਨ ਸੁਣ,
ਤੀਸਰੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਤਾਂ ਹੀ, ਵੀ ਇਹ ਸੁੰਦਰ ਘੋੜੀ ਤੁਸੀਂ ਹੋਰ ਨਹੀਂ ਕਿਸੇ ਨੂੰ ਦੇਣੀ, ਇਹਦੇ ਉੱਪਰ ਆਪ ਸਵਾਰੀ, ਅਪਰ ਨਾ ਦੀਜੇ ਆਪ ਅਰੁੱਢ ਹੈ, ਮਹਾਰਾਜ ਨੇ ਆਖਿਆ ਤੁਸੀਂ ਸਵਾਰੀ ਕਰਨੀ ਇਸ ਘੋੜੀ ਤੇ, ਇਹ ਅਸੀਂ ਤੁਹਾਨੂੰ ਬਖਸ਼ਿਸ਼ ਦਿੱਤੀ ਹੈ, ਕਿਸੇ ਨੂੰ ਨਹੀਂ ਦੇਣੀ ਹੈ।
ਪਹਿਰੋ ਤਨ ਪਰ ਅੰਬਰ ਰੁੱਡ ਹੈ,
ਆਹ ਵਸਤਰ ਸੁੰਦਰ ਵੀ ਜਿਹੜੇ ਸਾਨੂੰ ਭੇਜੇ ਨੇ ਭਾਈ ਪਾਰੋ ਨੇ, ਇਹ ਵੀ ਤੁਸੀਂ ਆਪ ਆਪਣੇ ਸਰੀਰ ਤੇ ਪਹਿਨਣੇ ਹਨ।
ਖਰਚ ਦਰਬ ਚਾਹੇ ਹੋਏ ਜਿਸਮ,
ਆਹ ਧਨ ਹੈ ਜਿੱਥੇ ਤੁਹਾਡਾ ਮਨ ਕਰਦਾ ਤੁਸੀਂ ਖਰਚ ਦੇਣਾ ਹੈ।
ਨਹਿ ਅਧਿਕਾਰ ਅਪਰ ਕੋ ਇਸਮ,
ਇਸ ਧਨ ਨੂੰ ਖਰਚਣ ਦਾ ਹੋਰ ਕਿਸੇ ਨੂੰ ਅਧਿਕਾਰ ਨਹੀਂ, ਇਸ ਘੋੜੀ ਤੇ ਚੜ੍ਹਨ ਦਾ ਹੋਰ ਕਿਸੇ ਨੂੰ ਅਧਿਕਾਰ ਨਹੀਂ, ਆਹ ਵਸਤਰ ਪਹਿਨਣ ਦਾ ਹੋਰ ਕਿਸੇ ਕਿਸੇ ਨੂੰ ਅਧਿਕਾਰ ਨਹੀਂ। ਇਹ ਤਿੰਨੇ ਚੀਜ਼ਾਂ ਅਸੀਂ ਤੁਹਾਨੂੰ ਦਿੱਤੀਆਂ, ਤੁਸੀਂ ਵਰਤਣੀਆਂ ਹਨ।
ਲੈ ਕਰ ਨਿਮਰ ਹੋਏ ਪਦ ਬੰਦੇ,
ਕਹਿੰਦੇ ਲੈ ਕੇ ਤਿੰਨੇ ਵਸਤੂਆਂ ਚੌਥੇ ਪਾਤਸ਼ਾਹ ਜੀ ਨੇ ਬੜੇ ਸ਼ਰਧਾ ਨਾਲ ਮੱਥਾ ਟੇਕਿਆ। ਤੀਸਰੇ ਪਾਤਸ਼ਾਹ ਜੀ
ਗੁਰ ਪ੍ਰਸੰਨਤਾ ਜਾਣ ਆਨੰਦ,
ਗੁਰੂ ਸਾਹਿਬ ਜੀ ਦੀ ਆਪਣੇ ਤੇ ਪ੍ਰਸੰਨਤਾ ਜਾਣ ਕੇ ਬਹੁਤ ਹੀ ਆਨੰਦ ਵਿੱਚ ਆਇਆ ਚੌਥੇ ਪਾਤਸ਼ਾਹ ਜੀ ਦਾ ਮਨ। ਇੱਥੇ ਸਤਸੰਗ ਜੀ ਸਮਾਂ ਸੰਪੂਰਨਤਾ ਦੇ ਨੇੜੇ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਤੁਹਾਡੀ ਮੇਰੀ ਸਭ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ, ਆਪਣੇ ਮਨ 'ਚ ਕੁਛ ਵਿਸ਼ਵਾਸ ਕੁਛ ਪ੍ਰਤੀਤ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਪ੍ਰਪੱਕ ਹੋਵੇ, ਇਹ ਮੇਰੀ ਅਰਦਾਸ ਹੈ। ਕਿਉਂਕਿ ਜੇ ਆਪਣਾ ਗੁਰੂ ਸਾਹਿਬ ਜੀ 'ਤੇ ਭਰੋਸਾ ਪ੍ਰਪੱਕ ਹੋਵੇਗਾ, ਕੁਝ ਭਾਵਨਾ ਪ੍ਰਪੱਕ ਹੋਵੇਗੀ, ਆਪਣਾ ਜ਼ਰੂਰ ਭਲਾ ਹੋ ਜਾਏਗਾ। ਕੋਈ ਦੁਨੀਆ ਦੀ ਤਾਕਤ ਫਿਰ ਆਪਾਂ ਨੂੰ ਡੋਬ ਨਹੀਂ ਸਕਦੀ, ਰੋਕ ਨਹੀਂ ਸਕਦੀ। ਬਸ ਇਸੇ ਵਿਸ਼ਵਾਸ ਨੂੰ ਪੱਕਾ ਕਰਨ ਵਾਸਤੇ ਆਪਾਂ ਸੰਗਤ 'ਚ ਆਉਂਦੇ ਹਾਂ ਔਰ ਗੁਰ ਇਤਿਹਾਸ ਅਤੇ ਗੁਰੂ ਬਾਣੀ ਦੀ ਕਥਾ ਸਰਵਣ ਕਰਦੇ ਹਾਂ। ਸਤਿਗੁਰੂ ਜੀ ਰਹਿਮਤ ਕਰਨ ਦੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ, ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ। ਕੱਲ੍ਹ ਸ਼ਾਮ ਨੂੰ ਇੱਥੋਂ ਅੱਗੇ ਆਪਾਂ ਕਥਾ ਤੋਰਾਂਗੇ ਜੀ, ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਫਿਰ ਆਪਾਂ ਫਤਿਹ ਬੁਲਾਈਏ। ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕਰਨਾ ਜੀ।
ਲੇ ਕਰ ਨਿਮਰ ਹੋਏ ਪਦ ਬੰਦੇ, ਗੁਰ ਪ੍ਰਸੰਨਤਾ ਜਾਣ ਆਨੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।